ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਡੰਡਾਉਤ ਬੰਦਨ ਅਨਿਕ ਵਾਰ ਸਰਬ ਕਲਾ ਸਮਰੱਥ ਡੋਲਣ ਤੇਰਾ ਖੋਹ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ
ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ
ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ ਮਾਇਆ ਚਿੱਤਰ ਬਚਿੱਤਰ ਵਿਮੋਹਿਤ ਬਿਰਲਾ पूजै कोई। सब गोविंद है, सब गोविंद है, गोविंद भिण नहीं कोई।
वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
वाहिगुरु वाहिगुरु वाहिगुरु वाहिगुरु
जाल पाल महियाल पूरे स्वामी सिर जनहार नानक एकंकार कर्ण कारण प्रभ एक है दूसर नाही को नानक तिस बलिहार मैं थाल महियाल सोए वाहिगुरु 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 वाहिगुरु
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 अव्वल अल्लाह नूर उपाया कुदरत के सब बंदे एक नूर ते सब जग उपजया को मंदे जैसे एक आग से कनूता को आग जैसे एक आग से कनूता को आग उठे न्यारे न्यारे होए कै फिर आग ही मिलाएंगे अनेक तूर पूरत है जैसे एक तूर से अनेक तूर पूरत है तूर के कनुका फिर तूर ही समाहेंगे तरंग कोट उपजता है जैसे एक नाद पे तरंग कोट उपजता है पान के तरंग सब पान ही कहेंगे अपूत पूत प्रगट होए कैसे विश्व रूप से अपूत पूत प्रगट होए ताही ते उपज सब ताही मैं समाहेंगे एक रंग है आते बहुरंगी ज्योतिष पावन नानक पाई गल चंगी
ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਆਪਣੀਆਂ ਸੁਰਤੀਆਂ ਨੂੰ ਇਕਾਗਰ ਕਰਦੇ ਹੋਏ ਆਪਸ ਵਿੱਚ ਪਾਈਏ ਫਤਿਹ ਦੀ ਸਾਂਝ ਪ੍ਰੇਮ ਤੇ ਸਤਿਕਾਰ ਨਾਲ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ ਸਤਿਗੁਰਾਂ ਦੀ ਬਾਣੀ ਗੁਰਮਤ ਦੇ ਸਿਧਾਂਤ ਇੱਕ ਇੱਕ ਵਚਨ ਪੂਰੇ ਪੂਰੇ ਧਿਆਨ ਦੇ ਨਾਲ ਸਰਵਣ ਕਰਨਾ ਹੈ। ਕੁਝ ਸਮੇਂ ਦੇ ਵਿੱਚ ਉਹਨਾਂ ਬੋਲਿਆਂ ਦੇ ਆਪਾਂ ਅਰਥ ਵਿਚਾਰਨੇ ਹੈ ਸੰਖੇਪ ਦੇ ਵਿੱਚ ਜੋ ਆਪਾਂ ਨਿੱਤ ਬੋਲਦੇ ਹਾਂ ਗੁਰਸਿੱਖੀ ਬੋਲੇ। ਸਾਰਿਆਂ ਤੋਂ ਪਹਿਲਾਂ ਸਾਰਿਆਂ ਤੋਂ ਵੱਡਾ ਬੋਲਾ ਹੈ ਸਾਡਾ ਆਪਸ ਦੇ ਵਿੱਚ ਮਿਲਣ ਵੇਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਕੀ ਫਤਿਹ ਬੁਲਾਵਾ। ਰਹਿਤਨਾਮਿਆਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਹੁਕਮ ਆਉਂਦਾ ਹੈ। ਹੁਣ ਇਹਦਾ ਅਰਥ ਕੀ ਹੈ? ਇਹਨਾਂ ਭਾਵਾਂ ਨੂੰ ਆਪਾਂ ਅੰਦਰ ਵੀ ਵਸਾਉਣਾ। ਵਾਹਿਗੁਰੂ ਜੀ ਕਾ ਖਾਲਸਾ ਤਾਂ ਤੇ ਖਾਲਸਾ ਜ਼ਮੀਨ ਹੋਇਆ ਕਰਦੀ ਜਿਹਦਾ ਸੰਬੰਧ ਸਿਰਫ ਬਾਦਸ਼ਾਹ ਨਾਲ ਹੋਇਆ ਕਰਦਾ। ਉਹਦੇ ਵਿੱਚ ਕੋਈ ਕਿਸੇ ਜਾਣੀ ਕਿ ਜਗੀਰਦਾਰ ਦਾ ਨੰਬਰਦਾਰ ਦਾ ਹੋਰ ਕੋਈ ਸੰਬੰਧ ਨਹੀਂ। ਤਾਂ ਤੇ ਹੁਣ ਫਿਰ ਖਾਲਸਾ ਮਨੁੱਖ ਦਾ ਭਾਵ ਕੀ ਹੋ ਗਿਆ? ਫਿਰ ਉਹ ਤਾਂ ਜ਼ਮੀਨ ਦੀ ਗੱਲ ਸੀ ਜਿਹੜਾ ਰੱਬੀ ਬਾਣੀ ਦੇ ਨਾਲ ਸਿੱਧਾ ਰੱਬ ਨਾਲ ਜੁੜਿਆ ਹੋਇਆ। ਰੱਬੀ ਬਾਦਸ਼ਾਹ ਨਾਲ ਜੁੜਨਾ ਅਸੀਂ ਵਾਹਿਗੁਰੂ ਜੀ ਕੇ ਖਾਲਸੇ ਬਣਨਾ, ਕਿਸੇ ਬੰਦੇ ਦੇ ਨਹੀਂ ਬਣਨਾ। ਸਤਿਗੁਰ ਸਾਹਿਬ ਛੱਡ ਕੇ ਮਨਮੁੱਖ ਹੋਏ ਬੰਦੇ ਦਾ ਬੰਦਾ ਵਾਲੀ ਗੱਲ ਨਹੀਂ ਕਰਨੀ। ਸਤਿਗੁਰਾਂ ਨੇ ਆਗਿਆ ਭਈ ਅਕਾਲ ਕੀ ਤਵੈ ਚਲਾਇਓ, ਪੰਥ ਚਲਾਇਆ। ਕੋਈ ਅਲੱਗ ਅਲੱਗ ਸੰਪਰਦਾਵਾਂ ਨਹੀਂ ਚਲਾਈਆਂ। ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਬਸ ਸਾਡੇ ਲਈ ਇੱਕੋ ਇੱਕ ਗੁਰੂ ਬਾਣੀ ਗੁਰਬਾਣੀ ਦੀ ਸ਼ਬਦ ਵਿਚਾਰ ਹੀ ਸਾਡੇ ਲਈ ਸਭ ਕੁਝ ਹੈ। ਜਾਣੀ ਕਿ ਗੁਰਬਾਣੀ ਹੀ ਸਾਡਾ ਆਧਾਰ ਹੈ, ਸਾਨੀ ਸੰਵਿਧਾਨ ਹੈ, ਸਪਿਰਚੁਅਲ ਕਾਂਸਟੀਟਿਊਸ਼ਨ ਹੈ। ਸਾਡੇ ਸਤਿਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹਨ, ਜਿਸ ਕਰਕੇ ਅਸੀਂ ਰੱਬੀ ਬਾਣੀ ਨੂੰ ਪੜ੍ਹਨਾ ਹੈ, ਸੁਣਨਾ ਹੈ, ਸਮਝਣਾ ਹੈ ਤੇ ਰੱਬੀ ਬਾਣੀ ਦੇ ਨਾਲ ਪਰਮਾਤਮਾ ਦੇ ਨਾਲ ਜੁੜਨਾ ਹੈ। ਦੇਹਾਂ ਨਾਲ ਨਹੀਂ ਜੁੜਨਾ, ਬੰਦਿਆਂ ਨਾਲ ਨਹੀਂ ਜੁੜਨਾ, ਡੇਰਿਆਂ ਨਾਲ ਨਹੀਂ ਜੁੜਨਾ, ਸਿੱਧੇ ਰੱਬ ਨਾਲ ਜੁੜਨਾ। ਗੁਰਵਾਹਾਂ ਗੁਰਮੁਖਾਂ ਦੀ ਗੱਲ ਤਾਂ ਕੱਲ੍ਹ ਹੋ ਗਈ, ਗੁਰਮੁਖਾਂ ਨਾਲ ਫਤਿਹ ਦੀ ਸਾਂਝ, ਮੇਲ ਜੋਲ, ਇਕੱਠੇ ਹੋ ਕੇ ਗੁਰਬਾਣੀ ਦੀ ਡੂੰਘਾਈ ਚ ਵਿਚਾਰ ਕਰਨੀ, ਇਹ ਲਾਹ ਹੈ। ਤਾਂ ਤੇ ਅਸੀਂ ਬਣਨਾ ਹੈ ਵਾਹਿਗੁਰੂ ਜੀ ਕੇ ਖਾਲਸੇ। ਖਾਲਸਾ ਕਿਹਦਾ ਜੀ? ਵਾਹਿਗੁਰੂ ਜੀ ਕਾ। ਪਰ ਅਫਸੋਸ ਨਾਲ ਕਹਿਣਾ ਪੈਂਦਾ, ਰਾਜਨੀਤਿਕ ਤਲ ਦੇ ਉੱਤੇ ਅਸੀਂ ਬੜੇ ਧੜਿਆਂ ਦੇ ਵਿੱਚ ਵੰਡੇ ਹੋਏ ਹਾਂ। ਇਹ ਫਲਾਨੇ ਧੜੇ ਦਾ ਖਾਲਸਾ ਹੈ, ਇਹ ਫਲਾਨੇ, ਇਹ ਤਾਂ ਹੋ ਹੀ ਨਹੀਂ ਸਕਦਾ। ਖਾਲਸਾ ਤਾਂ ਵਾਹਿਗੁਰੂ ਜੀ ਕਾ ਰਮ ਜਾਂ ਬਸ ਕੇਵਲ। ਤੇ ਕੋਈ ਫਿਰ ਇਹ ਫਲਾਨੀ ਸੰਪਰਦਾ ਦਾ ਖਾਲਸਾ ਹੈ, ਇਹ ਫਲਾਨੀ ਸੰਪਰਦਾ ਦਾ ਖਾਲਸਾ ਹੈ। ਧਰਮ ਦੇ ਤਲ ਤੇ ਅਸੀਂ ਸੰਪਰਦਾਵਾਂ ਵਿੱਚ ਵੰਡੇ ਗਏ, ਰਾਜਨੀਤਿਕ ਤਲ ਦੇ ਅਸੀਂ ਧੜਿਆਂ ਦੇ ਵਿੱਚ ਵੰਡੇ ਗਏ, ਸਮਾਜਿਕ ਤਲ ਦੇ ਉੱਤੇ ਅਸੀਂ ਜਾਤਾਂ ਬਰਾਦਰੀਆਂ ਦੇ ਆਧਾਰ ਤੇ ਗੁਰਦੁਆਰੇ ਬਣਾ ਲਏ। ਮੈਨੂੰ ਤਾਂ ਬਹੁਤ ਦਰਦ ਹੁੰਦਾ ਜਦੋਂ ਕਦੇ ਐਸੇ ਗੁਰਦੁਆਰੇ ਕੋਲ ਦੀ ਲੰਘਦਾ ਹਾਂ, ਸ਼ਾਇਦ ਤੁਹਾਨੂੰ ਵੀ ਬਹੁਤ ਨੂੰ ਹੁੰਦਾ ਹੋਵੇ, ਜਦੋਂ ਲਿਖਿਆ ਹੁੰਦਾ ਰਾਮਗੜੀਆਂ ਦਾ ਗੁਰਦੁਆਰਾ, ਰਵਦਾਸੀਆਂ ਦਾ ਗੁਰਦੁਆਰਾ। ਹਾਏ ਹਾਏ, ਬੜਾ ਦਰਦ ਹੁੰਦਾ। 249 ਸਾਲ ਲਾ ਤੇ ਗੁਰੂ ਜੀ ਨੇ ਸਾਨੂੰ ਇੱਕ ਕਰਨ ਵਾਸਤੇ, ਅਸੀਂ ਗੁਰਦੁਆਰਿਆਂ ਦੇ ਗੇਟਾਂ ਦੇ ਉੱਤੇ ਬਰਾਦਰੀਆਂ ਦੇ ਨਾਂ ਲਿਖ ਲਏ। ਕੀ ਗੁਰਦੁਆਰਾ ਇੱਕ ਬਰਾਦਰੀ ਦਾ ਹੋ ਸਕਦਾ? ਇਹ ਕਲੰਕ ਮੇਸ ਦਿਓ ਜੇ ਪਿਆਰ ਹੈ ਸਿੱਖੀ ਨਾਲ। ਕਲੰਕ ਮੇਸਣ ਦਾ ਭਾਵ ਤਾਂ ਸਮਝ ਦਿਓ, ਕਿਤੇ ਐਨਾ ਸਮਝ ਜੋ ਵੀ ਐਂ ਕਹਿੰਦੇ ਵੀ ਗੁਰਦੁਆਰਾ ਢਾਹ ਦਿਓ। ਕਲੰਕ ਮੇਸ ਦਿਓ ਕਿਹਾ, ਗੇਟ ਕਲੰਕ ਹੈ, ਵਕੀ ਮੇਸਣ ਦੇ ਕੋਈ ਬਹੁਤੇ ਪੈਸੇ ਨੀ ਲੱਗਦੇ, ਕਿਲੋ ਕੁ ਰੋਗਣ ਲਿਆ ਕੇ ਨਾ ਰੋਗਣ ਮਾਰ ਕੇ ਗੁਰਦੁਆਰਾ ਸਾਹਿਬ ਲਿਖ ਦਿਓ, ਬੋਲੋ ਸਤਨਾਮ। ਬਰਾਦਰੀ ਦਾ ਨਾ ਮੇਸ ਦਿਓ ਕਲੰਕ। ਅੱਜ ਗੁਰਦੁਆਰਿਆਂ ਦੇ ਗੇਟ ਸਿੱਖੀ ਨੂੰ ਚੜਾ ਰਹੇ ਹੈ, ਚੌੜੇ ਹੋ ਹੋ ਕੇ ਲਿਖਿਆ ਰਾਮਗੜੀਆਂ ਦਾ ਗੁਰਦੁਆਰਾ ਉਦਾਸ। ਜੂਤ ਪੈਣਗੇ ਨਹੀਂ ਤਾਂ ਦਰਗਾਹ ਚ ਦੇਖ ਲਓ, ਫਿਰ ਨਹੀਂ ਕਲੰਕ ਮੇਟ ਦਿਓ ਇਹ, ਨਹੀਂ ਇਹਨਾਂ ਗੁਰਦੁਆਰਿਆਂ ਦੇ ਚੌਧਰੀਆਂ ਦੇ ਛਿੱਤਰ ਪੈਣਗੇ। ਵੀ ਮੈਂ ਤਾਂ ਗੱਲ ਖਰੀ ਵੀ ਕਹਿਣਾ ਹੁੰਦਾ, ਰੁੱਖਾ ਤਾਂ ਮੈਨੂੰ ਕਹਿ ਦਿੰਦੇ ਸਾਰੇ, ਜੂਤ ਪੈਣਗੇ ਉੱਥੇ ਵੀ। ਅਸੀਂ ਤਾਂ ਇੱਕ ਕਰਨ ਤੇ ਜ਼ੋਰ ਲਾਤਾ ਸਾਰਾ, ਰਾਜਾ ਚੌਧਰੀਆ ਤੂੰ ਪਵਾੜੇ ਪਾ ਕੇ ਆਏ ਬਰਾਦਰੀ ਦੇ ਨਾਂ ਦੇ ਉੱਤੇ। ਤਾਂ ਤੇ ਅਸੀਂ ਬਣਨਾ ਹੈ ਵਾਹਿਗੁਰੂ ਦੇ, ਤੇ ਰੱਬੀ ਬਾਣੀ ਧੁਰਕੀ ਬਾਣੀ ਬਾਣੀ ਨਾਲ ਜੁੜਨਾ, ਸ਼ਬਦ ਬ੍ਰਹਮ ਸਰੂਪ ਬਾਣੀ ਰਾਹੀਂ ਤਾਂ ਤੇ ਪਰਮਾਤਮਾ ਨਾਲ ਜੁੜਨਾ। ਤੇ ਇਹ ਜਿੰਨੇ ਵਿਤਕਰੇ ਆ ਛੱਡ ਦਿਓ, ਰਾਜਨੀਤਿਕ ਤੌਰ ਦੇ ਉੱਤੇ ਧੜਿਆਂ ਚ ਵੰਡੇ ਹੋਏ ਹਾਂ, ਸੰਪਰਦਾਵਾਂ ਚ ਵੰਡੇ ਹੈ, ਗੁਰਦੁਆਰੇ ਬਰਾਦਰੀਆਂ ਦੇ ਆਧਾਰ ਤੇ ਬਣਾਏ ਹੈ, ਇਹ ਤੋਂ ਉੱਪਰ ਉੱਠੋ। ਸੱਚਮੁੱਚ ਵਾਹਿਗੁਰੂ ਦੇ ਬਣੀਏ ਆਪਾਂ, ਵਾਹਿਗੁਰੂ ਜੀ ਕਾ ਖਾਲਸਾ। ਬਣਾਂਗੇ ਕਿਵੇਂ? ਸਾਰਿਆਂ ਤੋਂ ਪਹਿਲਾਂ ਤਾਂ ਰਸਮਾਂ ਤੇ ਵਾਹਿਗੁਰੂ ਦਾ ਵਿਆਹ ਕਰ ਦਿਓ। ਹੁਣ ਬਣਾਂਗੇ ਕਿਵੇਂ? ਭਾਵ ਕਿ ਰਸਮਾਂ ਜਦੋਂ ਵੀ ਟਾਈਮ ਮਿਲੇ, ਗੈਪ ਸਮਾਂ, ਦੁਕਾਨਦਾਰ ਕਾਊਂਟਰ ਤੇ ਬੈਠਾ ਜਦੋਂ ਕੋਈ ਗਾਹਕ ਨਹੀਂ, ਮੁਲਾਜ਼ਮ ਇੰਪਲਾਈ ਦੇ ਦਫ਼ਤਰ ਵਿੱਚ ਹੈ ਜਦੋਂ ਕੋਈ ਕੰਮ ਨਹੀਂ, ਕਿਸਾਨ ਵੀਰ ਖੇਤ ਫਿਰਦਾ ਹੈ, ਪਾਣੀ ਤਾਂ ਲੱਗ ਰਿਹਾ ਨਾ, ਥੋੜੀ ਬਹੁਤੀ ਦੇਰ ਬਾਅਦ ਨੱਕਾ ਹੀ ਕਰਨਾ, ਜਦੋਂ ਵੀ ਜਾਨੀ ਕਿ ਸਾਨੂੰ ਕੰਮ ਕਾਰ ਦੇ ਵਿੱਚੋਂ ਗੈਪ ਸਮਾਂ ਮਿਲਦਾ, ਉਸੇ ਵੇਲੇ ਰਸਨਾ ਆਪਣੇ ਮਾਲਕ ਨਾਲ ਜੁੜ ਜਾਵੇ। ਪਹਿਲੀ ਸਟੇਜ ਕੀ ਹੁੰਦੀ ਹੈ? ਰਸਨਾ ਦੇ ਨਾਲ ਬੋਲ ਕੇ ਨਾਮ ਜਪਣਾ। ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਸੇ ਜਾ ਗੰਨ ਜੇ ਰਸਨਾ ਨਾਮ ਉਚਾਰਨੇ। ਇਹ ਗੁਰਬਾਣੀ ਦਾ ਨੁਸਖ ਹੈ ਵੀ ਜੇ ਅਸੀਂ ਜੀਵ ਦੇ ਨਾਲ ਉਚਾਰਨ ਸਹਿਤ ਨਾਮ ਜਪਾਂਗੇ ਨਾ, ਫਿਰ ਸਾਡੀ ਸੁਰਤ ਜਾਗਤੂ, ਜਾਗੀ ਸੁਰਤ ਅੱਗੇ ਜਾਣੀ ਕਿ ਚੱਲਣੀ ਹੈ। ਫਿਰ ਪਹਿਲਾਂ ਤਾਂ ਸੁਰਤ ਜਗਾਉਣੀ ਹੈ, ਸੁਰਤ ਜਾਗੂਗੀ ਭਾਈ ਜੀਵ ਨਾਲ ਬੋਲ ਕੇ ਜੇ ਉਚਾਰਨ ਕਰਾਂਗੇ, ਧਿਆਨ ਦੇ ਨਾਲ ਸੁਣਾਂਗੇ। ਸੁੱਤੀ ਹੋਈ ਸੁਰਤ ਦੇ ਵਿੱਚ ਸ਼ਬਦ ਨਹੀਂ ਚੱਲ ਸਕਦਾ। ਜਿਹੜੇ ਜਾਣੀ ਕਿ ਸੁਰਤ ਸ਼ਬਦ ਅਭਿਆਸ ਪਹਿਲਾਂ ਦੇ ਵਿੱਚ ਹੀ ਚੁੱਪ ਕਰਕੇ ਕਰਦੇ ਹੈ, ਤੇ ਉਹ ਸੁਰਤ ਤਾਂ ਜਾਗੀ ਨਹੀਂ, ਸ਼ਬਦ ਦੀ ਤੁਹਾਨੂੰ ਸੁੱਤੀ ਸੁਰਤ ਕਿਵੇਂ ਪਕੜ ਕਰੂਗੀ? ਉਹ ਫਿਰ ਦਿਮਾਗ ਦੇ ਪੱਠਿਆਂ ਤੇ ਬੋਝ ਪੈ ਜਾਂਦਾ, ਜਲਦੀ ਧੜਕਣ ਵੱਧਦੀ ਹੈ, ਬੇਚੈਨੀ ਹੁੰਦੀ ਹੈ। ਇਹ ਕਿੰਨਾ ਨੂੰ, ਜਿਨ੍ਹਾਂ ਦੀ ਅਵਸਥਾ ਤਾਂ ਹਲੇ ਤੱਕ ਹੈ ਹੀ ਨਹੀਂ ਮੂੰਹ ਬੰਦ ਕਰਕੇ ਨਾਮ ਜਪਣ ਵਾਲੀ, ਉਹਨਾਂ ਨੇ ਮੂੰਹ ਪੈਂਦੇ ਹੀ ਬੰਦ ਕਰ ਲਿਆ। ਇੱਦਾਂ ਚੇਤਨਾ ਦੀ ਵੀ ਗੇਅਰ ਹੁੰਦੇ ਨੇ ਨਾ, ਜੇ ਸਾਡੇ ਕੋਲ ਡਰਾਈਵਰ ਨੂੰ ਪਤਾ ਹੀ ਨਹੀਂ ਉਹਨੇ ਬੈਠਣ ਸਾਰੀ ਟਾਪ ਪਾ ਦਿੱਤਾ, ਇੰਜਨ ਤੇ ਤਾਂ ਲੋੜ ਹੀ ਪਊਗਾ, ਦ੍ਰਿਸ਼ਟਾਂਤ ਹੁੰਦਾ ਬਹੁਤ। ਉਦੋਂ ਗੇਅਰ ਦੇਣਾ ਹੁੰਦਾ ਜਦੋਂ ਗੱਡੀ ਗੇਅਰ ਲੈਂਦੀ ਹੈ, ਜੇ ਪਹਿਲਾਂ ਹੀ ਟੱਪ ਦੇ ਤਾ ਇੰਜਨ ਤੇ ਲੋੜ ਹੀ ਪਊ ਨਾ। ਪੱਠਿਆਂ ਤੇ ਦਿਮਾਗ ਦੇ ਇੱਕ ਦ੍ਰਿਸ਼ਟਾਂਤ ਨਾਲ ਸਮਝ ਆ ਜਾਂਦੀ ਹੈ। ਪਹਿਲੀ ਸਟੇਜ ਜੀਵ ਨਾਲ ਬੋਲਣ ਦੀ ਹੈ, ਬੋਲੋ ਜੀਵ ਦੇ ਨਾਲ ਤੇ ਧਿਆਨ ਨਾਲ ਸੁਣੋ, ਇਹ ਨਾ ਭੁੱਲ ਜਾਇਓ ਕਿਤੇ ਸੁਣਨਾ। ਇਹੀ ਗੁਰਮੁਖ ਗਾਡੀ ਰਹਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਪਣੀ ਸੁਰਤ ਚੇਲਾ ਤੇ ਗੁਰ ਸ਼ਬਦ ਦੀ ਧੁਨ ਗੁਰੂ। ਗੁਰੂ ਕੌਣ ਹੈ? ਜਿਹੜੀ ਗੁਰ ਸ਼ਬਦ ਦੇ ਵਿੱਚ ਆਵਾਜ਼ ਹੈ ਉਹਨੂੰ ਸੁਣਨ ਦੇ ਵਿੱਚ ਆਪਣਾ ਧਿਆਨ ਪਾਉਣਾ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਗੁਰ ਸ਼ਬਦ ਦੇ ਵਿੱਚ ਧੁਨ ਦਾ ਭਾਵ ਆਵਾਜ਼ ਹੁੰਦਾ ਨਾ, ਸਾਊਂਡ ਹੁੰਦਾ। ਬਾਣੀ ਪੜ੍ਹਨ ਵੇਲੇ ਪੂਰਾ ਪੂਰਾ ਧਿਆਨ ਬਾਣੀ ਨੂੰ ਸੁਣਨ ਵਿੱਚ ਰੱਖਣਾ, ਤੇ ਗੁਰਮੰਤਰ ਦਾ ਜਪ ਕਰਨ ਵੇਲੇ ਪੂਰਾ ਪੂਰਾ ਧਿਆਨ ਗੁਰਮੰਤਰ ਦੀ ਆਵਾਜ਼ ਵਿੱਚ ਰੱਖਣਾ, ਵਾਹਿਗੁਰੂ। ਇਹ ਆਵਾਜ਼ ਨੂੰ ਸੁਣਨਾ, ਵਾਹਿਗੁਰੂ। ਧਿਆਨ ਕਿੱਥੇ ਹੋਵੇ? ਅੱਖਰ ਦਾ ਧਿਆਨ ਨਹੀਂ ਧਰਨਾ ਹੁੰਦਾ, ਨਾ ਹੀ ਸਥੂਲ ਸਰੂਪ ਦਾ ਧਿਆਨ ਧਰਨਾ, ਗੁਰੂ ਨਾਨਕ ਦੀ ਫੋਟੋ ਦਾ ਧਿਆਨ ਨਹੀਂ ਧਰਨਾ, ਨਾ 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 ਨਾ। ਗੁਰਮੂਰਤ ਗੁਰ ਸ਼ਬਦ ਹੈ, ਮੂਰਤ ਦਾ ਭਾਵ ਹੁੰਦਾ ਹਸਤੀ, ਫੋਟੋ ਨਹੀਂ ਹੁੰਦਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਤਾਂ ਤੇ ਗੁਰ ਕੀ ਮੂਰਤ ਕੀ ਹੈ? ਗੁਰ ਸ਼ਬਦ ਦੀ ਧੁਨ ਵਿੱਚ ਧਿਆਨ ਧਰਨਾ ਹੀ ਗੁਰ ਕੀ ਮੂਰਤ ਮਨ ਮੈਂ ਧਿਆਨ ਹੈ, ਕਿਉਂਕਿ ਗੁਰ ਕਾ ਸ਼ਬਦ ਮੰਤਰ ਮਨ ਮਾਨ। ਜੋ ਗੁਰ ਸ਼ਬਦ ਗੁਰੂ ਦੀ ਮੂਰਤ ਹੈ, ਗੁਰ ਸ਼ਬਦ ਦੀ ਆਵਾਜ਼ ਵਿੱਚ ਆਪਣੀ ਸੁਰਤ ਨੂੰ ਟਿਕਾਉਣਾ, ਤਾਂ ਕਿ ਇਹ ਹੈ ਧੁਨ ਮੈਂ ਧਿਆਨ। ਹਾਂ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਤਾਂ ਤੇ ਇੱਦਾਂ ਪਹਿਲੀ ਸਟੇਜ ਹੁੰਦੀ ਹੈ ਭਾਈ, ਜੀਵ ਧੁਨ ਪੈਦਾ ਕਰੇ ਗੁਰ ਸ਼ਬਦ ਦੀ ਤੇ ਸੁਰਤ ਸੁਣੇ, ਇਹ ਪਹਿਲੀ ਸਟੇਜ ਹੈ। ਫਿਰ ਜਿਸ ਵੇਲੇ ਇੱਦਾਂ ਕਰਦੇ ਕਰਦੇ ਪੂਰਾ ਪੂਰਾ ਧਿਆਨ ਟਿਕ ਗਿਆ, ਇੱਕ ਇਹ ਧਿਆਨ ਦੀ ਕੀ ਨਿਸ਼ਾਨੀ ਹੁੰਦੀ ਹੈ, ਜਿਹੜਾ ਸਾਡਾ ਸਵਾਸ ਹੈ ਇਹ ਲੈਬੱਧ ਹੋ ਜਾਂਦਾ, ਅੰਦਰ ਨੂੰ ਸਾਹ ਜਾਂਦਾ ਤਾਂ ਵੀ ਓਨਾ, ਬਾਹਰ ਨੂੰ ਸਾਹ ਆਉਂਦਾ ਤਾਂ ਵੀ ਓਨਾ। ਇਹਨੂੰ ਇਉਂ ਕਹਿ ਲਓ ਵੀ ਇਨਪੁੱਟ ਤੇ ਆਊਟਪੁੱਟ ਬੈਲੈਂਸ ਹੋ ਗਈ, ਜਾਂ ਅਸੀਂ ਇਹਨੂੰ ਇੱਦਾਂ ਕਹਿ ਦਿੰਦੇ ਹਾਂ ਸਵਾਸ ਸਾਡਾ ਇੱਕ ਰਿਦਮ ਦੇ ਵਿੱਚ ਆ ਗਿਆ, ਜਾਂ ਆਪਾਂ ਸਿੱਧੀ ਭਾਸ਼ਾ ਵਿੱਚ ਇਸ ਨੂੰ ਕਹਿ ਲਓ ਵੀ ਅੰਦਰ ਨੂੰ ਸਾਹ ਜਾਂਦਾ ਤਾਂ ਵੀ ਓਨਾ, ਬਾਹਰ ਆਉਂਦਾ ਤਾਂ ਵੀ ਓਨਾ। ਸਵਾਸ ਲੈ ਵੱਧ ਤੇ ਡੂੰਘਾ ਹੋ ਗਿਆ, ਸਵਾਸ ਦੀ ਡੈਪਥ ਕਿੰਨੀ ਹੁੰਦੀ ਹੈ ਡੂੰਘਾਈ, ਕਿ ਨਾਭੀ ਤੱਕ ਸਾਹ ਜਾਂਦਾ, ਇਹ ਇਕਾਗਰਤਾ ਦੀ ਨਿਸ਼ਾਨੀ ਹੈ। ਸਾਹ ਨਾਭੀ ਤੱਕ ਜਾਂਦਾ, ਲੈ ਵੱਧ ਆ ਰਿਹਾ, ਸਵਾਸ ਲੈਣਾ ਹੀ ਕਰਸ ਬਣ ਜਾਂਦਾ। ਜਿਸ ਵੇਲੇ ਐਸੀ ਅਵਸਥਾ ਬਣ ਜਾਵੇ, ਆਪਣੇ ਆਪ ਬਣਨੀ ਹੈ, ਜੋ ਧਿਆਨ ਜਿਵੇਂ ਜਿਵੇਂ ਇਕਾਗਰ ਹੋਊ ਉਵੇਂ ਉਵੇਂ ਸਵਾਸ ਨੇ ਲੈਬੱਧ ਹੁੰਦੇ ਤੁਰੇ ਜਾਣਾ, ਡੂੰਘਾ ਹੁੰਦੇ ਤੁਰੇ ਜਾਣਾ। ਜਿਸ ਵੇਲੇ ਬਿਲਕੁਲ ਸਵਾਸ ਲੈਬੱਧ ਤੇ ਡੂੰਘਾ ਹੋ ਗਿਆ, ਧਿਆਨ ਟਿਕ ਗਿਆ, ਇਹ ਨਿਸ਼ਾਨੀ ਹੈ। ਜਦੋਂ ਐਸੀ ਅਵਸਥਾ ਬਣ ਜਾਵੇ, ਦੂਜਾ ਗੇਅਰ ਫੇਰ ਪੈਂਦਾ, ਫਿਰ ਮੂੰਹ ਬੰਦ, ਮੂੰਹ ਬੰਦ, ਆਪਣਾ ਧਿਆਨ ਨੱਕ ਦੀ ਕਲੂੰਬਲ ਤੇ, ਨੱਕ ਦੀ ਚੋਟੀ ਕਹਿ ਲਓ, ਇੱਥੋਂ ਅਸੀਂ ਵੇਖਣਾ ਵੀ ਸਾਹ ਅੰਦਰ ਜਾ ਰਿਹਾ ਬਾਹਰ ਆ ਰਿਹਾ, ਕਿਉਂਕਿ ਨੱਕ ਤੋਂ ਨਾਸਾਂ ਤੋਂ ਸਾਨੂੰ ਅਨੁਭਵ ਹੁੰਦਾ ਨਾ, ਸਾਹ ਅੰਦਰ ਜਾਂਦਾ ਬਾਹਰ ਆਉਂਦਾ। ਦੇਖੋ ਇੱਥੇ ਨਾਲ ਦੀ ਨਾ ਸਵਾਸ ਸਾਨੂੰ ਫੀਲ ਹੁੰਦਾ, ਮਹਿਸੂਸ ਹੁੰਦਾ ਨਾ, ਉਸ ਵੇਲੇ ਹੁਣ ਉਚਾਰਨ ਕੌਣ ਕਰੂ? ਹੁਣ ਜੀਵ ਤਾਂ ਰੁਕ ਗਈ, ਮੂੰਹ ਬੰਦ, ਹੁਣ ਮਨ ਉਚਾਰਨ ਕਰੂ, ਹੁਣ ਮਾਨਸਿਕ ਜਾਪ ਸ਼ੁਰੂ ਹੋ ਗਿਆ। ਅੰਦਰ ਜਾਂਦੇ ਸਾਹ ਦੇ ਨਾਲ ਮਨ ਨੇ ਕਹਿਣਾ ਵਾਹੇ, ਕਿ ਸੁਣੂ ਕੌਣ ਸੁਰਤ, ਸੁਰਤ ਨੇ ਸ਼ਬਦ ਦੀ ਧੁਨ ਵਿੱਚ ਰਹਿਣਾ। ਬਾਹਰ ਨੂੰ ਸਾਹ ਆਉਂਦਾ, ਮਨ ਕਹਿੰਦਾ ਗੁਰੂ, ਤੇ ਸੁਰਤ ਸੁਣਦੀ ਹੈ। ਇਹ ਦੂਸਰੀ ਪੌੜੀ ਹੈ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉੱਤਰ ਹੈ ਚਿੰਦ। ਗੱਲ ਚੱਲੀ ਅਸੀਂ ਵਾਹਿਗੁਰੂ ਜੀ ਦੇ ਬਣਨਾ। ਫਿਰ ਤੀਸਰਾ ਹੁੰਦਾ ਹੈ, ਗੁਰਬਾਣੀ ਵਿੱਚ ਦਰਜ ਹੈ, ਬਿਨ ਰਸਨਾ ਜੋ ਜਪੈ ਹੈ ਕੋਈ ਜਾਣਾ ਕਿਸਾ ਨਾ। ਸਵਾਸਾਂ ਨਾਲ ਜਪਦੇ ਜਪਦੇ ਧਿਆਨ ਹੋਰ ਡੂੰਘਾ ਹੋ ਗਿਆ, ਸੁਰਤ ਹੋਰ ਖੁੱਲ ਗਈ। ਸੁਰਤ ਖੁੱਲਣ ਦਾ ਭਾਵ ਹੁੰਦਾ, ਪੜ੍ਹੇ ਲਿਖੇ ਗੱਲ ਸਮਝਿਓ, ਸੁਰਤ ਦੀ ਫਰੀ ਕਿਉਂਸੀ ਵੱਧਦੀ ਤੁਰੀ ਜਾਂਦੀ ਹੈ, ਜੋ ਸੂਖਸ਼ਮ ਧੁਨ ਨੂੰ ਪਕੜਦੀ ਤੁਰੀ ਜਾਂਦੀ ਹੈ। ਫਿਰ ਸੁਰਤ ਦੀ ਹੋਰ ਫਰੀ ਕਿਉਂਸੀ ਬਣੀ, ਤਾਂ ਉਹ ਹਿਰਦੇ ਦੇ ਵਿੱਚ ਉਹਨੇ ਧੁਨ ਨੂੰ ਪਕੜਨਾ ਸ਼ੁਰੂ ਕਰ ਦਿੱਤਾ, ਹਿਰਦੇ ਦਾ ਸੈਂਟਰ ਖੁੱਲਣਾ ਸ਼ੁਰੂ ਹੋ ਗਿਆ, ਤੇ ਪਲਸ ਰੇਟ ਤੇ ਸਾਨੂੰ ਸੁਣਨਾ ਸ਼ੁਰੂ ਹੋ ਗਿਆ। ਪਲਸ ਰੇਟ, ਨਬਜ ਰੇਟ ਕਹਿ ਲਓ ਆਪਾਂ, ਜਾਂ ਹਰਟ ਬੀਟਿੰਗ ਹੁੰਦੀ ਹੈ ਨਾ, ਜਿਵੇਂ ਇੱਕ ਮਿੰਟ ਦੇ ਵਿੱਚ ਅਪਰੋਕਸੀਮੇਟਲੀ 72 ਵਾਰ ਯਾਨੀ ਕਿ ਬੀਟਿੰਗ ਹੁੰਦੀ ਹੈ ਪਲਸ ਰੇਟ, ਉਸ ਰੇਟ ਦੇ ਉੱਤੇ ਸਾਨੂੰ ਸੁਣਨਾ ਸ਼ੁਰੂ ਹੋ ਜਾਂਦਾ ਹੈ। ਕਦੋਂ? ਜਦੋਂ ਸੁਰਤ ਦੀ ਫਰੀਕੁਐਂਸੀ ਹੋਰ ਵੱਧ ਗਈ, ਸੁਰਤ ਦੀ ਸੁਣਨ ਦੀ ਸ਼ਕਤੀ ਹੋਰ ਵੱਧ ਗਈ, ਤੇ ਫਿਰ ਭਾਈ ਸਵਾਸ ਤੋਂ ਪਾਸੇ ਹਟ ਜਾਓ, ਸੁਣੀ ਚੱਲੋ, ਸੁਣੀ ਜਾਂਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਅਵਸਥਾ ਬਣ ਜਾਵੇ ਤਾਂ ਇੱਦਾਂ ਹਿਰਦੇ ਦੇ ਵਿੱਚੋਂ ਸੁਣਦੇ ਰਹਿਣਾ ਹੈ। ਜੋ ਧੁਨ ਆਉਂਦੀ ਹੈ ਉਹ ਗੁਰ ਸ਼ਬਦ, ਗੁਰ ਸ਼ਬਦ, ਕਿਉਂਕਿ ਗੁਰਮੰਤਰ ਕੀ ਹੈ ਪਹਿਲਾਂ ਉਹ ਵੀ ਸਮਝ ਲਓ। ਗੁਰਮੰਤਰ ਦੀ ਧੁਨ ਹੈ ਜੋ ਇਹ ਗੁਰੂ ਜੀ ਨੇ ਸਾਨੂੰ ਉਹੀ ਧੁਨ ਦਿੱਤੀ ਹੈ, ਜਿਹੜੀ ਧੁਨ ਚੇਤਨਤਾ ਦੇ ਡੂੰਘੇ ਤਲ ਤੇ ਚੱਲਦੀ ਹੈ। ਉਹ ਵੈਖਰੀ ਬਾਣੀ ਦੇ ਵਿੱਚ ਅੱਖਰੀ ਨਾਮ ਦੇਤਾ ਸਾਨੂੰ। ਗੁਰਮੰਤਰ ਦੀ ਪਰਿਭਾਸ਼ਾ ਕੀ ਹੁੰਦੀ ਹੈ ਉਹ ਵੀ ਨੋਟ ਕਰ ਲਓ। ਗੁਰਮੰਤਰ ਨਾਮ, ਇੱਕ ਤਾਂ ਨਾਮ ਸਾਡੇ ਸਾਰਿਆਂ ਦੇ ਅੰਦਰ ਹੈ, ਨੌ ਨਿਤ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ। ਉਹ ਅੰਦਰ ਵਾਲੇ ਨਾਮ ਦੇ ਨਾਲ ਹੀ ਅਸੀਂ ਜੁੜੇ ਹੋਏ ਸੀ, ਜਦੋਂ ਮਾਤਾ ਦੇ ਪੇਟ ਵਿੱਚ ਉੱਠ ਕੇ ਲਮਕਦੇ ਸੀ। ਗੌੜੀ ਬਾਵਨ ਅੱਖਰੀ ਵਿੱਚ ਕਿਉਂ ਲਿਖਿਆ ਹੋਇਆ, ਗਰਭ ਕੁੰਟ ਮਹਿ ਉਰਧ ਤਪ ਕਰਤੇ, ਸਾਸ ਸਾਸ ਸਿਮਰਤ ਪ੍ਰਭ ਰਹਿਤੇ। ਉਸ ਵੇਲੇ ਸਾਡਾ ਧਿਆਨ ਹੈ ਜਿਹੜਾ ਸਵਾਸ ਸਵਾਸ ਕਰਕੇ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਿਆ ਹੋਇਆ ਸੀ। ਕਿਹੜੇ ਨਾਮ ਚ ਜੁੜੇ ਹੋਏ ਸੀ ਫਿਰ ਉਦੋਂ? ਮਾਤਾ ਦੇ ਪੇਟ ਚ ਅੰਦਰ ਵਾਲੇ ਨਾਮ ਨਾਲ। ਨਾਮ ਦਾ ਸਰੂਪ ਕੀ ਹੈ? ਨਾਮ ਦਾ ਸਰੂਪ ਹੈ ਧੁਨ, ਟੋਨ, ਸਾਊਂਡ, ਆਵਾਜ਼, ਵਾਈਬ੍ਰੇਸ਼ਨ। ਉਹ ਆਮ ਆਵਾਜ਼ ਨਾ ਸਮਝ ਲਓ, ਇਹ ਤਾਂ ਮਨੁੱਖੀ ਭਾਸ਼ਾ ਦੀ ਗੱਲ ਸਮਝਣ ਵਾਸਤੇ ਹੈ। ਉਹ ਐਸੀ ਵਾਈਬ੍ਰੇਸ਼ਨ ਹੈ, ਐਸੀ ਧੁਨ ਹੈ ਜਿਹਦੇ ਸਹਾਰੇ ਸਾਰਾ ਜੀਵਨ ਹੈ, ਸਾਡੇ ਜੀਵਨ ਦੀ ਰੋਹ ਹੈ। ਗੱਲ ਮੁੱਕੀ, ਜੀਵਨ ਰੂਪ ਹੈ ਉਹ ਜੋ ਨਾਮ ਹੈ, ਜੀਵਨ ਰੂਪ ਸਿਮਰਨ ਪ੍ਰਭ ਤੇਰਾ, ਉਹਦੇ ਸਹਾਰੇ ਸਾਡਾ ਜੀਵਨ ਹੈ। ਉਹ ਨਾਮ ਰੋਹ ਹੈ ਜਿਹੜੀ, ਉਹ ਜੀਵਨ ਰੂਪ ਹੈ। ਜਿਵੇਂ ਕਿ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ, ਖੰਡ ਬ੍ਰਹਿਮੰਡ ਨਾਮ ਕੇ ਧਾਰੇ, ਆਗਾਸ ਪਤਾਲ ਨਾਮ ਕੇ ਧਾਰੇ, ਸਗਲ ਅਕਾਰ ਸਾਰਾ ਕੁਝ ਉਹ ਨਾਮ ਦੇ ਸਹਾਰੇ, ਬਾਹਰੀ ਪਸਾਰਾ ਵੀ ਤੇ ਆਪਣਾ ਸਾਰਾ ਜੀਵਨ ਵੀ। ਉਹ ਜੀਵਨ ਦੀ ਰੋ ਦਰਖਤਾਂ ਵਿਚ ਵੀ ਉਹੀ ਹੈ, ਪਸ਼ੂਆਂ ਵਿਚ ਵੀ ਉਹੀ ਹੈ, ਪਰ ਉਸ ਦੀ ਪ੍ਰਾਪਤੀ ਕੇਵਲ ਮਨੁੱਖਾ ਸਰੀਰ ਚ ਹੋ ਸਕਦੀ ਹੈ। ਉਹ ਜਿਹੜੀ ਜੀਵਨ ਰੋ ਹੈ, ਨਾਮ ਹੈ ਜਿਹੜਾ, ਨਾਮ ਦਰਖਤ ਵਿਚ ਵੀ ਚੱਲ ਰਿਹਾ, ਬਨਸਪਤੀ ਵਿਚ ਵੀ ਚੱਲ ਰਿਹਾ, ਉਹ ਵੀ ਫੀਲ ਕਰਦੀ ਹੈ। ਅੱਜ ਤਾਂ ਸਾਇੰਸਦਾਨਾਂ ਨੇ ਸਿੱਧ ਕਰਤਾ ਨਾ ਵੀ ਦਰਖਤ ਕੋਲ ਅਸੀਂ ਕੁਹਾੜਾ ਲੈ ਕੇ ਜਾਂਦੇ ਹਾਂ, ਉਹ ਸੁੰਗੜਦਾ ਮੈਨੂੰ ਕੋਈ ਵੱਢਣ ਵਾਸਤੇ ਆ ਰਿਹਾ, ਕੋਈ ਪਿਆਰ ਨਾਲ ਜਾਂਦਾ ਦਰਖਤ ਫੈਲਦਾ, ਸੈਂਸਿਟਿਵ ਕੈਮਰੇ ਨਾਲ ਫੋਟੋਆਂ ਵੀ ਲੈ ਚੁੱਕੇ ਆ ਵਿਗਿਆਨੀ ਗੱਲ ਬੱਕਰੀ ਪਾਉਣ ਵਾਸਤੇ। ਪਿੱਛੇ ਜੇ ਖੋਜ ਆਈ ਹੈ ਇੱਕ ਵਿਗਿਆਨੀ ਦੀ, ਉਹ ਮੇਰੇ ਕੋਲ ਘਰੇ ਸਾਂਭਿਆ ਪਰਚਾ, ਨਾਂ ਤਾਂ ਮੈਨੂੰ ਨਹੀਂ ਯਾਦ ਰਿਹਾ ਕਿਉਂਕਿ ਉਹਨਾਂ ਦੇ ਅਜੀਬ ਜਿਹੇ ਨਾਂ ਹੁੰਦੇ ਆ, ਰੱਟਾ ਜਿਹਾ ਲੱਗਦਾ ਨੀ ਮੈਥੋਂ ਤਾਂ। ਉਹਨੇ ਲਿਖਿਆ ਵੀ ਜਿਹੜਾ ਪੌਦੇ ਵਿਚ ਪਾਣੀ ਪਾਉਣ ਵਾਲਾ ਮਾਲੀ ਹੈ, ਕਹਿੰਦੇ 40 ਦਿਨਾਂ ਦੇ ਅੰਦਰ ਅੰਦਰ ਪੌਦਾ ਜਿਹੜਾ ਰੋਜ਼ ਉਹੀ ਮਾਲੀ ਜੇ ਪਾਣੀ ਪਾਵੇ, 40 ਦਿਨਾਂ ਦੇ ਅੰਦਰ ਅੰਦਰ ਪੌਦਾ ਪਾਣੀ ਪਾਉਣ ਵਾਲੇ ਨੂੰ ਪਛਾਣਨ ਲੱਗ ਪੈਂਦਾ। ਬੋਲੋ ਸਤਨਾਮ। ਪਛਾਣਨ ਜੇ ਕਿਤੇ ਕਹਿੰਦੇ ਉਹ ਪਾਣੀ ਪਾਉਣ ਵਾਲਾ ਕੋਈ ਦੁੱਖ ਤਕਲੀਫ਼ ਮਹਿਸੂਸ ਕਰਦਾ, ਕਹਿੰਦੇ ਬੂਟਾ ਵੀ ਦੁੱਖ ਤਕਲੀਫ਼, ਜੇ ਪਾਣੀ ਪਾਉਣ ਵਾਲਾ ਬਿਮਾਰ ਹੋ ਜਾਵੇ ਤਾਂ ਬੂਟਾ ਵੀ ਮਰਿਆ ਜਾਂਦਾ। ਬੋਲੋ ਸਤਨਾਮ। ਸਿੱਧ ਕਰਤਾ, ਉਹਨੇ ਦੁੱਖ ਮਹਿਸੂਸ ਕੀਤਾ ਆਪਣੇ ਮਿੱਤਰ ਵੱਲ, ਉਹ ਵੀ ਅਦਾਹ ਜਿਹਾ ਹੋ ਗਿਆ ਵੀ ਮੇਰਾ ਮਾਲੀ ਨਾ ਬਿਮਾਰ ਹੈ। ਮਾਲੀ ਬਿਮਾਰ ਹੋਵੇ ਬੂਟੇ ਵੀ ਉਦਾਸ ਹੁੰਦੇ ਆ ਜਿਹੜਾ ਰੋਜ਼ ਪਾਣੀ ਪਾਉਂਦਾ। ਰਹੋ ਵਿਚਾਰ, ਤਾਂ ਤੇ ਬਹੁਤ ਉੱਪਰ ਦੀਆਂ ਗੱਲਾਂ ਇਹ ਸੂਖਸ਼ਮ ਹੈ, ਤਾਂ ਤੇ ਪਰ ਇਸ ਦੀ ਪ੍ਰਾਪਤੀ ਹੈ ਜਿਹੜੀ ਇਹ ਮਨੁੱਖਾ ਸਰੀਰ ਵਿੱਚ ਹੁੰਦੀ ਹੈ ਕੇਵਲ, ਜਿਸ ਕਰਕੇ ਤਾਂਹੀਓ ਗੁਰੂ ਜੀ ਕਹਿੰਦੇ ਨੇ ਨਾ ਵੀ ਮਨੁੱਖਾ ਜਨਮ ਪਰਮਾਤਮਾ ਦੇ ਮਿਲਣ ਦੀ ਵਾਰੀ ਹੈ। ਭਾਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਮਨੁੱਖਾ ਜਨਮ ਪਰਮੇਸ਼ਰ ਦੇ ਮਿਲਣ ਦੀ ਵਾਰੀ, ਚਾਂਸ, ਮੌਕਾ, ਅਵਸਰ ਹੈ, ਕਿਉਂਕਿ ਪਰਮਾਤਮਾ ਕੇਵਲ ਤੇ ਕੇਵਲ ਮਨੁੱਖਾ ਸਰੀਰ ਦੇ ਅੰਦਰੋਂ ਮਿਲਦਾ ਨਾ, ਜਾਣੀ ਕਿ ਮਨੁੱਖਾ ਸਰੀਰ ਦਾ ਇਹੀ ਪ੍ਰਯੋਜਨ, ਮਕਸਦ, ਉਦੇਸ਼, ਟੀਚਾ, ਪਰਪਜ ਹੈ। ਪ੍ਰਾਪਤੀ ਕਿਵੇਂ ਹੋਊਗੀ? ਅਗਲੀ ਪੰਕਤੀ ਵਿਚ ਦੱਸ ਰਹੇ ਹੈ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇੱਥੇ ਸੁਚੇਤ ਹੋਣਾ, ਅਵਰ ਕਾਜ ਦਾ ਭਾਵ ਇਹ ਨਹੀਂ ਵੀ ਦੁਨਿਆਵੀ ਕੰਮ ਤੇਰੇ ਕਿਸੇ ਕੰਮ ਨਹੀਂ, ਨਹੀਂ ਨਹੀਂ ਨਹੀਂ, ਗੁਰਬਾਣੀ ਦੇ ਅਰਥ ਗੁਰਬਾਣੀ ਮੁਤਾਬਕ ਹੋਣੇ ਹੁੰਦੇ ਹੈ। ਗੁਰੂ ਜੀ ਕਹਿੰਦੇ ਇੱਕ ਤਾਂ ਗੁਰਮੁਖਾਂ ਦੀ ਸੰਗਤ ਵਿਚ ਮਿਲ ਬੈਠਿਆ ਤਾਂ ਮਿਲ ਸਾਧ ਸੰਗਤ, ਸਾਧ ਸੰਗਤ ਕਿਹੜੀ ਹੁੰਦੀ ਹੈ ਭਲਾ? ਗੁਰੂ ਦੀ ਹਜ਼ੂਰੀ ਵਿਚ ਗੁਰ ਸ਼ਬਦ ਨਾਲ ਜੁੜ ਬੈਠੀ ਸੰਗਤ ਨੂੰ ਆਪਾਂ ਸਾਰੇ ਹੁਣ ਸਾਧ ਸੰਗਤ ਹੈ, ਸਾਰੀ ਹੁਣ ਇਹ ਸਾਧ ਸੰਗਤ ਹੈ, ਤੇ ਇੱਕ ਪਰਮਾਤਮਾ ਦਾ ਨਾਮ ਜਪਿਆ ਕਰ। ਇਹ ਤੋਂ ਬਿਨਾਂ ਅਵਰ ਕਾਜ ਦਾ ਭਾਵ ਕੀ ਹੈ? ਇੱਥੇ ਪਰਮਾਤਮਾ ਦੇ ਮਿਲਣ ਦੀ ਗੱਲ ਚੱਲ ਰਹੀ ਹੈ। ਸੰਗਤ ਤੇ ਨਾਮ ਤੋਂ ਬਿਨਾਂ ਜਿੰਨੇ ਵੀ ਪਰਮਾਤਮਾ ਨੂੰ ਮਿਲਣ ਵਾਸਤੇ ਦੁਨੀਆਂ ਕੰਮ ਕਰਦੀ ਹੈ, ਕਿਹੜੇ ਜਲ ਧਾਰੇ ਕਰਨੇ, ਧੂਣੇ ਤੱਪਣੇ, ਪੁੱਠਾ ਲਮਕਣਾ ਤੇ ਨੰਗੇ ਪੈਰੀ ਫਿਰਨਾ, ਵਰਤ ਰੱਖ, ਜਿੰਨੇ ਕਰਮ ਕਾਂਡ ਭਾਵ ਕਿ ਗੁਰਮੁਖਾਂ ਦੀ ਸੰਗਤ ਤੇ ਨਾਮ ਜਪਣ ਤੋਂ ਬਿਨਾਂ ਜਿੰਨੇ ਵੀ ਦੁਨੀਆਂ ਪਰਮਾਤਮਾ ਨੂੰ ਮਿਲਣ ਵਾਸਤੇ ਕੰਮ ਕਰਦੀ ਏ, ਕਿਸੇ ਕੰਮ ਨਹੀਂ ਆਉਣੇ। ਬੋਲੋ ਸਤਨਾਮ। ਇੱਥੇ ਅਵਰ ਕਾਜ ਦਾ ਭਾਵ ਕਰਮ ਕਾਂਡ, ਦੁਨਿਆਵੀ ਕੰਮ ਨਹੀਂ। ਦੁਨਿਆਵੀ ਕੰਮ ਤਾਂ ਗੁਰੂ ਜੀ ਕਹਿੰਦੇ ਕਰੋ, ਗੁਰਬਾਣੀ ਦੇ ਉਲਟ ਅਰਥ ਨਹੀਂ ਕਰਨਾ। ਨੋਟ ਕਰ ਲਏ ਮੇਰੇ ਕਥਾ ਵਾਚਕ ਵੀਰ ਵੀ, ਇੱਕ ਪੰਕਤੀ ਦਾ ਅਰਥ ਪੂਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਹੁੰਦਾ, ਇੰਨੀ ਸੂਖਸ਼ਮਤਾ ਹੁੰਦੀ ਹੈ ਬਾਣੀ ਦੀ ਵਿਚਾਰ ਕਰਨ ਵੇਲੇ। ਜੇ ਅਰਥ ਕਰ ਦਿੱਤਾ ਵੀ ਗੁਰੂ ਜੀ ਕਹਿੰਦੇ ਭਾਈ ਆਹ ਦੁਨਿਆਵੀ ਕੰਮ ਤਾਂ ਤੇਰੇ ਕਿਸੇ ਕੰਮ ਨਹੀਂ, ਕਿਉਂ ਅੱਖਰੀ ਅਰਥ ਤਾਂ ਇਹੀ ਬਣ ਗਿਆ ਨਾ ਅਵਰ ਕਾਜ ਤੇਰਾ ਕਿਤੇ ਨਾ ਕੰਮ, ਤੇ ਫਿਰ ਤਾਂ ਅਸੀਂ ਗੁਰਮਤਿ ਦੀ ਜੜ ਵੱਢ ਦਿੱਤੀ। ਕਿਉਂ ਗੁਰਮਤ ਵਿਚ ਤਾਂ ਗੁਰੂ ਜੀ ਕਹਿੰਦੇ ਘਾਲ ਖਾਏ ਕਿਸ ਹੱਥੋਂ ਦੇ ਨਾਨ ਕਰਾ, ਪਛਾਣੀ ਸੀ ਫਿਰ ਤਸ ਪੰਡਤੀ ਦੀ ਕਾਂਟ ਹੋ ਗਈ। ਹਾਥ ਪਾਓ ਕਰ ਕਾਮ ਸਭ ਚੀਤ, ਨਿਰੰਜਨ ਨਾਲ ਫਿਰ ਇਸ ਪੰਕਤੀ ਦੀ ਕਾਂਟ ਹੋ ਗਈ। ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਚ, ਤੇ ਅਵਰ ਕਾਜ ਦਾ ਭਾਵ ਹੋ ਗਿਆ ਜੀ ਕਰਮ ਕਾਂਡ। ਧਰਮ ਦੇ ਨਾਂ ਤੇ ਕੋਈ ਜੰਡ ਪੂਜਦਾ ਫਿਰਦਾ, ਕੋਈ ਸੱਪਾਂ ਦੀਆਂ ਖੱਡਾਂ ਪੂਜ ਲਈਆਂ, ਕਿਸੇ ਨੇ ਰੋਟ ਲਾ ਲਏ, ਕਿਸੇ ਨੇ ਕਬਰਾਂ ਤੇ ਖੀਰਾਂ ਚੜਾ ਲਈਆਂ, ਕਿਸੇ ਨੇ ਜਾਣੀ ਕਿ ਪੱਥਰਾਂ ਦੀਆਂ ਮੂਰਤੀਆਂ ਪੂਜ ਲਈਆਂ, ਕਿਸੇ ਨੇ ਵਰਤ ਲੱਖ ਲਏ, ਕੋਈ ਕੇਵਲ ਬਾਹਰੀ ਤੀਰਥਾਂ ਤੇ ਨਹਾਉਂਦਾ ਫਿਰਿਆ, ਕੋਈ ਕੁਝ, ਕਿਸੇ ਨੂੰ ਧਰਮ ਸਮਝ ਲੈਣਾ ਦੁਨੀਆ ਨੇ, ਇਹ ਧਰਮ ਨਹੀਂ, ਇਹ ਧਰਮ ਦੇ ਨਾਂ ਤੇ ਚੱਲਦਾ ਕਰਮ ਕਾਂਡ ਹੈ, ਅਵਰ ਕਾਜ ਹੈ ਇਹ। ਇਹ ਜਿੰਨੇ ਵੀ ਅਵਰ ਕਾਜ ਹੈ ਕਿਸੇ ਕੰਮ ਨਹੀਂ ਆਉਣੇ। ਇਹ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਰਹੋ ਵਿਚਾਰ ਗੱਲ ਚੱਲ ਰਹੀ ਸੀ ਨਾਮ ਤੇ ਤਾਂ ਤੇ ਇੱਕ ਤਾਂ ਨਾਮ ਸਾਡੇ ਸਾਰਿਆਂ ਦੇ ਅੰਦਰ ਹੈ ਤੇ ਇੱਕ ਗੁਰੂ ਜੀ ਨੇ ਦਿੱਤਾ ਸਾਨੂੰ ਗੁਰਮੰਤਰ ਨਾਮ ਹੁਣ ਗੁਰਮੰਤਰ ਨਾਮ ਤੇ ਅੰਦਰ ਵਾਲੇ ਨਾਮ ਦਾ ਕੀ ਸੰਬੰਧ ਹੈ ਇਹ ਸਮਝਣ ਵਾਲੀ ਗੱਲ ਹੈ ਨਾਮ ਦਾ ਸਰੂਪ ਆਪਣੇ ਸਮਝ ਲੈਣਾ ਵੀ ਨਾਮ ਕੀ ਹੈ ਧੁਨ ਟੋਨ ਆਵਾਜ਼ ਸਾਊਂਡ ਤੇ ਗੁਰੂ ਜੀ ਨੇ ਸਾਨੂੰ ਅੱਖਰਾਂ ਦੇ ਵਿੱਚ ਉਹ ਆਵਾਜ਼ ਦਿੱਤੀ ਹੈ ਜਿਹੜੀ ਧੁਨ ਅੰਦਰ ਚੱਲਦੀ ਨਾਮ ਧੁਨ ਦੇ ਨਾਲ ਮੈਚ ਕਰਦੀ ਹੈ ਗੁਰਮੰਤਰ ਦਾ ਕੀ ਅਰਥ ਹੁੰਦਾ ਹੈ ਪਰਿਭਾਸ਼ਾ ਕਹਿ ਲਓ ਅੰਦਰ ਚੱਲਦੀ ਨਾਮ ਧੁਨ ਦੇ ਨਾਲ ਰਲਦੀ ਮਿਲਦੀ ਆਵਾਜ਼ ਜੋ ਗੁਰੂ ਜੀ ਨੇ ਸਾਨੂੰ ਅੱਖਰੀ ਨਾਮ ਦੇ ਵਿੱਚ ਦੇ ਦਿੱਤੀ ਹੈ ਉਸ ਨੂੰ ਗੁਰਮੰਤਰ ਕਿਹਾ ਜਾਂਦਾ ਹੈ ਇਹ ਚੌਖਰਾ ਗੁਰਮੰਤਰ ਜੋ ਗੁਰੂ ਜੀ ਨੇ ਦਿੱਤਾ ਸਾਨੂੰ ਵਾਹਿਗੁਰੂ ਇਨ੍ਹਾਂ ਅੱਖਰਾਂ ਦੇ ਵਿੱਚ ਉਹ ਧੁਨ ਹੈ ਜਿਹੜੀ ਧੁਨ ਚੇਤਨਤਾ ਦੇ ਡੂੰਘੇ ਤਲ ਤੇ ਰਲਦੀ ਮਿਲਦੀ ਹੈ ਮੈਚਿੰਗ ਸਾਊਂਡ ਮੈਚਿੰਗ ਸਾਊਂਡ ਸਮਝਦੇ ਹੋ ਕਿਵੇਂ ਦ੍ਰਿਸ਼ਟਾਂਤ ਲੈ ਲਓ ਗੱਡੀ ਲੰਘ ਰਹੀ ਹੈ ਲਾਈਨ ਤੋਂ ਇੱਕ ਆਵਾਜ਼ ਪੈਦਾ ਹੋ ਰਹੀ ਹੈ ਜੇ ਉਸ ਆਵਾਜ਼ ਨਾਲ ਰਲਦੀ ਮਿਲਦੀ ਆਵਾਜ਼ ਅਸੀਂ ਕਰਨੀ ਹੋਵੇ ਉਹ ਆਵਾਜ਼ ਤਾਂ ਉਹੀ ਹੈ ਨਾ ਉਹਦੇ ਨਾਲ ਦੀ ਆਵਾਜ਼ ਅਸੀਂ ਕਰ ਸਕਦੇ ਹਾਂ ਸੁਣ ਕੇ ਤੇ ਕਿਵੇਂ ਕਰਾਂਗੇ ਫਿਰ ਛੱਕ 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 ਜਿਹੜੀ ਆਵਾਜ਼ ਜ਼ਬਾਨ ਤੇ ਆ ਜਾਵੇ ਉਹ ਅੱਖਰਾਂ ਚ ਆ ਜਾਂਦੀ ਹੈ ਲਿਖੀ ਜਾ ਸਕਦੀ ਹੈ ਜਿਹਨੂੰ ਲਿਖਣਾ ਹੋਵੇ ਆਪਾਂ ਤਾਂ ਕੀ ਲਿਖਾਂਗੇ ਛੱਛਾ ਤੇ ਕੱਕਾ ਛੱਛਾ ਕੱਕਾ ਆ ਗਿਆ ਨਾ ਛੱਛਾ ਕੱਕਾ ਗੱਡੀ ਦੀ ਆਵਾਜ਼ ਦਾ ਗੁਰਮੰਤਰ ਹੈ ਦ੍ਰਿਸ਼ਟਾਂਤ ਨਾਲ ਗੱਲ ਸਮਝ ਆ ਗਈ ਨਾ ਇਵੇਂ ਜਿਵੇਂ ਜੋ ਧੁਨ ਸਾਡੀ ਚੇਤਨਤਾ ਦੇ ਡੂੰਘੇ ਤਲ ਤੇ ਉੱਠ ਰਹੀ ਹੈ ਉਸ ਆਵਾਜ਼ ਨਾਲ ਰਲਦੀ ਮਿਲਦੀ ਆਵਾਜ਼ ਸਾਨੂੰ ਦੇ ਦਿੱਤੀ ਗੁਰੂ ਜੀ ਨੇ ਜਿਹਨੂੰ ਗੁਰਮੰਤਰ ਕਿਹਾ ਜਾਂਦਾ ਇਹੀ ਗੁਰਮੰਤਰ ਹੈ ਵੀ ਅਸੀਂ ਗੁਰਮੰਤਰ ਦੀ ਧੁਨ ਵਿੱਚ ਆਪਣਾ ਧਿਆਨ ਜੋੜ ਕੇ ਅੰਦਰ ਉਸ ਧੁਨ ਨਾਲ ਜੁੜਨਾ ਜਿਸ ਨਾਮ ਨਾਲ ਅਸੀਂ ਮਾਤਾ ਦੇ ਪੇਟ ਵਿੱਚ ਜੁੜੇ ਹੋਏ ਸੀ ਜਿਸ ਕਰਕੇ ਗੁਰੂ ਜੀ ਕਹਿੰਦੇ ਸ਼ਬਦ ਦੀ ਧੁਨ ਵਿੱਚ ਆਪਣਾ ਧਿਆਨ ਜੋੜੋ ਇਹ ਧੁਨ ਹੈ ਜਿਹੜੀ ਇਹ ਰਲਦੀ ਮਿਲਦੀ ਹੈ ਤਾਂ ਤੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਦਾ ਮਾਰਗ ਯਾਦ ਰੱਖਿਓ ਜੀ ਕਿਸੇ ਫੋਟੋ ਦਾ ਧਿਆਨ ਨਹੀਂ ਧਰਨਾ ਇਹ ਗੁਰਮਤ ਦੇ ਵਿੱਚ ਰਲਾ ਪੈ ਗਿਆ ਅੱਖਰ ਦਾ ਧਿਆਨ ਨਹੀਂ ਧਰਨਾ ਧੁਨ ਦਾ ਧਿਆਨ ਇੱਦਾਂ ਅਸੀਂ ਪਹਿਲਾਂ ਜੀਵਨਾ ਧੁਨ ਪੈਦਾ ਕਰਨੀ ਹੈ ਸੁਰਤ ਨਾ ਸੁਣਨੀ ਹੈ ਜਦੋਂ ਧਿਆਨ ਟਿਕ ਜਾਵੇ ਉਸ ਵੇਲੇ ਮਨ ਨੇ ਧੁਨ ਪੈਦਾ ਕਰਨੀ ਹੈ ਸਵਾਸ ਦੀ ਲੈ ਤੇ ਸੁਰਤ ਨੇ ਸੁਣਨੀ ਹੈ ਜੇ ਕਿਤੇ ਇਹੀ ਹਿਰਦੇ ਦੇ ਵਿੱਚ ਸਫੁੱਟ ਹੋ ਗਈ ਹੁਣ ਕਿਉਂਕਿ ਪਹਿਲਾਂ ਅਸੀਂ ਉਹੀ ਧੁਨ ਉਚਾਰਨ ਕੀਤੀ ਹੈ ਜੋ ਪਹਿਲਾਂ ਹੀ ਅੰਦਰ ਸਾਡੇ ਸਮਾਈ ਹੋਈ ਹੈ ਜਿਸ ਕਰਕੇ ਜਦੋਂ ਅੰਦਰੋਂ ਧੁਨ ਸੁਣਨੀ ਸ਼ੁਰੂ ਹੋਈ ਉਦੋਂ ਏਦਾਂ ਹੀ ਲੱਗੂਗਾ ਵੀ ਅੰਦਰੋਂ ਵਾਹਿਗੁਰੂ ਸੁਣਦਾ ਹੈ ਬੋਲੋ ਸਤਨਾਮ ਉਹ ਤਾਂ ਆਵਾਜ਼ ਹੈ ਨਾ ਧੁਨ ਹੈ ਉਹ ਤਾਂ ਕਿਉਂਕਿ ਸਾਨੂੰ ਗੁਰੂ ਜੀ ਨੇ ਪਹਿਲਾਂ ਵੱਖਰੀ ਨਾਮ ਦਿੱਤਾ ਜਿਸ ਕਰਕੇ ਸਾਨੂੰ ਇਹੀ ਫੀਲ ਹੁੰਦਾ ਵੀ ਵਾਹਿਗੁਰੂ ਸੁਣਦਾ ਰਹੋ ਵਿਚਾਰ ਏਦਾਂ ਕੋਈ ਅੱਗੇ ਪਹੁੰਚਿਆ ਤਾਂ ਭਾਈ ਧੰਨਵਾਦ ਬੜਾ ਮਿਹਨਤੀ ਆ ਉਹ ਅੱਗੇ ਦੀਆਂ ਗੱਲਾਂ ਬਾਣੀ ਵਿੱਚ ਬੜੀਆਂ ਦੱਸੀਆਂ ਪਰ ਉਸ ਅਵਸਥਾ ਤੇ ਆਪਾਂ ਅਭਿਆਸ ਰਾਹੀਂ ਪਹੁੰਚਾਂਗੇ ਗੱਲੀ ਵਰਤੀ ਦਸਮ ਦੁਆਰ ਦੀਆਂ ਗੱਲਾਂ ਸਟੇਜਾਂ ਤੇ ਕਰ ਲੈਣ ਨਾਲ ਕੋਈ ਦਸਮ ਦੁਆਰ ਵਿੱਚ ਨਹੀਂ ਪਹੁੰਚ ਸਕਦਾ ਇਹ ਰਮਜ ਕਾਫੀ ਹੈ ਅੱਗੇ ਦੀ ਗੱਲ ਬਾਣੀ ਵਿੱਚ ਦੱਸੀ ਹੈ ਵੀ ਰੋਮ ਰੋਮ ਪਰ ਦਾਸ ਨੂੰ ਨਹੀਂ ਪਤਾ ਪ੍ਰੈਕਟੀਕਲ ਤੌਰ ਤੇ ਪਰ ਗੁਰੂ ਜੀ ਦੱਸਦੇ ਆ ਵੀ ਅੱਗੇ ਗੁਰਮੁਖ ਰੋਮ ਰੋਮ ਹਰਤਿਆ ਹੋਇਆ ਵੀ ਉਹੀ ਧੁਨ ਦਾ ਫਲੋ ਰੋਮ ਰੋਮ ਚ ਹੋਣ ਲੱਗ ਜਾਂਦਾ ਇਹ ਬਾਣੀ ਵਿੱਚ ਦੱਸਿਆ ਸਤਿਗੁਰੂ ਕਿਰਪਾ ਕਰਨ ਇਹ ਆਪਾਂ ਨੂੰ ਅਵਸਥਾ ਮਿਲੇ ਪਰ ਇਹ ਬਾਣੀ ਚ ਦੱਸਿਆ ਇਹ ਮੈਂ ਏਦਾਂ ਪਤਾ ਕਿਉਂ ਕਿਹਾ ਕਿਉਂਕਿ ਮੈਨੂੰ ਇਹ ਪੱਕਾ ਪਕਾਇਆ ਸੀ ਜਾਣੀ ਕਿ ਜੋ ਗੁਰਬਾਣੀ ਦੀ ਸਿੱਖਿਆ ਦੇਣ ਵਾਲੇ ਗੁਰਮੁਖ ਜਨਾਂ ਨੇ ਵੀ ਆਪਣੀ ਅਵਸਥਾ ਤੋਂ ਅੱਗੇ ਦੀ ਗੱਲ ਜਿੱਥੇ ਆ ਜਾਵੇ ਉੱਥੇ ਸੰਗਤ ਨੂੰ ਕਲੀਅਰ ਕਰਨਾ ਵੀ ਇਹ ਗੁਰੂ ਦੀ ਬਾਣੀ ਭਾਈ ਇਹ ਸੰਭਾਵ ਨੂੰ ਦੱਸ ਰਹੀ ਹੈ ਇਹਦਾ ਹਾਲੇ ਤੱਕ ਮੈਨੂੰ ਪਤਾ ਨਹੀਂ ਲੋਕਾਂ ਨੂੰ ਆਪਣੇ ਬ੍ਰਹਮ ਗਿਆਨੀ ਹੋਣ ਦਾ ਭੁਲੇਖਾ ਨਹੀਂ ਪਾਉਣਾ ਕਈ ਗੁਰਬਾਣੀ ਵਿੱਚੋਂ ਦਸਮ ਦੁਆਰ ਦੀਆਂ ਪੰਕਤੀਆਂ ਛਾਂਟ ਕੇ ਸੁਣਾਈ ਜਾਂਦੇ ਰਹਿੰਦੇ ਹੈ ਤੇ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਵੀ ਪਤਾ ਨਹੀਂ ਸੁਣਾਉਣ ਵਾਲਾ ਦਸਮ ਦੁਆਰ ਚ ਪਹੁੰਚਿਆ ਹੋਇਆ ਸਮਝ ਲਿਓ ਤਾਂ ਤੇ ਆਪਣੀ ਅਵਸਥਾ ਤੋਂ ਅੱਗੇ ਦਾ ਗੂੜ ਗਿਆਨ ਬਾਣੀ ਚੋਂ ਜਾਣੀ ਕਿ ਰੱਟਾ ਲਾ ਲਿਆ ਜਾਂਦਾ ਛਾਂਟ ਲਿਆ ਜਾਂਦਾ ਨਹੀਂ ਇੱਦਾਂ ਕੋਈ ਫਾਇਦਾ ਨਹੀਂ ਇੱਦਾਂ ਕੋਈ ਫਾਇਦਾ ਨਹੀਂ ਜਿੰਨੀ ਗੱਲ ਸਟੇਜ ਤੋਂ ਕੀਤੀ ਜਾ ਸਕਦੀ ਹੈ ਓਨੀ ਕਰ ਦਿੱਤੀ ਹੈ ਰਹੋ ਵਿਚਾਰ ਇਹ ਰਿਹਾ ਜੀ ਅਸੀਂ ਗੱਲ ਕਿੱਥੇ ਚੱਲੀ ਆ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਅਸੀਂ ਪਰਮਾਤਮਾ ਦੇ ਬਣਨਾ ਵਾਹਿਗੁਰੂ ਦੇ ਬਣਨਾ ਖਾਲਸਾ ਵਾਹਿਗੁਰੂ ਜੀ ਕਹਿ ਤੇ ਉਸ ਦਾ ਨਾਮ ਜਪਣਾ ਉਹਦੇ ਗੁਣ ਗਾਉਣੇ ਗੁਰਬਾਣੀ ਉਹਦੇ ਗੁਣ ਹੈ ਗੁਰਬਾਣੀ ਰਾਹੀਂ ਪਰਮਾਤਮਾ ਦੇ ਗੁਣ ਗਾਉਂਦੇ 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 ਵੀ ਮਨ ਵਿੱਚ ਬੜਾ ਵਿਰਾਗ ਪੈਦਾ ਹੋ ਜਾਂਦਾ, ਫਿਰ ਇੱਕ ਸ਼ਬਦ ਤੇ ਆ ਜਾਈਦਾ, ਜੇ ਇੱਕ ਸ਼ਬਦ ਤੇ ਧਿਆਨ ਨਾ ਟਿੱਕੇ ਤਾਂ ਹੱਠ ਨਹੀਂ ਕਰਨਾ, ਫਿਰ ਗੁਰਬਾਣੀ ਰਾਹੀਂ ਗੁਣ ਗਾਓ, ਚਾਹੇ ਪੂਰਾ ਸ਼ਬਦ, ਚਾਹੇ ਕੋਈ ਜਿਵੇਂ ਆਪਾਂ ਚੋਣਵੀਆਂ ਪੰਕਤੀਆਂ ਪੜ੍ਹਦੇ ਰਹਿੰਦੇ ਹਾਂ, ਜਿਵੇਂ ਕਿ ਉਦਾਹਰਣ ਦੇ ਤੌਰ ਦੇ ਉੱਤੇ ਤੇਰਿਆਂ ਭਗਤਾਂ ਭੁੱਖ ਸਦ ਤੇਰੀਆਂ, ਹਰ ਲੋਚਾ ਪੂਰਨ ਮੇਰੀਆਂ, ਦੇਹ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਹਿਓ ਮਲਾਈ ਜੀਓ, ਤੁਧ ਜੇਵੜਾ ਅਵਰਨਾ ਭਾਲਿਆ, ਤੂੰ ਦੀਪ ਲੋ ਪਾਇਆ ਲਿਆ, ਤੂੰ ਥਾਨ ਥਨੰਤਰ ਰਵ ਰਹਿਆ, ਨਾਨਕ ਭਗਤਾਂ ਸੱਚ ਆਧਾਰ ਜੀਓ। ਇੱਦਾਂ ਜਾਣੀ ਕਿ ਉਹਦੇ ਗੁਣ ਗਾਉਂਦੇ ਹੀ ਰਹਿਣਾ ਮਾਲਕ ਦੇ, ਤੇ ਇਹ ਦੋ ਗੱਲਾਂ ਮੇਨ ਨੇ ਵਾਹਿਗੁਰੂ ਜੀ ਦੇ ਬਣਨਾ, ਵਾਹਿਗੁਰੂ ਜੀ ਦੀ ਗੁਣ ਗਾਉਣੇ ਆ ਤੇ ਉਹਦਾ ਹੀ ਨਾਮ ਜਪਣਾ, ਹੋਰ ਨੀ ਗੁਣ ਗਾਉਣੇ ਐਵੇਂ ਕਿਸੇ ਦੇ ਮੇਰੇ ਅਰਗੇ ਦੇ, ਲਾਹਾ ਲੈ ਲੋ। ਪਰ ਕਈ ਅੱਜ ਧੰਨ ਧੰਨ ਫਲਾਨਾ ਬਾਬਾ, ਧੰਨ ਧੰਨ ਫਲਾਨਾ ਬਾਬਾ, ਧੰਨ ਧੰਨ ਫਲਾਨਾ ਬਾਬਾ, ਦੱਸੋ ਗੁਰਬਾਣੀ ਨੂੰ ਵੀ ਭੁੱਲ ਗਏ ਅਸੀਂ ਤਾਂ, ਤੇ ਧੰਨ ਧੰਨ ਮੇਰੇ ਅਰਗਾ ਬਾਬੀ ਹੋਈ ਜਾਂਦੀ ਹੈ। ਉਹ ਬਾਬੇ ਫਲਾਣੇ ਤਾਂ ਬਾਗੇ ਭਾਈ, ਉੱਥੇ ਸੇਵ ਦੇ ਤਾਂ ਭਾਈ, ਉਹ ਤਾਂ ਭਾਈ ਮੁੰਡਾ ਹੋ ਗਿਆ, ਉਹ ਫਲਾਣੇ ਤਾਂ ਬਾਗੇ ਭਾਈ, ਬਸ ਇਹ ਕੋਈ ਕਥਾ ਹੈ? ਜੇ ਕੋਈ ਗੱਲਾਂ ਦੱਸ ਲੈ, ਬੰਦਿਆਂ ਦੀਆਂ ਗੱਲਾਂ ਹੀ ਕਰੀ ਜਾਣਗੇ, ਦੱਸੋ ਲੈ ਤਾਂ ਤੇ ਉਹ ਬਲਾਨੇ ਇੱਧਰ ਨੂੰ ਬਾਗੇ ਬਾਬੇ ਆਏ ਹੋ ਗਿਆ, ਬਾਹ ਹੋ ਗਿਆ, ਬਣਾਉਂਦੇ ਨੇ ਕਥਾ, ਤਾਂ ਨਾ ਮੈਂ ਗੁਣ ਗਾਓ ਇਕੱਠੇ ਹੋ ਕੇ, ਗੁਰਮੁਖ ਲਾਹੈ ਪਰ ਗੁਣ ਗਾਓ ਮਾਲਕ ਦੇ, ਪਰਮਾਤਮਾ ਦੇ ਗੁਣ ਗਾਓ ਗੁਰਬਾਣੀ ਰਾਹੀਂ, ਉਹਦਾ ਨਾਮ ਜਪੋ, ਇਹ ਹੁੰਦਾ ਲਾਹਾ। ਤਾਂ ਤੇ ਗੱਲ ਚੱਲੀ ਹੈ, ਜਦੋਂ ਅਸੀਂ ਵਾਹਿਗੁਰੂ ਜੀ ਕੇ ਬਣ ਗਏ ਫਿਰ ਕਿੱਦਾਂ ਖਾਲਸ, ਕਿਉਂਕਿ ਪ੍ਰਭ ਕੈ ਸਿਮਰਨ ਮਨ ਕੀ ਮਿਲ ਜਾਏ, ਪਰਮੇਸ਼ਰ ਦੇ ਨਾਮ ਸਿਮਰਨ ਦੇ ਨਾਲ ਸਾਡੇ ਮਨ ਦੀ ਜਿਹੜੀ ਮੈਲ ਹੈ ਇਹ ਨਿਕਲ ਜਾਣੀ ਹੈ। ਮੈਲ ਕਿਹੜੀ ਹੈ? ਜਨਮ ਜਨਮ ਕੀ ਇਸ ਮਨ ਤੋਂ ਮਲ ਲਾਗੀ, ਤਾਲਾ ਹੋਆ ਸਿਆਹ, ਉਹ ਜਨਮਾਂ ਜਨਮਾਂ ਦੇ ਸੰਸਕਾਰਾਂ ਦੀ ਮੈਲ ਲੱਗੀ ਹੋਈ ਹੈ। ਇਹ ਪਰਮੇਸ਼ਰ ਦੇ ਨਾਮ ਸਿਮਰਨ ਦੇ ਨਾਲ, ਇੱਕ ਗੁਣ ਗਾਉਣ ਦੇ ਨਾਲ ਵੀ, ਕਿਉਂ ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਵਿਖ ਫੈਲ, ਜਿਹੜੀ ਹਉਮੈ ਦੀ ਜ਼ਹਿਰ ਫੈਲੀ ਹੋਈ ਹੈ, ਇੱਕ ਜਿਹੜੀ ਜਨਮ ਜਨਮ ਦੇ ਸੰਸਕਾਰਾਂ ਦੀ ਮੈਲ ਲੱਗੀ ਹੈ, ਇਹ ਵੀ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਉਤਰ ਜੂਗੀ। ਸਿਮਰਨ ਤੇ ਗੁਣ ਗਾਉਣੇ ਉਤ ਪੋਤ ਹੈ। ਤਾਂ ਤੇ ਇੱਦਾਂ ਅਸੀਂ ਜਦੋਂ ਮਾਲਕ ਦੇ ਗੁਣ ਗਾਵਾਂਗੇ, ਉਹਦਾ ਨਾਮ ਜਪਾਂਗੇ, ਸਾਡਾ ਅੰਦਰ ਧੋਤਾ ਜਾਊਗਾ, ਜਾਂ ਇਉਂ ਕਹਿ ਲਓ ਖਾਲਸ 100% ਪਿਓਰਿਟੀ, ਅੰਦਰ ਧੋਤਾ ਗਿਆ, ਸ਼ੁੱਧ ਹੋ ਗਿਆ ਸਾਰਾ ਸਾਡਾ ਅੰਦਰ। ਜੇ ਅੰਦਰ ਨਹੀਂ ਸ਼ੁੱਧ ਹੋਇਆ ਫਿਰ ਤਾਂ ਮਨ ਮੈਲਾ, ਸਭ ਕੁਛ ਮੈਲਾ, ਤਨ ਧੋਤਾ, ਮਨ ਹੱਛਾ ਨਾ ਹੋਏ। ਜੇ ਸਾਡਾ ਅੰਦਰ ਮੈਲਾ, ਜਿੰਨੇ ਮਰਜ਼ੀ ਤੀਰਥਾਂ ਤੇ ਨਹਾਈ ਚੱਲੀ, ਬਾਹਰੀ ਪਾਣੀ ਦੇ ਨਾਲ ਅੰਦਰਲੀ ਮੈਲ ਨਹੀਂ ਲੈ ਜਾਂਦੀ। ਲੋਕੀ 8-60 ਤੀਰਥ ਨਹਾਈ, ਕੌਰਾ ਪਣ ਤਉ ਨਾ ਜਾਈ, ਜਲਮਲ ਕਾਇਆ ਮਾਂਜੀ ਹੈ ਭਾਈ, ਭੀ ਮੈਲਾ ਤਨ ਹੋਏ, ਗਿਆਨ ਮਹਾਰਸ ਨਹਾਈ ਹੈ ਭਾਈ, ਮਨ ਤਨ ਨਿਰਮਲ ਹੋਏ। ਕੇਵਲ ਬਾਹਰੀ ਪਾਣੀ ਦੇ ਵਿੱਚ ਨਹਾ ਕੇ ਮਨ ਦੀ ਮੈਲ ਨਹੀਂ ਲੈ ਜਾਂਦੀ। ਮਨ ਕਾਮਨਾ ਤੀਰਥ ਦੇਹ ਛੁੱਟੈ, ਗਰਭ ਗਮਾਨ ਨਾ ਮਨ ਤੇ ਹੁਟੈ, ਸੋਚ ਕਰੇ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ, ਇਸ ਦੇਹੀ ਕੋ ਬਹੁਤ ਸਾਧਨਾ ਕਰੇ, ਮਨ ਤੇ ਕਬਹੂ ਨਾ ਵਿਖਿਆ ਕਰੇ, ਜਲ ਧੋਵੈ ਬਹੁ ਦੇਹ ਅਨੀਤ, ਸੁੱਧ ਕਹਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਨਾਨਕ ਨਾਮ ਉਧਰੇ ਪਾਤਿਤ ਬਹੁ ਮੂਚ। ਇੱਦਾਂ ਕਿਸੇ ਤੀਰਥ ਦੇ ਕਿਨਾਰੇ ਦੇ ਉੱਤੇ ਕੋਈ ਰਹਿਣ ਲੱਗ ਪਵੇ, ਭਾਵੇਂ ਰੋਜ਼ ਤੀਰਥ ਦੇ ਵਿੱਚ ਇਸ਼ਨਾਨ ਕਰੀ ਚੱਲੇ, ਰੋਜ਼ ਪਾਣੀ ਪੀ ਚੱਲੇ, ਤਾਂ ਵੀ ਕੁਝ ਨਹੀਂ ਬਣਦਾ। ਕਬੀਰ ਗੰਗਾ ਤੀਰ ਜੋ ਘਰ ਘਰ ਹੈ ਪੀ ਵਹੇ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਵੀ। ਨਹਾਵਨ ਕੋ ਤੀਰਥ ਘਨੇ ਮਨ ਬਾਉਰਾਰੇ, ਪੂਜਨ ਕੋ ਬਹੁ ਦੇਵ ਕਹੋ ਕਬੀਰ, ਛੂਟਣ ਨਹੀਂ ਮਨ ਬਾਉਰਾਰੇ, ਛੂਟਣ ਹਰ ਕੀ ਸੇਵ। ਕੇਵਲ ਬਾਹਰੀ ਤੀਰਥਾਂ ਤੇ ਇਸ਼ਨਾਨ ਕਰਕੇ ਛੁਟਕਾਰਾ ਨਹੀਂ ਹੋ ਜਾਂਦਾ, ਇਹ ਬਾਣੀ ਦੀ ਮੱਤ ਹੈ। ਅੱਜ ਸਿੱਖ ਧੌਲਜੇ ਫਿਰਦੇ ਅੱਜ, ਪਰ ਉਹ ਵਿਚਾਰੇ ਤਾਂ ਬਹੁਤ ਵਿਸਥਾਰ ਦਾ ਸਮਾਂ ਨਹੀਂ। ਤਾਂ ਤੇ ਅਸੀਂ ਖਾਲਸ ਹੋਵਾਂਗੇ, ਜੇ ਪ੍ਰਮਾਤਮਾ ਦਾ ਨਾਮ ਜਪਾਂਗੇ, ਉਹਦੇ ਗੁਣ ਗਾਵਾਂਗੇ, ਤੇ ਫਿਰ ਸਾਡਾ ਅੰਦਰ ਸ਼ੁੱਧ ਹੋਊਗਾ, ਸੰਸਕਾਰਾਂ ਦੀ ਮੈਲ ਖਤਮ ਹੋਊ, ਫਿਰ ਅਸੀਂ ਬਣ ਗਏ ਵੀ ਹਾਂ ਵਾਹਿਗੁਰੂ ਜੀ ਕਾ ਖਾਲਸਾ, ਕਿ ਬਣਨਾ ਅਸੀਂ ਸੱਚਮੁੱਚ। ਤੇ ਫਿਰ ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ ਦਾ ਭਾਵ ਕੀ ਹੈ? ਵੀ ਰੱਬੀ ਰਾਜ ਹੋਵੇ ਸਾਰੇ, ਰੱਬੀ ਬਾਦਸ਼ਾਹਤ, ਧਰਮ ਦਾ ਰਾਜ, ਰੱਬੀ ਰਾਜ, ਜਿੱਥੇ ਕਿ ਕਿਸੇ ਨਾਲ ਵੀ ਜਬਰ, ਜ਼ੁਲਮ, ਧੱਕਾ, ਠੱਗੀ, ਚੋਰੀ, ਜਾਣੀ ਕਿ ਬੇਇਨਸਾਫੀ ਨਾ ਹੋਵੇ, ਸਾਰੀ ਦੁਨੀਆ ਸ਼ਾਂਤ ਵਸੇ। ਵਾਹਿਗੁਰੂ ਜੀ ਕੀ ਫਤਿਹ ਤੇ ਸਰਬੱਤ ਦਾ ਭਲਾ ਇੱਕੋ ਹੀ ਗੱਲ ਹੈ। ਵਾਹਿਗੁਰੂ ਜੀ ਕੀ ਫਤਿਹ ਦੁਆਰਾ ਹੀ ਸਰਬੱਤ ਦਾ ਭਲਾ ਹੁੰਦਾ, ਤਾਂਹੀਓ ਰੱਬੀ ਬਾਦਸ਼ਾਹਤ ਦੀ ਗੱਲ ਕੀਤੀ ਗਈ ਹੈ। ਤਾਂਹੀਓ ਆਪਾਂ ਪਹਿਲਾਂ ਕੀ ਕਹਿੰਦੇ ਹਾਂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਜੋ ਇੱਕ ਅਕਾਲ ਪੁਰਖ ਸਾਰੇ ਇੱਕ ਰਸ ਵਿਆਪਕ ਹੈ ਤੇ ਉਸ ਮਾਲਕ ਦੀ ਹੀ ਸਾਰੇ ਬਾਦਸ਼ਾਹਤ ਸਥਾਪਿਤ ਹੋਵੇ, ਧਰਮ ਦਾ ਰਾਜ ਸਥਾਪਿਤ ਹੋਵੇ ਤੇ ਉਹ ਧਰਮ ਦੇ ਰਾਜ ਦੀ ਸਥਾਪਤੀ ਵਾਸਤੇ ਸ੍ਰੀ ਭਗਵਤੀ ਜੀ ਸਹਾਇ ਕਹਿੰਦੇ ਹਾਂ। ਭਗਵਤੀ ਦਾ ਭਾਵ ਕੀ ਹੈ? ਪਰਮਾਤਮਾ ਦੀ ਦੁਸ਼ਟ ਪ੍ਰਹਾਰਨ ਸ਼ਕਤੀ। ਰੱਬੀ ਰਾਜ ਵਿਚ ਕਿਸੇ ਨਾਲ ਜਵਾ ਜੁਰਮ ਧੱਕਾ ਨਾ ਹੋਵੇ, ਜੁਰਮਾਨਾ ਨਾ ਹੋਵੇ। ਦੋ ਗੱਲਾਂ ਚੱਲਦੀਆਂ, ਦੇਗ ਤੇਗ ਜੱਗ ਮੈਂ ਦਊ ਚੱਲੈ, ਦੇਗ ਤੇਗ ਫਤਿਹ। ਹੁਣ ਫਤਿਹ ਨੂੰ ਜੋੜੋ ਆਪਾਂ, ਵਾਹਿਗੁਰੂ ਜੀ ਕੀ ਫਤਿਹ ਨੂੰ ਜੋੜਿਆ ਦੇਗ ਤੇ ਤੇਗ ਨਾਲ। ਦੇਗ ਦਾ ਅਰਥ ਕੀ ਹੈ? ਫਾਰਸੀ ਦਾ ਲਫ਼ਜ਼ ਹੈ, ਲੋਹੇ ਦਾ ਖੁੱਲੇ ਮੂੰਹ ਵਾਲਾ ਵੱਡਾ ਭਾਂਡਾ, ਉਹਨੂੰ ਫਾਰਸੀ ਵਿਚ ਕੀ ਕਿਹਾ ਜਾਂਦਾ? ਦੇਗ। ਦੇਗ ਭਾਂਡੇ ਨੂੰ ਕਿਹਾ ਜਾਂਦਾ। ਤੇ ਲਫ਼ਜ਼ ਕੀ ਹੈ ਅਸਲ? ਅੱਜ ਤਾਂ ਆਪਾਂ ਭੁੱਲ ਗਏ ਨਾ ਇਸ ਗੱਲ ਨੂੰ। ਸਿਧਾਂਤ ਸੀ ਦੇਗ ਚੋਂ ਵਰਤਾਓ, ਪਰ ਅੱਜ ਆਪਾਂ ਕਹਿ ਦਿੰਦੇ ਹਾਂ ਦੇਗ ਵਰਤਾਓ। ਨਹੀਂ ਨਹੀਂ, ਦੇਗ ਨਹੀਂ ਵਰਤ ਸਕਦੀ। ਦੇਗ ਤਾਂ ਲੋਹੇ ਦਾ ਵੱਡਾ ਭਾਂਡਾ ਖੁੱਲੇ ਮੂੰਹ ਵਾਲਾ, ਜੋ ਕੁਝ ਵਰਤਾਉਣਾ ਖੁੱਲੇ ਮੂੰਹ ਵਾਲੇ ਵੱਡੇ ਭਾਂਡੇ ਚੋਂ ਵਰਤਾਓ, ਦੇਗ ਚੋਂ ਵਰਤਾਓ। ਪਹਿਲਾਂ ਪ੍ਰਸ਼ਾਦ ਦੇਗ ਚੋਂ ਵਰਤਣਾ, ਇੱਕੋ ਜਿਹਾ ਵਰਤਣਾ ਵੀ ਸਾਨੂੰ ਸਾਰੇ ਤੇ ਸਾਨੂੰ ਤਾਂ ਸਾਰੀ ਇੱਕੋ ਜਿਹੀ ਹੈ। ਫਿਰ ਦਾਲਾ ਦੇਗ ਚੋਂ ਵਰਤਣਾ, ਪਤੀਲੇ ਨੀ ਅੱਡੋ ਅੱਡੀ। ਪਤੀਲਾ ਵੱਖ ਵੱਖ ਦਾ ਪ੍ਰਤੀਕ ਹੈ, ਭੀੜਾ ਜਾਂ ਮੂੰਹ ਹੁੰਦਾ, ਛੋਟਾ ਜਾਂ ਹੁੰਦਾ। ਇੱਥੇ ਤਾਂ ਖੁੱਲੇ ਮੂੰਹ ਵਾਲੇ ਵੱਡੇ ਵੱਡੇ ਭਾਂਡੇ ਹੈ, ਭਾਵ ਕਿ ਦੇਗ ਏਕਤਾ ਸਮਾਨਤਾ ਸਾਂਝੀਵਾਲਤਾ ਦਾ ਪ੍ਰਤੀਕ ਹੈ, ਵੀ ਸਾਰਿਆਂ ਨੂੰ ਛਕਣ ਵਾਸਤੇ ਮਿਲ ਜਾਵੇ, ਮਿਲੇ ਵੀ ਇੱਕੋ ਜਿਹਾ। ਬੋਲੋ ਸਤਨਾਮ। ਇਹ ਦੇਗ ਦਾ ਸਿਧਾਂਤ ਹੈ। ਅੰਤਰੀ ਭਾਵ ਮਨੁੱਖ ਦੀਆਂ ਸਾਰੀਆਂ ਲੋੜਾਂ ਸਮਾਨ ਰੂਪ ਦੇ ਵਿੱਚ ਪੂਰੀਆਂ ਹੋਣ, ਜੋ ਜ਼ਰੂਰੀ ਲੋੜਾਂ। ਹੁਣ ਰਾਜ ਨਾਲ ਸੰਬੰਧ ਲਾਓ ਦੇਗ ਨੂੰ, ਭਾਵ ਕਿ ਮਨੁੱਖ ਦੀਆਂ ਲੋੜਾਂ ਸਮਾਨ ਰੂਪ ਚ ਪੂਰੀਆਂ ਹੋਣ। ਇਹ ਜਾਨੀ ਕਿ ਸਿੱਖੀ ਸਮਾਜਵਾਦ ਹੈ, ਮਾਰਕਸ ਤਾਂ ਬਹੁਤ ਥੱਲੇ ਫਿਰਦਾ। ਤਾਂ ਤੇ ਇੱਕੋ ਜਾਨੀ ਕਿ ਸਮਾਨ ਰੂਪ ਦੇ ਵਿੱਚ ਸਾਰਿਆਂ ਨੂੰ ਵਿਦਿਆ ਮਿਲੇ, ਵੀ ਮਿਹਨਤ ਤਾਂ ਆਪਣੀ ਆਪਣੀ, ਕੋਈ ਮਿਹਨਤ ਨਹੀਂ ਕਰਦਾ ਜਾਂ ਨਹੀਂ, ਉਹ ਤਾਂ ਅਲੱਗ ਗੱਲ ਹੈ। ਜਾਨੀ ਕਿ ਇੱਕੋ ਜਿਹਾ ਸਾਧਨ ਸਾਰਿਆਂ ਨੂੰ ਵਿਦਿਆ ਦਾ, ਸਿਹਤ ਸਹੂਲਤਾਂ ਸਾਰਿਆਂ ਨੂੰ ਮਿਲਣਾ। ਜੇ ਕੋਈ ਆਪਣੀ ਸਿਹਤ ਦਾ ਨਹੀਂ ਖਿਆਲ ਰੱਖਦਾ ਵੀ, ਉਹ ਤਾਂ ਅਲੱਗ ਗੱਲ ਹੈ। ਪਰ ਸਾਰਿਆਂ ਨੂੰ ਸਮਾਨ ਮੌਕਾ ਮਿਲੇ, ਸਾਰਿਆਂ ਨੂੰ ਛਕਣ ਵਾਸਤੇ ਮਿਲੇ ਵੀ ਇੱਕੋ ਜਿਹਾ, ਸਾਰਿਆਂ ਨੂੰ ਰਹਿਣ ਵਾਸਤੇ ਮਕਾਨ ਹੋਊਗਾ। ਤਾਂ ਤੇ ਇੱਦਾਂ ਦੇਗ ਦਾ ਅੰਤਰੀ ਭਾਵ ਹੈ ਵੀ ਜੋ ਹੈ ਉਹ ਸਾਰਿਆਂ ਨੂੰ ਮਿਲੂਗਾ। ਦੇਗ ਇਹ ਕਹਿੰਦੀ ਹੈ ਵੀ ਰਹੂ ਨੀ ਕੋਈ, ਸਾਰਿਆਂ ਨੂੰ ਮਿਲੂਗਾ, ਸਾਂਦਾ ਸਭ ਨੂੰ ਵਰਤੂ ਦੇਗ ਚੋਂ। ਇਹ ਹੈ ਸਮਾਜਵਾਦ, ਸਿੱਖੀ ਸਮਾਜਵਾਦ। ਫਿਰ ਜਿੱਥੇ ਮਨੁੱਖ ਦੀਆਂ ਲੋੜਾਂ ਸਮਾਨ ਰੂਪ ਚ ਪੂਰੀਆਂ ਹੋਣ, ਉੱਥੇ ਤੇਗ ਵੀ ਚੱਲੇ। ਹੁਣ ਦੇਗ ਦੀ ਗੱਲ ਤਾਂ ਸਮਝ ਆ ਜਾਂਦੀ ਹੈ ਸਾਨੂੰ, ਤੇ ਬਹੁਤਿਆਂ ਨੂੰ ਤੇਗ ਦੀ ਗੱਲ ਨੀ ਸਮਝ ਆਉਂਦੀ, ਕਿਉਂਕਿ ਬਹੁਤਿਆਂ ਨੂੰ ਲੱਗਦਾ ਵੀ ਤੇਗ ਚੱਲੂਗੀ ਤਾਂ ਐਂ ਜੇ ਲੱਗਦਾ ਵੀ ਗੜਬੜ ਜੀ ਹੋ। ਨਹੀਂ ਨਹੀਂ ਨਹੀਂ, ਤੇਗ ਚੱਲੇ ਕਦੋਂ ਚੱਲੇ ਸਮਝਣ ਵਾਸਤੇ ਦ੍ਰਿਸ਼ਟਾਂਤ। ਪਹਿਲੀ ਗੱਲ ਤਾਂ ਰੱਬੀ ਰਾਜ ਜਿੱਥੇ ਹਰ ਮਨੁੱਖ ਦੀਆਂ ਲੋੜਾਂ ਸਮਾਨ ਰੂਪ ਚ ਪੂਰੀਆਂ ਹੋਣ, ਤੇ ਫਿਰ ਉੱਥੇ ਕੋਈ ਜਬਰ ਜ਼ੁਲਮ ਧੱਕਾ ਕਰਨ ਵਾਲਾ ਨਾ ਹੋਵੇ, ਜੁਰਮਾਨਾ ਨਾ ਹੋਵੇ, ਸਾਰੀ ਦੁਨੀਆਂ ਸ਼ਾਂਤ ਵਸੇ। ਜੇ ਕੋਈ ਕਿਸੇ ਨੂੰ ਤੰਗ ਕਰਦਾ ਤਾਂ ਉਸ ਨੂੰ ਸਮਝਾਇਆ ਜਾ ਸਕਦਾ ਪਹਿਲਾਂ। ਜਿਵੇਂ ਹਿਸਾਬ ਲਾ ਲਓ ਵੀ ਮਨੁੱਖੀ ਸਮਾਜ ਹੈ, ਇਹ ਸਰੀਰ ਹੈ। ਗੱਲ ਸਮਝਣ ਵਾਸਤੇ ਦ੍ਰਿਸ਼ਟਾਂਤ, ਕਿਉਂਕਿ ਦ੍ਰਿਸ਼ਟਾਂਤਾਂ ਤੋਂ ਬਿਨਾਂ ਸੂਖਮ ਗੱਲਾਂ ਸਮਝ ਨਹੀਂ ਆਉਂਦੀਆਂ। ਜਿਵੇਂ ਨਾਮ ਦੀ ਗੱਲ ਆਪਾਂ ਸ਼ੱਕ ਸ਼ੱਕ ਰਾਹੀਂ ਸਮਝੀ ਹੈ ਵੀ ਅੱਖਰਾਂ ਦੇ ਵਿੱਚ ਧੋਣ ਦਾ ਕੀ ਭਾਵ ਹੈ, ਇਵੇਂ ਜਿਵੇਂ ਤੇਗ ਦੀ ਗੱਲ ਤੁਹਾਨੂੰ ਮੈਂ ਦ੍ਰਿਸ਼ਟਾਂਤ ਵਿੱਚ ਸਮਝਾਉਣ ਲੱਗਿਆ ਵੀ ਸਾਡਾ ਜਿਹੜਾ ਮਨੁੱਖੀ ਸਮਾਜ ਹੈ ਇਹ ਸਰੀਰ ਹੈ, ਮੰਨ ਲਓ ਇੱਕ ਸਰੀਰ ਹੈ, ਤੇ ਮਨੁੱਖੀ ਸਮਾਜ ਵਿੱਚ ਰਹਿਣ ਵਾਲਾ ਕੱਲਾ ਕੱਲਾ ਮਨੁੱਖ, ਕੱਲਾ ਕੱਲਾ ਪ੍ਰਾਣੀ ਇੰਡੀਵਿਜੁਅਲ, ਇਹ ਮਨੁੱਖੀ ਸਮਾਜ ਰੂਪੀ ਸਰੀਰ ਦਾ ਅੰਗ ਹੈ। ਅੰਗ ਆਪਾਂ ਕੱਲੇ ਕੱਲੇ ਅੰਗ ਹਾਂ, ਜਾਨੀ ਕਿ ਆਪਣਾ ਜਾਨੀ ਕਿ ਸਾਰਿਆਂ ਦਾ ਮਿਲ ਕੇ ਕੀ ਬਣ ਜਾਂਦਾ ਹੈ, ਸਮਾਜ ਇਕੱਠ, ਜਿਵੇਂ ਅੰਗਾਂ ਦਾ ਇਕੱਠਾ ਹੋ ਕੇ ਸਰੀਰ ਬਣਦਾ ਨਾ। ਹੁਣ ਭਲਾ ਜੇ ਕੋਈ ਸਰੀਰ ਦਾ ਅੰਗ ਇੰਨਾ ਵਿਗੜ ਜਾਵੇ ਵੀ ਉਹਦੇ ਤੇ ਪਹਿਲਾਂ ਤਾਂ ਕੈਪਸੂਲ ਗੋਲੀਆਂ ਦਾ ਅਸਰ ਨਹੀਂ ਹੋਇਆ, ਫਿਰ ਡਾਕਟਰ ਕਹਿੰਦਾ ਟੀਕਾ ਲਾ ਕੇ ਦੇਖਦੇ ਹਾਂ, ਟੀਕੇ ਦਾ ਵੀ ਅਸਰ ਨਹੀਂ ਹੋਇਆ, ਫਿਰ ਬੋਤਲਾਂ ਲਾਈਆਂ, ਕੋਈ ਅਸਰ ਨਾ ਹੋਇਆ। ਜਦੋਂ ਉਧਰੋਂ ਮਨੁੱਖੀ ਸਮਾਜ ਦਾ ਅੰਗ ਬੰਦਾ ਭਾਵ ਬੰਦੇ ਨੂੰ ਪਹਿਲਾਂ ਸਮਝਾਈ ਗੱਲ ਨੀਤੀ ਦੀ ਧਰਮ ਦੀ ਭਾਈ ਸਾਹਿਬ ਬੰਦਿਆਂ ਚ ਬੰਦਿਆਂ ਵਾਂਗ ਰਹਿਣਾ ਚਾਹੀਦਾ ਕਿਸੇ ਦੇ ਉੱਤੇ ਹਾਵੀ ਹੋਣਾ ਇਹ ਪਸ਼ੂ ਦੀ ਕਰਤੂਤ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਮਨੁੱਖੀ ਸਮਾਜ ਦੇ ਵਿਚ ਇਹ ਅਸੂਲ ਜੰਗਲਾਂ ਵਾਲਾ ਨਹੀਂ ਚੱਲਣਾ ਉਹ ਤਾਂ ਵੀਰ ਜੀ ਜੰਗਲੀ ਜਾਨੀ ਕਿ ਜੀਵਨ ਹੈ ਵੀ ਵੱਡੇ ਜਾਨਵਰ ਛੋਟੇ ਜਾਨਵਰਾਂ ਤੇ ਦੇਖੋ ਕਿੱਦਾਂ ਹਾਵੀ ਹੁੰਦੇ ਪਏ ਹੈ ਕਿੱਦਾਂ ਹਾਵੀ ਹੁੰਦੇ ਪਏ ਹੈ ਕਿਉਂਕਿ ਉਹ ਜੀਵਨ ਹੀ ਏਦਾਂ ਦਾ ਉਹ ਜੰਗਲੀ ਮਨੁੱਖੀ ਸਮਾਜ ਦਾ ਜੀਵਨ ਨਹੀਂ ਏਦਾਂ ਦਾ ਤੂੰ ਮਨੁੱਖੀ ਸਮਾਜ ਵਿਚ ਰਹਿ ਕੇ ਵੀ ਜੰਗਲ ਦੀ ਤਰ੍ਹਾਂ ਜਿਉਣਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਉਹਨੂੰ ਸਮਝਾਇਆ ਜਾ ਸਕਦਾ ਵੀ ਜੰਗਲੀ ਜੀਵਨ ਨਹੀਂ ਚੱਲਣਾ ਕਿਸੇ ਤੇ ਹਾਵੀ ਹੋਣਾ ਪਸ਼ੂ ਵਿਰਤੀ ਹੈ ਫਿਰ ਕਿਸੇ ਨੂੰ ਐਵੇਂ ਰੋਹਬ ਮਾਰਨਾ ਐਵੇਂ ਦੇਖ ਕੇ ਮੁੱਛਾਂ ਨੂੰ ਤਾਜ਼ਾ ਦੇਣਾ ਗਰੀਬਾਂ ਉੱਪਰ ਜੇ ਖਿੰਜੈ ਦਾੜੀ ਪਾਰ ਬ੍ਰਹਮ ਸਾ ਅਗਨਮੈ ਸਾੜੀ ਪੂਰਾ ਨਿਉਂ ਕਰੇ ਕਰਤਾਰ ਜਿਹੜਾ ਐਵੇਂ ਗਰੀਬ ਨੂੰ ਦੇਖ ਕੇ ਮੁੱਛਾਂ ਨੂੰ ਤਾਜ਼ਾ ਦਿੰਦਾ ਨਾ ਕਿਸੇ ਆਕੜ ਦੇ ਵਿਚ ਅਮੀਰਪਣੇ ਦੀ ਆਕੜ ਜਾਂ ਰਾਜਨੀਤੀ ਦੀ ਆਕੜ ਕਹਿੰਦੇ ਪਾਰ ਬ੍ਰਹਮ ਸਾ ਅਗਨਮੈ ਸਾੜੀ ਹੈਂਕੜਬਾਜ ਦਾ ਹਾਲ ਹੁੰਦਾ ਤਾਂ ਤੇ ਏਦਾਂ ਕੋਈ ਵੀ ਜਾਨੀ ਕਿ ਮਨੁੱਖ ਏਦਾਂ ਦਾ ਉਹਨੂੰ ਸਮਝਾਇਆ ਪਹਿਲਾਂ ਉਪਦੇਸ਼ ਹੈ ਨਾ ਜਿਹੜਾ ਉਪਦੇਸ਼ ਹੈ ਇਹਨੂੰ ਤੁਸੀਂ ਸਮਝ ਲਓ ਟੀਕਾ ਗੋਲੀ ਕੈਪਸੂਲ ਪਰ ਜੇ ਕੋਈ ਏਦਾਂ ਦਾ ਹੈ ਵੀ ਉਹਦੇ ਤੇ ਉਪਦੇਸ਼ ਦਾ ਕੋਈ ਅਸਰ ਨਹੀਂ ਬੇਨਤੀਆਂ ਦਾ ਕੋਈ ਅਸਰ ਨਹੀਂ ਉਹ ਕਹਿੰਦਾ ਮੈਂ ਤਾਂ ਆਈ ਕਰੂੰ ਤੂੰ ਕੌਣ ਹੈ ਮੈਨੂੰ ਹਟਾਉਣ ਵਾਲਾ ਇੱਕ ਬੰਦਾ ਇੰਨਾ ਵਿਗੜਿਆ ਕਿ ਉਪਦੇਸ਼ ਦਾ ਉਹਦੇ ਤੇ ਅਸਰ ਕੋਈ ਨਹੀਂ ਪਰ ਧੱਕਾ ਕਰ ਰਿਹਾ ਸਾਰਾ ਸਮਾਜ ਉਹ ਤੋਂ ਦੁਖੀ ਹੈ ਹੁਣ ਦਸਤਾਂਤ ਫਿਰ ਸਰੀਰ ਤੇ ਆ ਜਾਓ ਮੰਨ ਲਓ ਸਰੀਰ ਦਾ ਅੰਗ ਹੈ ਕੋਈ ਅਸਰ ਨਾ ਹੋਇਆ ਦਵਾਈ ਦਾ ਡਾਕਟਰ ਕਹਿੰਦਾ ਜੀ ਇਹ ਅੰਗ ਲਾ ਇਲਾਜ ਹੈ ਆਪਰੇਸ਼ਨ ਕਰਨਾ ਪਊਗਾ ਦੇਖੋ ਇਸ ਅੰਗ ਨੂੰ ਆਪਾਂ ਆਪਰੇਸ਼ਨ ਕਰਕੇ ਸਰੀਰ ਦੇ ਵਿੱਚੋਂ ਕੱਢ ਦਿੰਦੇ ਹਾਂ ਉਸ ਅੰਗ ਦੇ ਨਾਲ ਵਿਰੋਧ ਕੋਈ ਨਹੀਂ ਆਪਣੇ ਹੀ ਅੰਗ ਤਾਂ ਆਪਣਾ ਹੀ ਹੈ ਪਰ ਉਹ ਅੰਗ ਇੰਨਾ ਵਿਗੜ ਗਿਆ ਕਿ ਮੰਨ ਲਓ ਕਿਸੇ ਅੰਗ ਦੇ ਵਿੱਚ ਕੈਂਸਰ ਹੈ ਡਾਕਟਰ ਕਹਿੰਦਾ ਆਪਰੇਸ਼ਨ ਕਰਕੇ ਜੀ ਕੱਢ ਦਿੰਦੇ ਹੈ ਇਹ ਅੰਗ ਨਾ ਸਾਰੇ ਸਰੀਰ ਨੂੰ ਤੰਗ ਕਰ ਰਿਹਾ ਸਾਰੇ ਸਰੀਰ ਦੇ ਵਿੱਚ ਬਿਮਾਰੀ ਫੈਲਾਊਗਾ ਇਹ ਅੰਗ ਹੈ ਜਿਹੜਾ ਸਰੀਰ ਦੇ ਨਾਲ ਰੱਖਣ ਦੇ ਯੋਗ ਨਹੀਂ ਇੱਕ ਸਰਜਨ ਕਹਿੰਦਾ ਚੰਗੀ ਰਹਿ ਦਿੱਤੀ ਆ ਉਹਨੇ ਫਿਰ ਆਪਰੇਸ਼ਨ ਕਰਕੇ ਉਹ ਅੰਗ ਸਰੀਰ ਦੇ ਵਿੱਚੋਂ ਕੱਟ ਦਿੱਤਾ ਜਾਂਦਾ ਜਿਹੜਾ ਸਾਰੇ ਸਰੀਰ ਨੂੰ ਦੁੱਖ ਦਿੰਦਾ ਬਸ ਇਵੇਂ ਜਿਹੇ ਤੇਗ ਚੱਲੇ ਦਾ ਭਾਵ ਗੁਰੂ ਜੀ ਕਹਿੰਦੇ ਜੇ ਕੋਈ ਬੰਦਾ ਇੰਨਾ ਵਿਗੜਿਆ ਸਾਰੇ ਸਮਾਜ ਨੂੰ ਦੁਖੀ ਕਰਦਾ ਉਪਦੇਸ਼ ਦਾ ਅਸਰ ਕੋਈ ਨਹੀਂ ਬੇਨਤੀਆਂ ਦਾ ਅਸਰ ਕੋਈ ਨਹੀਂ ਫਿਰ ਕਹਿੰਦੇ ਆਪਰੇਸ਼ਨ ਕਰ ਦੇਣਾ ਚਾਹੀਦਾ ਤੇਗ ਚੱਲ ਜਾਣੀ ਚਾਹੀਦੀ ਹੈ ਐਸਾ ਮਨੁੱਖ ਜਿਹੜਾ ਸਾਰੇ ਸਮਾਜ ਨੂੰ ਦੁਖੀ ਕਰਦਾ ਤੇਗ ਦੇ ਨਾਲ ਆਪਰੇਸ਼ਨ ਕਰਕੇ ਮਨੁੱਖੀ ਸਮਾਜ ਰੂਪੀ ਸਰੀਰ ਵਿੱਚੋਂ ਕੱਟ ਦੇਣਾ ਚਾਹੀਦਾ ਬੋਲੋ ਸਤਨਾਮ ਬੈਰ ਵਿਰੋਧ ਅੰਗ ਤਾਂ ਆਪਣੇ ਹੀ ਆਉਣਗੇ ਇਹ ਕਿਤੇ ਨਾ ਸਮਝੋ ਵੀ ਇਹ ਵਿਰੋਧਪਣਾ ਹੈ ਨਹੀਂ ਅੰਗ ਆਪਣਾ ਹੀ ਹੈ ਆਪਾਂ ਸਰੀਰ ਦਾ ਅੰਗ ਕਟਾਉਣ ਵਾਸਤੇ ਨਹੀਂ ਤਿਆਰ ਹੋ ਜਾਂਦੇ ਦ੍ਰਿਸ਼ਟਾਂਤ ਨਾਲ ਅੰਗ ਤਾਂ ਆਪਣਾ ਹੀ ਹੁੰਦਾ ਜਦੋਂ ਕਹਿ ਦਿੱਤਾ ਵੀ ਇਹ ਤਾਂ ਲਾਲ ਆ ਜਾਏ ਕੈਂਸਰ ਹੈ ਸੰਗ ਦੇ ਵਿੱਚ ਆਪਾਂ ਨੂੰ ਕੱਢ ਦੋ ਛੇਤੀ ਕਰੋ ਕਿਤੇ ਗਾਹਾਂ ਨਾ ਫੈਲ ਜੇ ਬਿਮਾਰੀ ਇਵੇਂ ਜੇ ਇੱਕ ਇਹ ਗੁਰੂ ਜੀ ਨੇ ਸਿਧਾਂਤ ਦਿੱਤਾ ਜੀ ਤੇਗ ਦਾ ਇਹ ਹੈ ਦੇਗ ਤੇਗ ਫਤਿਹ ਫਤਿਹ ਦਾ ਅਰਥ ਹੈ ਰੱਬੀ ਰਾਜ ਧਰਮ ਦਾ ਰਾਜ ਕਿਵੇਂ ਸਮਾਜਵਾਦ ਅਤੇ ਸਮਾਜਵਾਦ ਨੂੰ ਗੁਰੂ ਜੀ ਨੇ ਜੋੜਿਆ ਇੱਕ ਤਾਂ ਮਨੁੱਖ ਦੀਆਂ ਲੋੜਾਂ ਸਮਾਨ ਰੂਪ ਚ ਪੂਰੀਆਂ ਹੋਣ ਦੇਗ ਚੱਲੇ ਭਾਵ ਕਿ ਜੋ ਕੁਝ ਹੈ ਸਾਰਿਆਂ ਨੂੰ ਮਿਲੇ ਦੇਗ ਦਾ ਹੀ ਅਰਥ ਹੈ ਨਾ ਉਹਦੇ ਵਿੱਚੋਂ ਸਾਰਿਆਂ ਨੂੰ ਮਿਲੂਗਾ ਭਾਈ ਕੁਆਂਟਿਟੀ ਦੇ ਵਿੱਚ ਨਾ ਅਸੀਂ ਸੰਗਤ ਦੇ ਹਿਸਾਬ ਨਾਲ ਕੁਝ ਬਣਾਇਆ ਗੁਰੂ ਕੇ ਲੰਗਰਾਂ ਦੇ ਵਿੱਚ ਤੇ ਫਿਰ ਤੇਗ ਭਾਵ ਕਿ ਕੋਈ ਜਬਰ ਜੁਰਮ ਧੱਕਾ ਕਰਨ ਵਾਲਾ ਤਾਂ ਹੋਣਾ ਹੀ ਨਹੀਂ ਚਾਹੀਦਾ ਜੇ ਹੈ ਤਾਂ ਉਹਨੂੰ ਸਮਝਾ ਲਓ ਤੇ ਜੇ ਨਹੀਂ ਸਮਝਦਾ ਫਿਰ ਆਪਰੇਸ਼ਨ ਕਰ ਦਿਓ ਵੀ ਚੱਲ ਵੀ ਤੂੰ ਬੰਦਿਆਂ ਚ ਰਹਿਣ ਦੇ ਯੋਗ ਨਹੀਂ ਚੱਲ ਤਾਂ ਤੇ ਇਹ ਹੈ ਜਾਨੀ ਕਿ ਦੇਗ ਵਾਹਿਗੁਰੂ ਜੀ ਕੀ ਫਤਿਹ ਨੂੰ ਅੱਗੇ ਜੋੜਿਆ ਵਾਹਿਗੁਰੂ ਜੀ ਕੀ ਫਤਿਹ ਦਾ ਸਮਝੋ ਦੇਗ ਦੇਗ ਫਤਿਹ ਉਹ ਰੱਬੀ ਰਾਜ ਤਾਂ ਹੀ ਮੰਨਿਆ ਜਾਊਗਾ ਜੇ ਲੋੜਾਂ ਪੂਰੀਆਂ ਹੁੰਦੀਆਂ ਸਾਰੇ ਮਨੁੱਖਾਂ ਦੀਆਂ ਸਮਾਨ ਰੂਪ ਦੇ ਵਿੱਚ ਸਾਰਿਆਂ ਨੂੰ ਸਮਾਨ ਮੌਕੇ ਮਿਲਦੇ ਆ ਮਿਹਨਤ ਨਾਲ ਘੱਟ ਵੱਧ ਤਰੱਕੀ ਤਾਂ ਕੋਈ ਕਰ ਸਕਦਾ ਮੌਕੇ ਸਮਾਨ ਗੱਲ ਸਮਝਿਓ ਵਿਦਿਆਰਥੀ ਨੂੰ ਸਮਾਨ ਮੌਕੇ ਮਿਲਦੇ ਹੈ ਵਿਦਿਆ ਦੇ ਇੱਕ ਬੱਚਾ ਜਾਨੀ ਕਿ ਬਹੁਤ ਮਿਹਨਤ ਕਰਦਾ ਹੋਮਵਰਕ ਕਰਦਾ ਰਾਤਾਂ ਨੂੰ ਪੜ੍ਹਦਾ ਤਰੱਕੀ ਕਰ ਗਿਆ ਇੱਕ ਨੇ ਨਹੀਂ ਸਟੱਡੀ ਕੀਤੀ ਉਹ ਤਾਂ ਆਪਣੀ ਪਿੱਛੇ ਰਹਿ ਜੂਗਾ ਉਹ ਭਾਵ ਨਹੀਂ ਗੱਲ ਸਮਝਿਓ ਸਮਾਨ ਮੌਕੇ ਰਹੋ ਵਿਚਾਰ ਤਾਂ ਤੇ ਇਹ ਹੈ ਜੀ ਦੇਗ ਤੇਗ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਾ ਅਰਥ ਆਪਾਂ ਜੋ ਰੋਜ਼ ਪੋਸਟਰਾਂ ਤੇ ਲਿਖਦੇ ਹਾਂ ਨਾ ਮੈਂ ਤਾਂ ਦੱਸਿਆ ਦੇਗ ਤੇਗ ਫਤਿਹ ਦੇਗ ਤੇਗ ਫਤਿਹ ਮਾਰਚਾਂ ਦੇ ਵਿੱਚ ਵੀ ਯਾਨੀ ਕਿ ਬਹੁਤ ਉੱਚੀ ਉੱਚੀ ਬੋਲਦੇ ਆ ਨਾ ਦੇਗ ਤੇਗ ਫਤਿਹ ਰਾਜ ਕਰੇਗਾ ਖਾਲਸਾ ਤੇ ਹੋਰ ਬੜਾ ਕੁਛ ਪਰ ਇਹ ਸਮਝਣ ਸਮਝਾਉਣ ਦਾ ਯਤਨ ਨਹੀਂ ਕੀਤਾ ਕਿਸੇ ਨੇ ਦਾਸ ਨੇ ਬਹੁਤ ਵਾਰ ਬੇਨਤੀ ਕੀਤੀ ਹੈ ਵੀ ਇੱਦਾਂ ਇਕੱਲੇ ਸੰਘ ਪੜਵਾ ਕੇ ਸਿੱਖਾਂ ਨੂੰ ਅਕਲ ਨਹੀਂ ਆਉਣੀ। ਬੋਲੋ ਸਤਨਾਮ, ਮਾੜਾ ਜਿਹਾ ਦੱਸ ਰਿਹਾ ਕਰੋ ਲੋਕਾਂ ਨੂੰ। ਕਈ ਤਾਂ ਮੈਨੂੰ ਕਹਿੰਦੇ ਮੈਂ ਲਹਿਜ ਕਹਿੰਦੇ ਸਿੱਧੇ ਵਰਤ ਲੈਣਾ, ਇਕੱਲੇ ਸੰਘ ਪੜਵਾ ਕੇ ਰਾਜ ਵੀ ਨਹੀਂ ਆਉਣਾ। ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ। ਉਹ ਸਿਧਾਂਤਾਂ ਨੂੰ ਸਮਝੋ ਇਹਨਾਂ ਨੂੰ। ਕਹਾਂ ਇਕੱਲੇ ਆਏ ਨਹੀਂ ਵੀ ਲੰਘੇ, ਕਾਫਲੇ ਬਣਾ ਬਣਾ ਕੇ ਕੇਵਲ ਸੜਕਾਂ ਉੱਤੋਂ ਦੀ ਬਸ ਨਾ 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 ਇੱਦਾਂ ਇਕੱਲੇ ਇੱਦਾਂ ਹੋਕੇ ਮਾਰਚਾਂ ਦੇ ਨਾਲ ਸਿੱਖਾਂ ਨੂੰ ਅਕਲ ਨਹੀਂ ਆ ਜਾਣੀ। 400 ਸਾਲਾਂ ਤੇ ਬਹੁਤ ਮਾਰਚ ਹੋਏ, ਪਹਿਲਾਂ 300 ਸਾਲਾਂ ਖਾਲਸਾ ਸਾਜਣਾ ਦਿਵਸ ਦੇ ਉੱਤੇ ਖਾਲਸੇ ਦਾ ਖਰ ਪ੍ਰਗਟ ਦਿਹਾੜਾ ਨਹੀਂ ਸਿੱਖਾਂ ਨੂੰ ਆਪਾਂ ਨੂੰ ਅਕਲ ਆਈ। ਫਿਰ 400 ਸਾਲਾਂ ਦੇ ਉੱਤੇ ਵੀ ਸੁਖਨਾ ਬਹੁਤ ਮਾਰਚ ਹੋਏ, ਚੇਤਨਾ ਮਾਰਚ, ਚੇਤਨਾ ਆ ਗਈ। ਚੇਤਨਾ ਕਿੱਥੋਂ ਆਉਣੀ ਸੀ? ਉਹ ਤਾਂ ਸਿਆਸੀ ਲੋਕਾਂ ਨੇ ਆਪਣੀਆਂ ਰੋਟੀਆਂ ਸੇਕ ਲਈਆਂ। ਬੋਲੋ ਸਤਨਾਮ। ਰਮਜ ਕਾਫੀ ਹੁੰਦੀ, ਮੈਂ ਰਮਜ ਮਾਰੇ ਵੀ ਨਹੀਂ ਮੈਂ ਰਹਿ ਸਕਦਾ ਵੀ ਤੇ ਮੇਰੇ ਤੱਤ ਭਰਿਆ। ਸ਼ਤਾਬਦੀਆਂ ਦੀ ਤਵੀ ਚੜਾ ਕੇ ਪੈਸਾ ਗੁਰੂ ਘਰਾਂ ਦਾ, ਸੰਗਤਾਂ ਦਾ, ਗੁਰੂ ਦੀਆਂ ਗੋਲਕਾਂ ਦਾ, ਸ਼ੋਰ ਤੱਪਣੀ, ਸ਼ੋਰ ਤੱਪਣੀ। ਸ਼ਤਾਬਦੀਆਂ ਦੀ ਆੜ ਦੇ ਵਿੱਚ ਧਰਮ ਦੀਆਂ ਤਵੀਆਂ ਚੜਾ ਕੇ ਰਾਜਨੀਤੀ ਦੀਆਂ ਰੋਟੀਆਂ ਸੇਕ ਲਈਆਂ ਜਾਂਦੀਆਂ। ਧਰਮ ਨਾਲ ਅੰਦਰੋਂ ਗਹਿਰਾ ਸੰਬੰਧ ਨਹੀਂ ਹੁੰਦਾ, ਉੱਪਰਲੇ ਤਲ ਦੇ ਉੱਤੇ ਚੱਲ ਰਿਹਾ ਹੁੰਦਾ, ਤਾਂ ਉੱਪਰਲੇ ਤਲ ਦੇ ਉੱਤੇ ਪੜਾਕੇ ਪਾਲੇ, ਸੋਧਿਆਂ ਛੱਡ ਲਈਆਂ, ਠਾ ਹਾ ਆ ਬੜੇ ਪੜਾਕੇ ਪਾਤੇ, ਬਸ ਇੱਥੋਂ ਤੱਕ ਰਹਿ ਗਿਆ ਸਿੱਖ। ਅੱਜ ਪ੍ਰਦੂਸ਼ਣ ਕੀਤਾ, ਹਵਾ ਨੂੰ ਗੰਦਾ ਕਰਨਾ, ਪਟਾਕਾ ਪਾਉਣ ਦਾ ਅਰਥ ਪ੍ਰਕਾਸ਼ ਗੰਧ, ਰੁਪਈਆਂ ਨੂੰ ਅੱਗ ਲਾਈ ਸਿੱਖਾਂ ਨੇ, ਰੁਪਈਆਂ ਨੂੰ ਅੱਗ ਲਾਉਂਦੇ ਰਹੇ ਤੇ ਬਾਹਰ ਹੀ ਬਹੁਤ ਖੁਸ਼। ਕੁਝ ਕੁ ਦਿਨਾਂ ਦਾ ਜਜ਼ਬਾਤ ਨੱਚਣ ਟੱਪਣ ਦਾ, ਬਸ ਉਸ ਤੋਂ ਬਾਅਦ ਜਜ਼ਬਾਤ ਸ਼ਾਂਤ ਹੋ ਗਿਆ। ਚੇਤਨਾ ਕਿੱਥੋਂ ਬਣੂਗੀ? ਰਮਜਾਂ ਕਾਫੀ ਹੈ ਕਿ ਕਦੀ ਆਉਟਪੁੱਟ ਕੱਢੀ ਵੀ ਕਿੰਨੇ ਪੈਸੇ, ਕਿੰਨੇ ਕਰੋੜ ਰੁਪਇਆ ਲੱਗਿਆ ਤੇ ਆਉਟਪੁੱਟ ਕੀ ਨਿਕਲੀ? ਨਹੀਂ, ਆਪਾਂ ਕਦੇ ਕੋਸ਼ਿਸ਼ ਨਹੀਂ ਕੀਤੀ। ਜੇ ਆਪਾਂ ਅਕਲ ਲੈ ਲਈਏ, ਆਪਾਂ ਸਾਰਿਆਂ ਦੀ ਗੱਲ ਹੈ, ਜਿਸ ਤਰ੍ਹਾਂ ਕਿ ਡਾਕਟਰ ਹੁੰਦਾ, ਹੁਣ ਅਸੀਂ ਦਵਾਈ ਦਿੰਦੇ ਹਾਂ ਕਿਸੇ ਨੂੰ, ਫਿਰ ਪੰਜ ਚਾਰ ਦਿਨਾਂ ਮਗਰੋਂ ਕਹੀਦਾ ਭਾਈ ਪਤਾ ਤਾਂ ਕਰਾਓ ਕੀ ਆਉਟਪੁੱਟ ਹੈ ਦਵਾਈ ਦੀ, ਟੈਸਟ ਦੁਬਾਰੇ ਕਰਾ ਬਾਈ, ਜੋ ਟੈਸਟ ਆ ਗਿਆ ਦੁਬਾਰੇ, ਹਾਂ ਵੀ ਇਨਫੈਕਸ਼ਨ ਘਟੀ ਹੈ, ਵੀ ਠੀਕ ਕੰਮ ਕਰ ਰਹੀ ਹੈ ਦਵਾਈ, ਬਿਲਕੁਲ ਠੀਕ ਹੈ, ਹੁਣ ਇਹ ਘੱਟ ਗਈ, ਹੁਣ ਇਨਫੈਕਸ਼ਨ ਘੱਟ ਗਈ, WBC ਦੀ ਗਿਣਤੀ ਘੱਟ ਗਈ, ਠੀਕ ਹੈ ਹੁਣ ਜੇ ਪੀ ਲਿਆ ਫਿਰ, ਹਾਂ ਬਈ ਨੰਬਰਿੰਗ ਬਹੁਤ ਘੱਟ ਗਈ, ਆਉਟਪੁੱਟ ਤਾਂ ਲੈਣੀ ਹੁੰਦੀ ਹੈ ਨਾ, ਐਵੇਂ ਕੀ ਫਾਇਦਾ? ਜੇ ਫਿਰ ਕੋਈ ਦੁਕਾਨਦਾਰ ਹੈ ਸਾਲ ਬਾਅਦ, ਉਹ ਵੀ ਜਾਣੀ ਕਿ ਆਪਣਾ ਦੁਕਾਨ ਦੀ ਬੈਲੈਂਸ ਸ਼ੀਟ ਬਣਾਉਂਦਾ, ਕਿੰਨਾ ਨਫਾ ਨੁਕਸਾਨ, ਕਿੰਨਾ ਮਾਲ ਪਿਆ, ਲੈਣਾ ਦੇਣਾ ਸਾਰਾ ਟੋਟਲ ਕੱਢਦਾ ਵੀ ਹਾਂ ਇੰਨੀ ਕੁ ਆਉਟਪੁੱਟ ਹੈ, ਕੱਢ ਲੈਣਾ। ਹਰ ਦਫ਼ਤਰ ਦਾ ਲੇਖਾ ਜੋਖਾ ਹੁੰਦਾ, ਸਰਕਾਰਾਂ ਬਜਟ ਬਣਾਉਂਦੀਆਂ, ਪਰ ਸਾਡਾ ਲਾਣਾ ਰੁਪਈਆ ਕਰੋੜਾਂ ਲਾ ਦਿੰਦੇ ਆ, ਮਗਰੋਂ ਆਉਟਪੁੱਟ ਕੋਈ ਨੀ ਕੱਢਦੇ। ਬੋਲੋ ਸਤਨਾਮ। ਉਹ ਤਾਂ ਅਸੀਂ ਕਿਉਂ ਕਿਹੜਾ ਕੋਈ ਮੁੜ ਕੇ ਦੀ ਕਮਾਈ ਹੈ ਵੀ ਲੋਕਾਂ ਦੀ ਚੜਾਈ ਸੀ, ਠੀਕ ਹੈ, ਸਾਨੂੰ ਕਿਹੜਾ ਦਰਦ ਹੈ ਹੋਇਆ, ਠੀਕ ਹੈ ਲਾ ਤੇ ਫਿਰ ਕੀ ਹੋ ਗਿਆ, ਜਿਵੇਂ ਮਰਜ਼ੀ ਲਾਈ ਚੱਲੋ, ਕਿਸੇ ਦੀ ਰਾਏ ਲੈਣੀ ਹੈ ਵੀ ਕਿਹੜੇ ਹਿਸਾਬ ਨਾਲ ਲਾਈਏ, ਕਿਹੜੇ ਹਿਸਾਬ ਨਾਲ ਅਸੀਂ ਨੌਜਵਾਨਾਂ ਨੂੰ ਏਡ ਦੇਈਏ, ਕੋਈ ਕਿੱਤਾ ਮੁਖੀ ਕੋਰਸ ਲਾਗੂ ਕਰੀਏ, ਕੋਈ ਜਾਣੀ ਕਿ ਚੈਨਲ ਲਈਏ ਜਿਹਦੇ ਤੱਤ ਗੁਰਮਤ ਦਾ ਪ੍ਰਚਾਰ, ਕਿਹੜਾ ਕੋਈ ਕਿਸੇ ਨੂੰ ਪੁੱਛਣ ਦੀ ਲੋੜ ਹੈ? ਡਿਕਟੇਟਰਸ਼ਿਪ ਹੈ, ਬਸ ਜੋ ਮਰਜ਼ੀ ਫੈਸਲਾ ਕਰ ਲਓ, ਜਿੱਥੇ ਮਰਜ਼ੀ ਲਾ ਦਿਓ, ਕੀ ਫਰਕ ਪੈਂਦਾ? ਰਹੋ ਵਿਚਾਰ, ਤਾਂ ਤੇ ਇਹਨਾਂ ਦਰਦਾਂ ਨੂੰ ਸਮਝਿਓ, ਰਹੋ ਵਿਚਾਰ। ਤਾਂ ਤੇ ਗੱਲ ਕਿੱਥੇ ਚੱਲੀ ਸੀ? ਗੱਲ ਚੱਲ ਰਹੀ ਸੀ ਕਿ ਅਸੀਂ ਸਿਧਾਂਤਾਂ ਨੂੰ ਸਮਝਣਾ। ਹੁਣ ਕਿੰਨੀ ਵੱਡੀ ਗੱਲ ਆਪਾਂ ਨੂੰ ਸਮਝ ਆ ਗਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ, ਕਿੱਡਾ ਵੱਡਾ ਅਰਥ ਹੈ, ਤੇ ਇਹ ਦੇਗ ਤੇਗ ਫਤਿਹ, ਕਿੱਡਾ ਵੱਡਾ ਸਿਧਾਂਤ ਸਮੋਇਆ ਪਿਆ ਸਿੱਖੀ ਦਾ, ਸਮਾਜਵਾਦ। ਫਿਰ ਜੈਕਾਰਾ, ਜੈਕਾਰਾ ਅਸੀਂ ਜਿਸ ਵੇਲੇ ਗਜਾਉਂਦੇ ਹਾਂ, ਜੈਕਾਰੇ ਦਾ ਅਰਥ ਕੀ ਹੈ? ਲਹਿਜੀ ਅਰਥ, ਜੈਕਾਰਾ ਦਾ ਅਰਥ ਹੈ ਵੀ ਜਿੰਨਾ ਜ਼ੋਰ ਹੈ ਉਨੀ ਉੱਚੀ ਬੋਲਣਾ, ਇਹਨੂੰ ਕਹਿੰਦੇ ਨੇ ਜੈਕਾਰਾ, ਜਿੰਨਾ ਜ਼ੋਰ ਹੈ, ਜਿੰਨਾ ਵੀ ਜ਼ੋਰ ਹੈ ਉਨੀ ਜ਼ੋਰ ਦੀ ਬੋਲਣਾ। ਅੰਤਰੀ ਭਾਵ ਕੀ ਹੋ ਗਿਆ ਫਿਰ ਇਹਦਾ? ਵੀ ਕਿਤੇ ਵੀ ਜ਼ਬਰ ਜ਼ੁਲਮ ਧੱਕਾ ਹੁੰਦਾ, ਤੇਰੇ ਵਿੱਚ ਬੋਲਣ ਦੀ ਹਿੰਮਤ ਚਾਹੀਦੀ ਹੈ। ਜੈਕਾਰਾ, ਬੋਲਣ ਦੀ ਹਿੰਮਤ, ਜਿਹੜਾ ਬੋਲਦਾ ਉਹ ਨਿਹਾਲ ਹੋ ਜਾਂਦਾ, ਬੋਲੇ ਸੋ ਨਿਹਾਲ। ਕਿਤੇ ਕਿਸੇ ਨਾਲ ਵੀ ਜ਼ਬਰ ਜ਼ੁਲਮ ਧੱਕਾ ਹੁੰਦਾ, ਉਦਾਹਰਣ ਲਾ ਲਓ, ਜਿਵੇਂ ਕੋਈ ਬੀਬੀ ਆ ਰਹੀ ਹੈ ਮੰਨ ਲਓ ਘਰ ਵੱਲ ਨੂੰ, ਸ਼ਾਮ ਦਾ ਸਮਾਂ, ਇਹ ਉਦਾਹਰਣ ਹੈ ਸਮਝਣ ਵਾਸਤੇ, ਕੋਈ ਹਰ ਗੱਲ ਨੂੰ ਦ੍ਰਿਸ਼ਟਾਂਤ ਨਾਲ ਹੀ ਸਮਝਿਆ ਜਾਂਦਾ ਹੁੰਦਾ। ਫਿਰ ਕਈ ਫਿਲੋਸਫੀਆਂ ਰਾਹੀਂ ਸਮਝਦੇ ਆ, ਫਿਲੋਸਫੀਆਂ ਤਾਂ ਮੈਨੂੰ ਵੀ ਨਹੀਂ ਆਉਂਦੀਆਂ, ਤੇ ਮੈਨੂੰ ਐਂ ਲੱਗਦਾ ਫਿਲੋਸਫੀ ਰਾਹੀਂ ਲੋਕਾਂ ਨੂੰ ਵੀ ਘੱਟ ਹੀ ਸਮਝ ਗੱਲ ਆਉਂਦੀ ਹੈ। ਚਲ ਆਪਾਂ ਫਿਲੋਸਫੀਆਂ ਤੋਂ ਕੀ ਲੈਣਾ, ਤਾਂ ਤੇ ਲਓ ਜੀ ਜਕਾਰਾ, ਹੁਣ ਸਮਝ ਲਓ ਆਪਾਂ ਵੀ ਕੋਈ ਬੀਬੀ ਆ ਰਹੀ ਹੈ ਘਰ ਨੂੰ, ਸ਼ਾਮ ਦਾ ਸਮਾਂ, ਦਿਨ ਛਪਿਆ, ਤੇ ਕੱਲੀ ਬੀਬੀ ਨੂੰ ਦੇਖ ਕੇ ਚਾਰ ਗੁੰਡਿਆਂ ਨੇ ਬੀਬੀ ਦਾ ਰਸਤਾ ਘੇਰ ਲਿਆ ਮੰਨ ਲਓ ਉਸ ਰਸਤੇ ਦੇ ਉੱਤੇ ਅਚਨਚੇਤ ਆ ਗਿਆ ਅਕਾਲ ਪੁਰਖ ਦੀ ਫੌਜ ਦਾ ਸਿਪਾਹੀ ਖਾਲਸਾ ਸੰਤ ਸਿਪਾਹੀ ਜਿਹਦੀਆਂ ਆਪਣੀਆਂ ਵਾਸ਼ਨਾ ਤੇ ਕਾਬੂ ਹੈ ਜਿਹਦਾ ਆਪਣੀਆਂ ਵਾਸ਼ਨਾ ਤੇ ਕਾਬੂ ਹੈ ਨਾ ਸੰਤ ਸਿਪਾਹੀ ਤੇ ਫਿਰ ਨਾਲ ਬਾਹਰੀ ਜਾਣੀ ਕਿ ਜਿਹੜੇ ਉਪੱਦਰ ਮਚਾਉਂਦੇ ਹੈ ਉਹਨਾਂ ਦੇ ਉੱਤੇ ਵੀ ਉਹੀ ਹਾਵੀ ਹੋਊਗਾ ਸਿਪਾਹੀ ਵਾਲਾ ਰੋਲ ਵੀ ਉਹੀ ਕਰੂਗਾ ਜਿਹਨੇ ਪਹਿਲਾਂ ਆਪਣੇ ਅੰਦਰ ਜੰਗ ਕਰਕੇ ਆਪਣੇ ਆਪ ਦੀ ਜਿੱਤ ਪ੍ਰਾਪਤ ਕਰ ਲਈ ਹੈ ਆਪਣੇ ਆਪ ਦੇ ਉੱਤੇ ਪਹਿਲਾਂ ਤਾਂ ਤੇ ਲਓ ਜੀ ਉਸ ਰਸਤੇ ਦੇ ਉੱਤੇ ਆ ਗਿਆ ਸੰਤ ਸਿਪਾਹੀ ਖਾਲਸਾ ਸੰਤ ਸਿਪਾਹੀ ਖਾਲਸਾ ਅਕਾਲ ਪੁਰਖ ਦੀ ਫੌਜ ਜਿਸ ਵੇਲੇ ਆਇਆ ਖਾਲਸੇ ਨੇ ਸਥਿਤੀ ਦੇਖ ਲਈ ਸਾਰੀ ਉਸੇ ਵੇਲੇ ਕੀ ਕੀਤਾ ਉਹਨੇ ਜੈਕਾਰਾ ਗਜਾ ਦਿੱਤਾ ਬੋਲੇ ਸੋ ਨਿਹਾਲ ਸਤਿ ਅਕਾਲ ਅਕਾਲ ਪੁਰਖ ਵਾਹਿਗੁਰੂ ਹਾਜ਼ਰ ਨਾਜ਼ਰ ਜਾਣਦਾ ਜੋ ਸਾਰਿਆਂ ਤੋਂ ਸ਼੍ਰੋਮਣੀ ਹੈ ਸਮੇਂ ਦੀ ਹੱਦ ਤੋਂ ਪਾਰ ਹੈ ਹਰ ਵੇਲੇ ਹਰ ਥਾਂ ਮੌਜੂਦ ਹੈ ਤਾਂ ਤੇ ਫਿਰ ਉਸ ਨੂੰ ਸਾਕਸ਼ੀ ਲੈ ਕੇ ਛੱਡਦਾ ਜੈਕਾਰਾ ਜੈਕਾਰਾ ਗਜਾਇਆ ਉਹ ਜੈਕਾਰਾ ਗੁੰਡਿਆਂ ਨੂੰ ਚੈਲੰਜ ਉੱਚੀ ਆਵਾਜ਼ ਵਿੱਚ ਗੁੰਡਿਆਂ ਨੂੰ ਚੈਲੰਜ ਵੀ ਹਟ ਜਾਓ ਪਾਸੇ ਤੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਵੀ ਸੋਧਾ ਲਾ ਦਿੱਤਾ ਜਾਊ ਉਹੀ ਜੈਕਾਰਾ ਬੀਬੀ ਦੇ ਕੰਨਾਂ ਤੱਕ ਆਵਾਜ਼ ਗਈ ਬੀਬੀ ਨੂੰ ਹੌਸਲਾ ਵੀ ਭੈਣ ਫਿਕਰ ਨਾ ਕਰੀ ਤੇਰਾ ਵੀਰ ਖਾਲਸਾ ਆ ਗਿਆ ਇਹ ਗੁੰਡੇ ਤੇਰਾ ਕੁਝ ਨਹੀਂ ਵਿਗਾੜ ਸਕਦੇ ਉਹੀ ਜੈਕਾਰਾ ਜਿਹਦੇ ਨਾਲ ਧੱਕਾ ਹੁੰਦਾ ਉਹਦੇ ਹੱਕ ਵਿੱਚ ਆਵਾਜ਼ ਉਹਨੂੰ ਹੌਸਲਾ ਦੇਣ ਵਾਸਤੇ ਜਿਹੜਾ ਧੱਕਾ ਕਰਨ ਵਾਲਾ ਜ਼ਾਲਮ ਹੈ ਉਹਨੂੰ ਚੈਲੰਜ ਕਰਨ ਵਾਸਤੇ ਆਵਾਜ਼ ਹੈ ਜੈਕਾਰਾ ਸਤਨਾਮ ਨੋਟ ਕਰੋ ਜਿਸ ਵੇਲੇ ਜੰਗਾਂ ਨੂੰ ਜਾਂਦੀਆਂ ਗੁਰੂ ਦੀਆਂ ਫੌਜਾਂ ਜੈਕਾਰੇ ਗਜਾਏ ਜਾਂਦੇ ਜੈਕਾਰਾ ਤੇ ਅਰਦਾਸ ਤੋਂ ਬਾਅਦ ਜੈਕਾਰਾ ਗਜਾਇਆ ਜਾਂਦਾ ਤਾਂ ਕਿ ਸਾਡੇ ਚ ਬੋਲਣ ਦੀ ਹਿੰਮਤ ਰਹੇ ਉਹਦਾ ਭਾਵ ਹੈ ਬੋਲਣ ਦੀ ਹਿੰਮਤ ਇੱਦਾਂ ਜਾਣੀ ਕਿ ਜਦੋਂ ਕੋਈ ਜਾਣੀ ਕਿ ਕਹਿੰਦਾ ਉਸ ਵੇਲੇ ਬੋਲ ਪਵੇ ਜਾਂ ਕੋਈ ਮਦਦ ਵਾਸਤੇ ਪੁਕਾਰਦਾ ਧੱਕਾ ਹੁੰਦਾ ਉਸ ਵੇਲੇ ਬੋਲ ਪਵੇ ਵੀ ਆਇਆ ਉਹ ਆਇਆ ਕਿਵੇਂ ਕਹੂਗਾ ਵੀ ਮੈਂ ਆ ਰਿਹਾ ਉਹ ਦੱਸਣ ਵਾਸਤੇ ਉਹ ਜੈਕਾਰਾ ਗਜਾ ਦੇਵੇਗਾ ਵੀ ਹਾਂ ਤੇਰੀ ਪੁਕਾਰ ਮੈਨੂੰ ਸੁਣਗੀ ਮੈਂ ਆ ਰਿਹਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕਰਦਾ ਹੋਇਆ ਖਾਲਸਾ ਗਿਆ ਮਦਦ ਵਾਸਤੇ ਉਹਨੂੰ ਕਹਿੰਦੇ ਨੇ ਜੈਕਾਰਾ ਤੇ ਇਹ ਹਿੰਮਤ ਹੋਣੀ ਚਾਹੀਦੀ ਜੀ ਬੋਲਣ ਦੀ ਤੇ ਅੱਜ ਹਿੰਮਤ ਹੈ ਅੱਜ ਕੀ ਕੁਝ ਜਾਣੀ ਕਿ ਆਪਾਂ ਕਹਿ ਲੋ ਸਿੱਖੀ ਨੂੰ ਅੰਦਰੋਂ ਖਤਮ ਕਰਨ ਵਾਸਤੇ ਵੀ ਤੇ ਸਿੱਖੀ ਨੂੰ ਬਾਹਰੋਂ ਕੱਚੇ ਪਿੱਲੇ ਗੁਰੂ ਡਾਮ ਕੀ ਕੁਝ ਹੋ ਰਿਹਾ ਅੱਜ ਬਹੁਤੇ ਤਾਂ ਮੂਕ ਦਰਸ਼ਕ ਹੋ ਕੇ ਵੇਖ ਰਹੇ ਹੈ ਕਈ ਤਾਂ ਇੱਥੋਂ ਤੱਕ ਮੈਨੂੰ ਨਿਰਾਸ਼ਾਵਾਦੀ ਸਿੱਖ ਮਿਲਦੇ ਹੈ ਇੱਥੋਂ ਤੱਕ ਕਿ ਆਪਾਂ ਨੇ ਕੀ ਲੈਣਾ ਜੀ ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਕੀ ਲੈਣਾ ਸੀ ਜਿਨ੍ਹਾਂ ਨੇ ਸਾਰਾ ਸਰਬੰਸ ਪ੍ਰਵਾਨ ਕਰ ਦਿੱਤਾ ਦੇਖ ਪਾਤਸ਼ਾਹ ਦਾ ਜੇਰਾ ਪਹਿਲੀ ਗੱਲ ਤਾਂ ਜਬਰ ਜ਼ੁਲਮ ਧੱਕੇ ਦੇ ਖਿਲਾਫ 9 ਸਾਲ ਦੀ ਉਮਰ ਵਿੱਚ ਗੁਰੂ ਪਿਤਾ ਜੀ ਨੂੰ ਤੋਰਿਆ 9 ਸਾਲ ਦੀ ਉਹ ਉਮਰ ਹੈ ਜੇ ਆਪਾਂ ਦੁਨਿਆਵੀ ਹਿਸਾਬ ਲਾਈਏ ਜਿਸ ਉਮਰ ਦੇ ਵਿੱਚ ਬੱਚਾ ਪਿਤਾ ਦੀ ਉਂਗਲ ਫੜ ਕੇ ਖੇਡਦਾ ਮੋਢਿਆਂ ਤੇ ਚੜ ਚੜ ਕੇ ਚਾਂਬੜਾ ਮਾਰਦਾ ਉਹ ਉਮਰ ਹੈ 9 ਸਾਲ ਦੀ ਪਰ ਧੰਨ ਗੋਬਿੰਦ ਰਾਏ ਜੀ ਦੇ ਰੂਪ ਵਿੱਚ ਸਨ ਉਸ ਵੇਲੇ 9 ਸਾਲ ਦੀ ਉਮਰ ਦੇ ਵਿੱਚ ਜੇ ਕਿਤੇ ਬਾਪ ਚਲਿਆ ਜਾਵੇ ਬਾਹਰ 2-4 ਦਿਨ ਤੇ 9 ਸਾਲ ਦਾ ਬੱਚਾ ਚਦਾ ਚੀਕਾਂ ਮਾਰਦਾ ਉਹ ਚੀਕਾਂ ਮਾਰਦਾ ਵੀ ਮੇਰਾ ਡੈਡੀ ਮੇਰਾ ਪਾਪਾ ਮੇਰਾ ਫਾਦਰ ਮੇਰੇ ਬਾਪੂ ਜੀ ਕਿੱਧਰ ਗਏ ਪਰ ਧੰਨ 9 ਸਾਲ ਦੀ ਉਮਰ ਦੇ ਵਿੱਚ ਧੰਨ ਜਿਗਰਾ ਗੁਰੂ ਪਿਤਾ ਜੀ ਨੂੰ ਤੋਰ ਦਿੱਤਾ ਸ਼ਹੀਦ ਹੋਣ ਵਾਸਤੇ ਕਾਹਦੇ ਜਬਰ ਜ਼ੁਲਮ ਧੱਕੇ ਦੇ ਖਿਲਾਫ਼ ਕੋਈ ਘਰ ਦਾ ਰੌਲਾ ਸੀ ਕੱਲ ਆਪ ਵਿਸਥਾਰ ਸੁਣ ਚੁੱਕੇ ਹੋ ਫਿਰ ਚਮਕੌਰ ਦੇ ਜੰਗ ਦੇ ਵਿੱਚ 2 ਵੱਡੇ ਸਾਹਿਬਜ਼ਾਦੇ ਅੱਖਾਂ ਦੇ ਸਾਹਮਣੇ ਸ਼ਹੀਦੀ ਗਾਨੇ ਬੰਨ ਬੰਨ ਮੈਦਾਨੀ ਜੰਗ ਨੂੰ ਤੋਰ ਦਿੱਤੇ ਧੰਨ ਜਿਗਰਾ 2 ਦੀ ਖਬਰ ਲੈ ਕੇ ਆਇਆ ਅਨੂਰਾ ਮਾਹੀ ਨਾਲ ਖਬਰ ਲਾਇਆ ਮਾਤਾ ਜੀ ਵੀ ਸ਼ਹੀਦ ਕਰ ਦਿੱਤੇ ਬੁਰਜ ਤੋਂ ਥੱਲੇ ਸੁੱਟ ਦਿੱਤੇ ਅੱਧੀ ਰਾਤ ਨੂੰ ਦਿਨ ਚੜ੍ਹੇ ਰੌਲਾ ਪਾ ਦਿੱਤਾ ਮਾਤਾ ਜੀ ਆਪੇ ਛਾਲ ਮਾਰ ਗਏ ਫਿਰ ਵੀ ਅੱਖਾਂ ਦੇ ਵਿੱਚੋਂ ਹੰਝੂ ਨਹੀਂ ਸੁੱਟਿਆ ਧੰਨ ਸਾਰਾ ਕੁਝ ਕੁਰਬਾਨ ਕਰ ਦਿੱਤਾ ਫਿਰ ਆਪਣਾ ਸੁੱਖ ਆਰਾਮ ਸਾਡੇ ਤੋਂ ਕੁਰਬਾਨ ਕਰ ਦਿੱਤਾ ਕਿਵੇਂ ਮਾਛੀ ਵੜੀ ਦੇ ਜੰਗਲਾਂ ਵਿੱਚ ਜਾਮਾ ਲੀਰੋ ਲੀਰ ਸਤਿਗੁਰਾਂ ਦੇ ਚਰਨਾਂ ਵਿੱਚ ਕੰਢੇ ਲੱਗੇ ਪੱਥਰਾਂ ਦੀਆਂ ਨੋਕਾਂ ਲੱਗੀਆਂ ਕਿੰਨੇ ਘੰਟੇ ਤੋਂ ਅੰਨ ਜਲ ਨਹੀਂ ਛਕਿਆ ਨਾ ਤਾਜ ਨਾ ਆਵਾਜ਼ ਨਾ ਸੇਵਾਦਾਰ ਟਿੰਡ ਦਾ ਸਰਾਣਾ ਲੱਗਿਆ ਭੁੰਜੇ ਵਿਰਾਜ ਰਹੇ ਆ ਬੋਲੋ ਘਰ ਦਾ ਰੌਲਾ ਸੀ ਕੋਈ ਅੱਜ ਅਸੀਂ ਆਪਣੀਆਂ ਘਰ ਦੀਆਂ ਚਾਰ ਦੀਵਾਰੀਆਂ ਦੇ ਵਿੱਚ ਬੰਦ ਸਰੀਰਕ ਸੁੱਖਾਂ ਨਾਲ ਜੁੜੇ ਹੋਏ ਜਦੋਂ ਕੋਈ ਵੀ ਬੰਦਾ ਐਸ਼ ਪ੍ਰਸਤ ਫੈਸ਼ਨ ਪ੍ਰਸਤ ਜਾਂ ਆਰਾਮ ਪ੍ਰਸਤ ਹੋ ਜਾਂਦਾ ਉਹ ਕੈਰ ਹੋ ਜਾਂਦਾ ਬੋਲੋ ਸਤਨਾਮ ਉਹ ਕਹਿੰਦਾ ਆਪਾਂ ਆਪਦੇ ਘਰੇ ਮੌਜ ਕਰਦੇ ਹਾਂ ਗੰਢੇ ਲੈਣੇ ਆ ਬਾਹਰ ਜੋ ਮਰਜ਼ੀ ਹੋਈ ਚੱਲੇ ਇਹ ਸੋਚ ਬਣ ਜਾਂਦੀ ਹੈ ਨਾ ਵੀ ਆਪਾਂ ਆਪਦੇ ਘਰੇ ਮੌਜ ਕਰਦੇ ਹਾਂ ਯਾਰ ਆਪਾਂ ਕੀ ਲੈਣਾ ਬਾਹਰ ਜੋ ਮਰਜ਼ੀ ਹੋਈ ਚੱਲੇ ਤਾਂ ਤੇ ਕਿੰਨੀ ਘਟੀਆ ਸੋਚ ਹੈ ਉਸ ਮਨੁੱਖ ਦੀ ਕਹਿੰਦੇ ਉਹ ਮਹਿਲ ਮਾੜੀ ਨੀ ਨਾਗਾਂ ਦਾ ਨਿਵਾਸ ਸੱਪ ਦੀ ਵਰਮੀ ਹੈ ਉਹ ਤਾਂ ਸੱਪ ਦੀ ਵਰਮੀ ਤਾਂ ਤੇ ਰਹੋ ਵਿਚਾਰ ਗੱਲ ਕਿੱਥੇ ਚੱਲੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਸਭ ਕੁਝ ਕੁਰਬਾਨ ਕਰ ਦਿੱਤਾ ਕਿਵੇਂ ਨੌਵੇਂ ਪਾਤਸ਼ਾਹ ਨੇ ਸ਼ਹਾਦਤਾਂ ਦਿੱਤੀਆਂ ਕਿਵੇਂ ਪੰਜਵੇਂ ਪਾਤਸ਼ਾਹ ਦੀ ਧਰਤੀ ਦਵੀ ਤੇ ਬੈਠੇ ਕਿਵੇਂ ਗੁਰਸਿੱਖਾਂ ਦੀਆਂ ਮਹਾਨ ਸ਼ਹੀਦੀਆਂ ਤੇ ਅੱਜ ਕੀ ਸਾਡੇ ਵਿੱਚ ਹਿੰਮਤ ਹੈ ਬੋਲਣ ਦੀ ਹਿੰਮਤ ਹੈ ਤਾਂ ਤੇ ਇਹ ਹਿੰਮਤ ਹੋਵੇ ਸਾਡੇ ਵਿੱਚ ਜਕਾਰਾ ਸਾਨੂੰ ਰੋਜ਼ ਇਹੀ ਕਹਿੰਦਾ ਸਾਨੂੰ ਜਕਾਰਾ ਕੇਵਲ ਫਰਜ਼ੀ ਜਕਾਰਾ ਛੱਡ ਲੈਣਾ ਨਹੀਂ ਹੁੰਦਾ ਇਹਦਾ ਭਾਵ ਸਾਡੇ ਅੰਦਰ ਵਸੇ ਵੀ ਅਸੀਂ ਜਾਣੀ ਕਿ ਬੋਲ ਪੈਣਾ ਜਦੋਂ ਕੋਈ ਗਲਤ ਹੁੰਦਾ ਕਿਤੇ ਕੁਝ ਬੋਲ ਪੈਣਾ ਹੈ ਬੋਲਣਾ ਹੈ ਉਦੋਂ ਰਹੋ ਵਿਚਾਰ ਇਹ ਰਿਹਾ ਜੀ ਜਕਾਰੇ ਦਾ ਅੰਤਰ ਭਾਵ ਫਿਰ ਆਪਾਂ ਕਹਿੰਦੇ ਹਾਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਕੱਲ ਵਚਨ ਹੋ ਚੁੱਕਿਆ ਗਾਂ ਕੰਡੀਸ਼ਨਲ ਹੈ ਇੱਕ ਤਾਂ ਆਪਣਾ ਕੋਈ ਵੀ ਗਿਆਨ ਕਰਮਿੰਦਰਾ ਆਕੀ ਨਾ ਰਹੇ ਪਹਿਲਾਂ ਤਾਂ ਆਪਣੇ ਆਪ ਤੇ ਰਾਜ ਹੋਵੇ ਜੇ ਆਪਣੇ ਆਪ ਤੇ ਰਾਜ ਨਹੀਂ ਤਾਂ ਤੇ ਉਹ ਦੁਨਿਆਵੀ ਰਾਜ ਕਦੇ ਵੀ ਨਹੀਂ ਕਰ ਸਕਦਾ ਉਹ ਚੌਧਰਪਣੇ ਦਾ ਭੁੱਖਾ ਹੋਊਗਾ ਉਹ ਧਰਮ ਦਾ ਰਾਜ ਨਹੀਂ ਕਰੂ ਆਪਣੇ ਤਜੌਰੀਆਂ ਭਰੂਗਾ ਅੱਗੇ ਪਰਿਵਾਰਵਾਦ ਸ਼ੁਰੂ ਕਰੂਗਾ ਬੜਾ ਕੁਝ ਹੋਊਗਾ ਜਿਹੜਾ ਪਹਿਲਾਂ ਆਪਣੇ ਆਪ ਦੀਆਂ ਵਾਸ਼ਨਾਵਾਂ ਤੇ ਕਾਬੂ ਪਾ ਚੁੱਕਿਆ ਆਪਣੇ ਆਪ ਦੇ ਵਿੱਚ ਰੱਜ ਚੁੱਕਿਆ ਤ੍ਰਿਪਤ ਹੋ ਚੁੱਕਿਆ ਪੂਰਾ ਜਿਹਦੀ ਸੁਰਤ ਜਿਹਦੀ ਸੈਚੂਰੇਸ਼ਨ ਪੁਆਇੰਟ ਤੇ ਪਹੁੰਚ ਚੁੱਕੀ ਹੈ ਪਹਿਲਾਂ ਉਹ ਹੋਵੇ ਤੇ ਫਿਰ ਐਸੇ ਮਨੁੱਖ ਹੁਣ ਸਮੂਹ ਵੀ ਕੋਈ ਵੀ ਗੁਰਮਤ ਦੇ ਸਿਧਾਂਤਾਂ ਤੋਂ ਆਕੀ ਨਾ ਰਹੇ ਫਿਰ ਉਹ ਰਾਜ ਦੀ ਗੱਲ ਹੈ ਜੇ ਕੰਡੀਸ਼ਨ ਪੂਰੀ ਹੋਵੇ ਆਕੀ ਰਹੇ ਨਾ ਕੋਈ ਰਹੋ ਵਿਚਾਰ ਤੇ ਫਿਰ ਅਗਲੀ ਗੱਲ ਹੈ ਇੱਕ ਲਫ਼ਜ਼ ਆਪਾਂ ਹੋਰ ਵਰਤਦੇ ਹਾਂ ਉਹ ਵੀ ਕਹਿ ਜਾਵਾਂ ਕਿ ਗੁਰੂ ਕਾ ਲੰਗਰ ਇਹ ਲਫ਼ਜ਼ ਵੀ ਆਪਾਂ ਬਹੁਤ ਵਰਤੋਂ ਵਿੱਚ ਆਉਂਦਾ ਹੈ ਲੰਗਰ ਦਾ ਅਰਥ ਕੀ ਹੈ ਬਹੁਤੇ ਸੋਚਦੇ ਆ ਵੀ ਲੰਗਰ ਪ੍ਰਸ਼ਾਦੇ ਨੂੰ ਕਹਿੰਦੇ ਆ ਨਹੀਂ ਜਿਵੇਂ ਕਿ ਬਹੁਤੇ ਸੋਚਦੇ ਆ ਵੀ ਦੇਗ ਕੜਾਹ ਪ੍ਰਸ਼ਾਦ ਨੂੰ ਕਹਿੰਦੇ ਆ ਨਾ ਅੱਜ ਤੋਂ ਬਾਅਦ ਨਾ ਕਦੇ ਕਿਹੋ ਦੇਗ ਵਰਤਾਓ ਨਾ ਦੇਗ ਚੋਂ ਵਰਤਾਓ ਪਹਿਲਾਂ ਕੜਾਹ ਪ੍ਰਸ਼ਾਦ ਵਰਤਾਓ ਫਿਰ ਦੇਗ ਚੋਂ ਦਾਲਾਂ ਪ੍ਰਸ਼ਾਦਿਆਂ ਚੋਂ ਪ੍ਰਸ਼ਾਦੇ ਜੋ ਵੀ ਕੁਆਂਟਿਟੀ ਵਿੱਚ ਬਣੇ ਵੀ ਇੱਥੇ ਪ੍ਰੈਫਰੈਂਸ ਕਿਸੇ ਨੂੰ ਨਹੀਂ ਸਾਰੇ ਇੱਕੋ ਜਿਹੇ ਹੈ ਅੱਡ ਦਾ ਕਿਸੇ ਵਾਸਤੇ ਨਾ ਬਣਾਓ ਇਹ ਤੱਤ ਸਿਧਾਂਤ ਹੈ ਗੁਰਮਤ ਦੇ ਤਾਂ ਤੇ ਇੱਥੇ ਮੈਂ ਇੱਕ ਪੁਆਇੰਟ ਹੋਰ ਕਹਿ ਜਾਵਾਂ ਵੀ ਇਸ ਗੱਲ ਦੇ ਉੱਤੇ ਕਈ ਨੂੰ ਰੁਕਾਵਟ ਕੀ ਖਾਂਦੀ ਹੈ ਵੀ ਗੁਰਮਤ ਦੇ ਵਿੱਚ ਸਫਾਈ ਪੱਖ ਨੂੰ ਤਾਂ ਅਸੀਂ ਰੱਖਣਾ ਪਰ ਜਿਹੜਾ ਸਾਡੇ ਵਿੱਚ ਸੁੱਚਮ ਲਫ਼ਜ਼ ਆ ਵੜਿਆ ਇਹ ਜਾਣੀ ਕਿ ਸੁੱਚਮ ਲਫ਼ਜ਼ ਨੂੰ ਗੁਰਮਤ ਫਲਸਫੇ ਦੇ ਵਿੱਚ ਕੋਈ ਥਾਂ ਨਹੀਂ ਕਿਰਪਾ ਕਰਕੇ ਸਮਝਣ ਦੀ ਕੋਸ਼ਿਸ਼ ਕਰ ਲਿਓ ਉਸ ਪੁਆਇੰਟ ਨੂੰ ਸਾਰੇ ਵੀਰ ਸਫਾਈ ਰੱਖੀ ਜਾ ਸਕਦੀ ਹੈ ਸੁੱਚਮ ਤਾਂ ਹੋ ਹੀ ਨਹੀਂ ਸਕਦੀ ਜੇ ਸੱਚ ਜਾਣੋ ਤਾਂ ਤੁਸੀਂ ਕਹੋ ਕਿਵੇਂ ਪਾਣੀ ਸੁੱਚਾ ਕਿਤੋਂ ਨਹੀਂ ਮਿਲ ਸਕਦਾ ਵਗਦਾ ਪਾਣੀ ਹੈ ਉਹਦੇ ਵਿੱਚ ਕੋਈ ਨਹਾਈ ਜਾਂਦਾ ਕੋਈ ਸੀਂਡ ਸਿਣਕੀ ਜਾਂਦਾ ਕੋਈ ਕੱਟੇ ਬੱਛੇ ਮਰੇ ਤੁਰੇ ਆਉਂਦੇ ਹੋ ਕਿਤੇ ਕੱਪੜੇ ਧੋਈ ਜਾਂਦਾ ਕੋਈ ਕਿਤੇ ਰੂੜੀਆਂ ਦਾ ਪਾਣੀ ਰਲੀ ਜਾਂਦਾ ਉਸ ਪਾਣੀ ਨੂੰ ਸਾਫ਼ ਤਾਂ ਕੀਤਾ ਜਾ ਸਕਦਾ ਜਿਵੇਂ ਵਾਟਰ ਬਾਕਸ ਦੇ ਵਿੱਚ ਸਾਫ਼ ਕਰ ਲੈਂਦੇ ਹਾਂ ਨਾ ਸੁੱਚਾ ਪਾਣੀ ਨਹੀਂ ਤੇ ਜੋ ਜਾਣੀ ਕਿ ਆਪਾਂ ਕਹਿ ਲਓ ਖੂਹ ਦਾ ਪਾਣੀ ਉੱਥੇ ਮੱਛੀਆਂ ਹੁੰਦੀਆਂ ਡੱਡੂ ਹੁੰਦੇ ਆ ਕੱਛੂ ਹੁੰਦੇ ਆ 42 ਲੱਖ ਜੀ ਜਲ ਮੈਂ ਉੱਤੇ ਸੁੱਚਾ ਪਾਣੀ ਨਹੀਂ ਕਿਤੋਂ ਮਿਲ ਸਕਦਾ ਪਾਣੀ ਨੂੰ ਸਾਫ਼ ਕੀਤਾ ਜਾ ਸਕਦਾ ਫਿਲਟਰ ਕੀਤਾ ਜਾ ਸਕਦਾ ਜੇ ਪਾਣੀ ਵਿੱਚ ਅਸ਼ੁੱਧੀਆਂ ਤਾਂ ਤੇ ਫੜਕੜੀ ਪਾਤੀ ਬਹਿ ਗਿਆ ਜਿਸ ਤਰ੍ਹਾਂ ਜਿਹਦੇ ਕਿ ਫਿਲਟਰ ਆਉਂਦੇ ਆ ਸਾਫ਼ ਪਾਣੀ ਤਾਂ ਵਰਤਿਆ ਜਾ ਸਕਦਾ ਸਾਫ਼ ਪਾਣੀ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਸੁੱਚਾ ਪਾਣੀ ਨਹੀਂ ਕਿਤੋਂ ਮਿਲ ਸਕਦਾ ਨੋਟ ਕਰ ਲਿਓ ਅਪੁਆਇੰਟਮੈਂਟ ਸੁੱਚਾ ਪਾਣੀ ਕਿਤੋਂ ਨਹੀਂ ਮਿਲ ਸਕਦਾ ਸੁੱਚੀ ਹਵਾ ਨਹੀਂ ਹੋ ਸਕਦੀ ਸਾਰੇ ਆਪਣੇ ਹਵਾ 'ਚ ਸਾਹ ਲੈ ਰਹੇ ਹਾਂ ਹਵਾ ਨੂੰ ਸਾਫ਼ ਕੀਤਾ ਜਾ ਸਕਦਾ ਅਸੀਂ ਕਾਨਪੁਰ ਗਏ ਪਿੱਛੇ ਜਿਹੇ ਕਈ ਐਸੇ ਸਟੇਸ਼ਨਾਂ ਤੇ ਖੜਨਾ ਪਿਆ ਵੀ ਕਿੱਥੇ ਜਾਈਏ ਜਿੱਥੇ ਕਿ ਆਸੇ ਪਾਸੇ ਬਹੁ ਗਿਣਤੀ ਤੰਬਾਕੂ ਪੀਣ ਵਾਲਿਆਂ ਦੀ ਹੈ, ਜਿਉਂਦਿਆਂ ਦੇ ਮੂੰਹ ਚੋਂ ਲਾਟਾਂ ਨਿਕਲ ਰਹੀਆਂ, ਫੂਕ ਰਹੇ ਆਪਣੇ ਆਪ ਨੂੰ, ਚਲੋ ਫਿਰ ਉਹ ਤੁਹਾਨੂੰ ਮੱਤ। ਉੱਥੇ ਕੀ ਕਰਾਂਗੇ, ਉਸੇ ਹਵਾ ਚ ਆਪਾਂ ਸਾਹ ਲਵਾਂਗੇ। ਹਵਾ ਸੁੱਚੀ ਨਹੀਂ ਹੋ ਸਕਦੀ, ਹਵਾ ਸਾਫ਼ ਕੀਤੀ ਜਾ ਸਕਦੀ ਹੈ ਵੀ ਥੋੜਾ ਦੂਰੀ ਤੇ ਰਹੋ ਜਿੰਨਾ ਹੋ ਸਕਦਾ, ਤੇ ਨੱਕ ਦੇ ਅੱਗੇ ਕੱਪੜਾ ਰੱਖ ਲਿਆ ਤਾਂ ਕਿ ਹਵਾ ਫਿਲਟਰ ਹੋ ਕੇ ਲੰਘੇ। ਬੋਲੋ ਸਤਨਾਮ। ਸਾਫ਼ ਜਿੰਨਾ ਕੁ ਕੋਸ਼ਿਸ਼ ਕੀਤੀ ਹਵਾ ਸਾਫ਼ ਕਰਕੇ ਸਾਹ ਲੈ ਲਿਆ, ਜਿੰਨੀ ਕੁ ਕੋਸ਼ਿਸ਼ ਕੀਤੀ, ਤੇ ਸਾਹ ਕਿੱਥੇ ਲਵਾਂਗੇ? ਕੀ ਆਪਾਂ ਨੂੰ ਤੰਬਾਕੂ ਪੀਣ ਦਾ ਦੋਸ਼ ਲੱਗ ਜੂਗਾ ਜੇ ਅਸੀਂ ਰੇਲਵੇ ਸਟੇਸ਼ਨ ਤੇ ਖੜਨਾ ਪੈ ਗਿਆ ਜਿੱਥੇ ਤੰਬਾਕੂ ਪੀਣ ਵਾਲੇ ਬਹੁ ਗਿਣਤੀ ਹੈ? ਨਹੀਂ, ਤੁਹਾਨੂੰ ਤੰਬਾਕੂ ਪੀਣ ਦਾ ਕੋਈ ਦੋਸ਼ ਨਹੀਂ ਲੱਗਣਾ। ਪੁਆਇੰਟ ਨੋਟ ਕਰਨ ਵਾਲੀ ਗੱਲ ਹੈ, ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਉੱਥੇ ਤੁਸੀਂ ਕੋਸ਼ਿਸ਼ ਕਰ ਲਓ ਹਵਾ ਸਾਫ਼, ਬਸ ਹਵਾ ਫਿਲਟਰ, ਕੁਛ ਤਾਂ ਫਿਲਟਰ ਹੋਊ ਨਾ, ਜਿੰਨੀ ਕੁ ਦੂਰੀ ਰੱਖ ਸਕਦੇ ਹੋ ਰੱਖ ਲਓ ਉਸ ਬੰਦੇ ਤੋਂ। ਤਾਂ ਤੇ ਹੁਣ ਆਪਣੀ ਸਮੁੱਚੀ ਹਵਾ ਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ, ਸਮੁੱਚੀ ਹਵਾ ਦੇ ਵਿੱਚ। ਹਵਾ ਸੁੱਚੀ ਨਹੀਂ ਹੋ ਸਕਦੀ, ਕੋਈ ਥਾਂ ਨਹੀਂ ਸੁੱਚਾ ਹੋ ਸਕਦਾ। ਮਾਤਾ ਜੂਠੀ ਪਿਤਾ ਵੀ ਜੂਠਾ, ਜੂਠੇ ਹੀ ਫਲ ਲੱਗੇ। ਆਵੇ ਜੂਠੇ ਜਾਹੇ ਜੂਠੇ, ਜੂਠੇ ਮਰੇ ਅਭਾਗੇ। ਕਹੋ ਪੰਡਿਤ ਸੂਚਾ ਕਵਨ ਠਾਉ, ਜਹਾਂ ਬੈਸ ਹੋ ਭੋਜਨ ਖਾਓ। ਕਹਿੰਦੇ ਦੱਸੋ ਕਿੱਥੇ ਪੰਡਿਤ ਦੀ ਸੁੱਚਾ ਥਾਂ ਦੱਸੋ ਕਿਹੜਾ ਭਾਵ? ਕੋਈ ਨੀ ਸੁੱਚਾ ਥਾਂ, ਕੋਈ ਨੀ ਸਫਾਈ ਕੀਤੀ ਜਾ ਸਕਦੀ ਹੈ ਥਾਂ ਦੀ, ਸੁੱਚਾ ਕੋਈ ਨੀ। ਬੜਾ ਪੱਟ ਕੇ ਦੇਖ ਲਿਓ ਕਿ ਤੂੰ ਖੱਡੀਆਂ ਨਿਕਲਿਆ ਹੋਣਗੀਆਂ, ਕਿਤੋਂ ਕੁਛ ਨਿਕਲਿਆ, ਕੀ ਪਤਾ ਕੀ ਕੁਛ ਹੈ। ਸੁੱਚਾ ਥਾਂ ਕਿਹੜਾ? ਥਾਂ ਦੀ ਸਫਾਈ ਕੀਤੀ ਜਾ ਸਕਦੀ ਹੈ, ਸੁੱਚਾ ਨਹੀਂ ਕੀਤਾ ਜਾ ਸਕਦਾ ਥਾਂ। ਪੁਆਇੰਟ ਦੋਨੇ, ਸਫਾਈ ਤੇ ਸੁੱਚ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਕਹੋ ਪੰਡਿਤ ਸੂਚਾ ਕਵਨ ਠਾਓ, ਤੇ ਆਪਾਂ ਕਿਤੇ ਉਹਨਾਂ ਬਣ ਜਾਈਏ? ਹੁਣ ਉਹੀ ਬਾਹਮਣਵਾਦੀ ਆਪਾਂ ਕਿਤੇ ਬਣ ਜਾਈਏ? ਗੁਰੂ ਜੀ ਨੇ ਸੁੱਚਮ ਦਾ ਵਹਿਮ ਧੰਨ, ਕਹਿੰਦੇ ਕਹੋ ਪੰਡਿਤ ਸੂਚਾ ਕਵਨ ਠਾਓ, ਜਹਾਂ ਵੈਸਾ ਹੋ ਭੋਜਨ ਖਾਓ। ਕਿਹੜਾ ਸੁੱਚਾ ਥਾਂ ਦੱਸੋ ਕਿੱਥੇ ਹੈ? ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਹੋ ਪਤ ਹੋਈ, ਜਨਮੇ ਸੂਤਕ ਮੂਹੇ ਹੁਣ ਸੂਤਕ, ਸੂਤਕ ਪਰ ਜੇ ਬਗੋਈ। ਦੱਸੋ ਕਿੱਥੇ ਹਰ ਥਾਂ ਸੂਤਕ ਦਾ ਭਾਵ ਅਪਵਿੱਤਰ ਭਾਵ, ਬਾਣੀ ਨੂੰ ਸਮਝੋ। ਕਹੋ ਕਬੀਰ ਤੇਈ ਨਰ ਸੂਚੇ ਸਾਖੀ ਪਰੀ, ਵਿਚਾਰਾ ਵਿਚਾਰ ਸੱਚੀ ਹੋ ਜਾਵੇ, ਨੇਤਰਾਂ ਨੇਤਰ ਸੁੱਚੇ ਹੋ ਜਾਣ, ਮਾੜਾ ਨਾ ਵੇਖਣਾ, ਕੰਨਾਂ ਨਾ ਮਾੜਾ ਨਾ ਸੁਣਨਾ, ਹੱਥਾਂ ਨਾ ਮਾੜਾ ਕੰਮ ਨਹੀਂ ਕਰਨਾ, ਪੈਰਾਂ ਨਾ ਮਾੜੇ ਪਾਸੇ ਨਹੀਂ ਜਾਣਾ। ਨੋਟ ਕਰਿਓ ਤਾਂ ਤੇ, ਫਿਰ ਇਹ ਪੁਆਇੰਟ ਨੋਟ ਕਰ ਲਿਓ ਵੀ ਤਾਂ ਤੇ ਪਾਣੀ ਹਵਾ ਸੁੱਚੀ ਨਹੀਂ ਮਿਲ ਸਕਦੀ, ਜੋ ਅਸੀਂ ਜ਼ਿੰਦਗੀ ਵਿੱਚ ਵਸਤੂਆਂ ਵਰਤਦੇ ਹਾਂ ਸੁੱਚੀਆਂ ਨਹੀਂ ਮਿਲ ਸਕਦੀਆਂ। ਨੂਣ ਸੁੱਚਾ ਨਹੀਂ ਆਉਂਦਾ ਕਿਤੋਂ ਵੀ, ਭਈਏ ਕੱਢਦੇ ਆ ਘਰੇ, ਜਾਂ ਨੂਣ ਨੂੰ ਮਾਂਜ ਲਓਗੇ ਜਾਂ ਧੋਵੋਗੇ, ਸਾਫ ਨੂਣ ਲੈ ਸਕਦੇ ਹਾਂ। ਸਫਾਈ ਤੇ ਸੁੱਚਮ ਨੂੰ ਸਮਝੋ ਕਿਰਪਾ ਕਰਕੇ ਜੀ, ਸਾਫ ਨੂਣ ਵਰਤ ਸਕਦੇ ਹਾਂ ਪਰ ਸੁੱਚਾ ਨੂਣ ਕਿਤੋਂ ਨਹੀਂ ਆਉਂਦਾ, ਖੰਡ ਸੁੱਚੀ ਕਿਤੋਂ ਨਹੀਂ ਆਉਂਦੀ। ਮੈਂ ਆਪਣੀ ਟ੍ਰੇਨਿੰਗ ਦੇ ਦੌਰਾਨ ਮਿੱਲਾਂ ਦੇ ਵਿੱਚ ਜਾਂਦਾ ਰਿਹਾ, ਪਤਾ ਕਿਵੇਂ ਬਣਦੀ ਹੈ ਖੰਡ? ਤੁਸੀਂ ਦੇਖੀਏ ਤਾਂ ਕਿਸੇ ਨੇ ਵੀ ਕਿਵੇਂ ਭਰਤੀ ਹੁੰਦੀ ਹੈ, ਕਿਵੇਂ ਸੋਧੇ ਪੈ ਰਹੀ, ਕਿਉਂਕਿ ਚਿਪ ਚਿਪ ਕਰਦੇ ਸੋਧੇ, ਜਾਣੀ ਕਿ ਚੱਪਲਾਂ ਜੋੜੀ ਤੁਰੇ ਫਿਰਦੇ ਨੇ ਜਦੋਂ ਖੰਡ ਦੇ ਢੇਰ ਲੱਗਦੇ ਆ, ਸੁੱਚੀ ਖੰਡ ਕਿੱਥੋਂ ਆਊਗੀ? ਅੱਜ ਟੈਕਨੀਕ ਬਦਲ ਗਈ, ਖੈਰ ਪਿਛਲੇ ਸਮਿਆਂ ਵਿੱਚ ਤਾਂ ਖੰਡ ਸਾਫ਼ ਕਰਨ ਵਾਸਤੇ ਯਾਨੀ ਕਿ ਪਸ਼ੂਆਂ ਦੇ ਹੱਡ ਤੇ ਚੂਰਾ ਵੀ ਵਰਤਿਆ ਜਾਂਦਾ ਸੀ ਸਾਫ਼ ਕਰਨ ਵਾਸਤੇ। ਆਟਾ ਪਸਾਉਣ ਜਾਂਦੇ ਹਾਂ, ਆਟਾ ਪੀਣ ਵਾਲਾ ਤੁਹਾਨੂੰ ਅੰਮ੍ਰਿਤਧਾਰੀ ਨਹੀਂ ਮਿਲਣਾ, ਉਹ ਪੀਂਦਾ ਪੀਂਦਾ ਚੱਕ ਚੱਕ ਕੇ ਆਇਆ ਵੀ ਦੇਖੂਗਾ ਵੀ ਮੋਟਾ ਪਤਲਾ ਵੀ ਦੇਖੂਗਾ। ਦੱਸੋ ਫਿਰ, ਨੋਟ ਕਰਿਓ ਪੁਆਇੰਟਾਂ ਨੂੰ। ਤਾਂ ਤੇ ਸਫਾਈ ਪੱਖ ਨੂੰ ਮੁੱਖ ਰੱਖੋ, ਸੁੱਚਮ ਦਾ ਵਹਿਮ ਨਾ ਕਦੇ ਵੀ ਕਰੋ। ਤੇ ਕਿੱਥੇ ਖੜਨਾ? ਜਿਵੇਂ ਵਗਦਾ ਪਾਣੀ ਸੁੱਚਾ ਮੰਨ ਲਿਆ ਵੀ ਵਗਦਾ ਪਾਣੀ ਦਾ ਬਹਾਅ ਕੋਈ ਚੱਲ ਰਿਹਾ, ਵਗਦੇ ਸਰੋਤ ਤੋਂ ਪਾਣੀ ਪੀਤਾ ਜਾ ਸਕਦਾ, ਮੰਨ ਲਿਆ ਵੀ ਸੁੱਚਾ ਨਹੀਂ ਮੰਨ ਲਿਆ। ਇਵੇਂ ਜੇ ਜਦੋਂ ਗੁਰੂ ਕਾ ਲੰਗਰ ਲੱਗਿਆ, ਉਹ ਦੱਸਦਾ ਮੈਂ ਅੱਗੇ ਲੰਗਰ ਕਾਹ ਨੂੰ ਕਹਿੰਦੇ ਨੇ, ਲੰਗਰ ਲਾਇਆ ਜਾਂਦਾ, ਲੰਗਰ ਨਹੀਂ ਛਕਿਆ ਜਾਂਦਾ, ਉੱਥੇ ਪ੍ਰਵਾਹ ਚੱਲ ਪਿਆ, ਰਸਦਾਂ ਕਿੱਥੋਂ ਕਿੱਥੋਂ ਆਈਆਂ, ਕਿਹਦੇ ਘਰੋਂ ਆਈਆਂ ਕੋਈ ਪਤਾ ਨਹੀਂ, ਡਾਲੀ ਦਾ ਪ੍ਰਸ਼ਾਦਾ ਛਕਿਆ ਜਾ ਸਕਦਾ, ਕਿਹਦੇ ਆਈਆਂ ਕੋਈ ਪਤਾ ਨਹੀਂ। ਇਹ ਸਮੁੱਚਾ ਬਹਾ ਹੋ ਗਿਆ, ਜਿਵੇਂ ਪਾਣੀ ਵਿੱਚ ਕੋਈ ਪਤਾ ਨਹੀਂ ਕਿੱਥੇ ਕਿੱਥੇ ਕੀ ਕੁਸਰ ਲਾਈ ਜਾਂਦਾ, ਕੋਈ ਕੋਈ ਪਤਾ ਨਹੀਂ, ਪਤਾ ਨਹੀਂ ਕਿੱਥੋਂ ਕਿੱਥੋਂ ਰਸਦਾਂ ਆਈਆਂ ਗੁਰੂ ਕੇ ਲੰਗਰ ਦੇ ਵਿੱਚ, ਵਾਹਿਗੁਰੂ ਜਾਣੇ ਸਾਫ਼ ਕਰਨ ਵਾਸਤੇ। ਆਟਾ ਪਸਾਉਣ ਜਾਂਦੇ ਹਾਂ, ਆਟਾ ਪੀਣ ਵਾਲਾ ਤੁਹਾਨੂੰ ਅੰਮ੍ਰਿਤਧਾਰੀ ਨਹੀਂ ਮਿਲਣਾ, ਉਹ ਪੀਂਦਾ ਪੀਂਦਾ ਚੱਕ ਚੱਕ ਕੇ ਆਇਆ ਵੀ ਦੇਖੂਗਾ ਵੀ ਮੋਟਾ ਪਤਲਾ ਵੀ ਦੇਖੂਗਾ। ਦੱਸੋ ਫਿਰ, ਨੋਟ ਕਰਿਓ ਪੁਆਇੰਟਾਂ ਨੂੰ। ਤਾਂ ਤੇ ਸਫਾਈ ਪੱਖ ਨੂੰ ਮੁੱਖ ਰੱਖੋ, ਸੁੱਚਮ ਦਾ ਵਹਿਮ ਨਾ ਕਦੇ ਵੀ ਕਰੋ। ਤੇ ਕਿੱਥੇ ਖੜਨਾ? ਜਿਵੇਂ ਵਗਦਾ ਪਾਣੀ ਸੁੱਚਾ ਮੰਨ ਲਿਆ ਵੀ ਵਗਦਾ ਪਾਣੀ ਦਾ ਬਹਾਅ ਕੋਈ ਚੱਲ ਰਿਹਾ, ਵਗਦੇ ਸਰੋਤ ਤੋਂ ਪਾਣੀ ਪੀਤਾ ਜਾ ਸਕਦਾ, ਮੰਨ ਲਿਆ ਵੀ ਸੁੱਚਾ ਨਹੀਂ ਮੰਨ ਲਿਆ। ਇਵੇਂ ਜੇ ਜਦੋਂ ਗੁਰੂ ਕਾ ਲੰਗਰ ਲੱਗਿਆ ਉਹ ਦੱਸਦਾ ਮੈਂ ਅੱਗੇ ਲੰਗਰ ਕਾਹਨੂੰ ਕਹਿੰਦੇ ਨੇ, ਲੰਗਰ ਲਾਇਆ ਜਾਂਦਾ ਲੰਗਰ ਨਹੀਂ ਛਕਿਆ ਜਾਂਦਾ, ਉੱਥੇ ਪ੍ਰਵਾਹ ਚੱਲ ਪਿਆ, ਰਸਦਾ ਕਿੱਥੋਂ ਕਿੱਥੋਂ ਆਈਆਂ, ਕਿਹਦੇ ਘਰੋਂ ਆਈਆਂ ਕੋਈ ਪਤਾ ਨਹੀਂ, ਡਾਲੀ ਦਾ ਪ੍ਰਸ਼ਾਦਾ ਛਕਿਆ ਜਾ ਸਕਦਾ, ਕਿਹਦੋਂ ਆਈਆਂ ਕੋਈ ਪਤਾ ਨਹੀਂ, ਇਹ ਸਮੁੱਚਾ ਬਹਾ ਹੋ ਗਿਆ, ਜਿਵੇਂ ਪਾਣੀ ਵਿੱਚ ਕੋਈ ਪਤਾ ਨਹੀਂ ਕਿੱਥੇ ਕਿੱਥੇ ਕੀ ਕੁਸਰ ਲਾਈ ਜਾਂਦਾ, ਕੋਈ ਕੋਈ ਪਤਾ ਨਹੀਂ, ਪਤਾ ਨਹੀਂ ਕਿੱਥੋਂ ਕਿੱਥੋਂ ਰਸਦਾ ਆਈਆਂ ਗੁਰੂ ਕੇ ਲੰਗਰ ਦੇ ਵਿੱਚ, ਵਾਹਿਗੁਰੂ ਜਾਣੇ। ਤਾਂ ਤੇ ਉਸ ਵੇਲੇ ਤਿਆਰ ਹੋਇਆ, ਹਾਂ ਹਰ ਕੋਈ ਜਾਣੀ ਕਿ ਤਕਰੀਬਨ ਆਪਾਂ ਕਹਿ ਲਓ ਵੀ ਇਸ਼ਨਾਨ ਕਰਕੇ ਹੱਥ ਧੋ ਕੇ ਆਉਂਦਾ, ਜੇ ਕੋਈ ਇੰਨਾ ਨੀਚ ਹੈ ਭਾਈ ਵੀ ਤੰਬਾਕੂ ਵਾਲੇ ਹੱਥ ਵਿੱਚ ਲਈ ਫਿਰਦਾ, ਆਪਦੀ ਵਗਿਆ ਦਾ ਫਲ ਭੁਗਤੂਗਾ। ਕਦੇ ਵੀ ਕਿਤੇ ਵੀ ਸੇਵਾ ਤਾਂ ਤੇ ਹੱਥ ਚੰਗੀ ਤਰ੍ਹਾਂ ਜਾਣੀ ਕਿ ਸਾਫ ਕੀਤੇ ਹੋਏ ਹੋਣ, ਇਸ਼ਨਾਨ ਕਰਕੇ ਸ਼ੁੱਧ ਵਸਤਰ ਪਾ ਕੇ ਇੱਦਾਂ ਆ ਕੇ ਸੇਵਾ ਕਰੋ। ਸਫਾਈ, ਸਰੀਰਕ ਸਫਾਈ ਹੋਵੇ, ਵਰਤਾਉਣ ਵਾਲੇ ਦੇ ਹੱਥ ਸਾਫ਼ ਹੋਣ, ਭਾਂਡੇ ਸਾਫ਼ ਹੋਣ, ਸਾਫ਼ ਬਹੁਤ ਸੋਹਣੀ ਗੱਲ ਹੈ। ਤਾਂ ਤੇ ਜਿਸ ਤਰ੍ਹਾਂ ਵਗਦਾ ਪਾਣੀ ਮੰਨ ਲਿਆ ਆਪਾਂ ਵੀ ਸੁੱਚਾ ਹੁੰਦਾ, ਇਵੇਂ ਜੇ ਕਿ ਜਿੱਥੇ ਵੀ ਗੁਰੂ ਕਾ ਲੰਗਰ ਲੱਗਿਆ ਪ੍ਰਵਾਹ ਚੱਲ ਰਿਹਾ ਦਾਲੇ ਪ੍ਰਸ਼ਾਦੇ ਦਾ, ਪੰਗਤ ਵਿੱਚ ਬੈਠ ਕੇ ਛਕ ਲੋ, ਸੁੱਚਾ ਹੀ ਹੁੰਦਾ, ਬੋਲੋ ਸਤਨਾਮ, ਮੰਨ ਲਿਆ ਇਹ ਪ੍ਰਵਾਹ। ਜੇ ਇੰਡੀਵਿਜੁਅਲ ਹੈ, ਨੋਟ ਕਰਿਓ, ਇਹ ਤਾਂ ਹੁਣ ਸਮੁੱਚਾ ਪ੍ਰਵਾਹ ਹੋ ਗਿਆ, ਸਮੁੱਚਾ ਇੰਡੀਵਿਜੁਅਲ ਥੋੜਾ ਖਿਆਲ ਰੱਖਿਆ ਜਾ ਸਕਦਾ ਹੁੰਦਾ। ਫਰਜ਼ ਕਰੋ ਕਿਤੇ ਰਹਿਣਾ, ਕਿਸੇ ਦੀ ਗੱਲ ਛੱਡੋ, ਜਿਵੇਂ ਮੰਨ ਲਓ ਅਸੀਂ ਹੁਣ ਡਬਲ ਦੀਵਾਨ ਹੁੰਦੇ, ਇੱਥੇ ਤੁਹਾਡੇ ਸਟੇ ਕੀਤੀ ਹੈ, ਸਟੇ ਤੋਂ ਪਹਿਲਾਂ ਅਸੀਂ ਪੁੱਛ ਸਕਦੇ ਹਾਂ ਵੀ ਭਾਈ ਘਰੇ ਤੁਸੀਂ ਤੰਬਾਕੂ ਵਗੈਰਾ ਤਾਂ ਨਹੀਂ ਵਰਤਦੇ, ਉਹ ਇੰਡੀਵਿਜੁਅਲ ਆ ਗਿਆ ਪੁਆਇੰਟ, ਇੰਡੀਵਿਜੁਅਲ ਜਿੰਨਾ ਉੱਥੇ ਹੋ ਪਰਤੀ ਇਦਾਂ ਜਿੱਥੇ ਸਮੁੱਚਾ ਚੱਲਦਾ। ਜਿਵੇਂ ਪਾਣੀ, ਜੇ ਫਰਜ਼ ਕਰੋ ਹੁਣ ਪਾਣੀ ਹੈ, ਜੇ ਆਪਣੇ ਗਲਾਸ ਪਾਣੀ ਦੇ ਵਿੱਚ ਹੀ ਆਪਾਂ ਨੂੰ ਲੱਗੇ ਵੀ ਕੁਛ ਹੈ ਤੇ ਆਪਾਂ ਡੋਲਾਂਗੇ ਪਾਣੀ ਉਹ ਤਾਂ, ਤੇ ਜੇ ਵਗਦੀ ਨਦੀ ਦੇ ਵਿੱਚ ਪੱਤਾ ਪਤਾ ਨੀ ਕਿੰਨਾ ਕੁਛ ਆਈ ਜਾਂਦਾ, ਵਗਦੀ ਨਦੀ ਵਿੱਚ ਕਿੰਨਾ ਕੁਛ ਆਈ ਜਾਂਦਾ। ਤਾਂ ਤੇ ਇੱਦਾਂ ਜਾਣੀ ਕਿ ਗੁਰੂ ਕਾ ਲੰਗਰ ਜਿੱਥੇ ਲੱਗਿਆ ਪੰਗਤ ਦੇ ਵਿੱਚ ਬੈਠ ਕੇ ਹਰ ਇੱਕ ਨੂੰ ਪ੍ਰਸ਼ਾਦਾ ਛਕ ਲੈਣਾ ਚਾਹੀਦਾ, ਕੋਈ ਵਹਿਮ ਭਰਮ ਨਹੀਂ ਕਰਨਾ ਚਾਹੀਦਾ ਵੀ ਰਸਦਾਂ ਕਿੱਥੋਂ ਆਈਆਂ ਜੀ, ਇਹ ਕੀ ਹੋਇਆ ਜੀ, ਆ ਇੱਕ ਥਾਂ ਦੇ ਉੱਤੇ ਇੱਕ ਵੀਰ ਮੈਨੂੰ ਮਿਲਿਆ, ਇਹ ਸਿਧਾਂਤ ਗੱਲਾਂ ਸਮਝ ਲਿਓ, ਮੇਰੇ ਕੋਲ ਮਿਲਣ ਆਇਆ। ਚਲੋ ਮੈਂ ਬਹੁਤਾ ਹਿੰਟ ਨਾ ਦੇਵਾਂ ਕਿਉਂਕਿ ਗੱਲ ਇੱਦਾਂ ਦੀ ਹੈ। ਜਿਸ ਵੇਲੇ ਮੈਂ ਉਸਨੂੰ ਪੁੱਛਣਾ ਕੀਤਾ ਕਿ ਵੀਰ ਜੀ ਤੁਸੀਂ ਕੀ ਛਕੋਗੇ, ਤੇ ਜਿਸ ਵੇਲੇ ਮੈਂ ਕਿਹਾ ਚਾਹ ਛਕੋਗੇ, ਕਹਿੰਦਾ ਚਾਹ ਤਾਂ ਮੈਂ ਪੀਂਦਾ ਨਹੀਂ। ਚਲੋ ਠੀਕ ਹੈ, ਕੋਈ ਗੱਲ ਨਹੀਂ, ਬਹੁਤ ਵਧੀਆ ਗੱਲ ਹੈ। ਦੁੱਧ ਨਹੀਂ, ਦੁੱਧ ਨਹੀਂ, ਮੈਂ ਮੈਂ ਕਾਹਤੇ ਨਹੀਂ ਛਕਣਾ, ਮੈਨੂੰ ਛੱਕ ਜਾ ਪਿਆ। ਕਹਿੰਦਾ ਜੀ ਦੁੱਧ ਮੈਂ ਉਸ ਮੱਝ ਦਾ ਛਕ ਸਕਦਾ ਜਿਹੜੀ ਮੱਝ ਨੂੰ ਅੰਮ੍ਰਿਤਧਾਰੀ ਨੇ ਚੋਇਆ ਹੋਵੇ। ਮੈਂ ਕਿਹਾ ਵੀਰ ਜੀ ਮਾਫ ਕਰ ਦੇਣਾ, ਮੱਝ ਦਾ ਅੰਮ੍ਰਿਤ ਨਹੀਂ ਛਕਿਆ ਹੁੰਦਾ, ਬੋਲੋ ਸਤਨਾਮ। ਮੈਨੂੰ ਕਹਿੰਦਾ ਕਿੱਥੇ ਕਮਲੇ ਨਾਲ ਵਾਹ ਪੈ ਗਿਆ। ਮੈਂ ਮੈਂ ਦਲੀਲ ਦੇ, ਜਦੋਂ ਦਲੀਲ ਗੱਲ ਜਵਾਬ ਨਾ ਆਵੇ ਬਸ ਫਿਰ ਇਹੀ ਹੁੰਦਾ, ਜਾਣੀ ਕਿ ਘਬਰਾ ਜੇ ਗਿਆ। ਮੈਂ ਦਲੀਲ ਹੈ ਤਾਂ ਕਮਾਲ ਦੀ ਗੱਲ ਕਰ ਰਿਹਾ ਤੂੰ ਬਈ, ਜਿੱਥੋਂ ਆਇਆ ਤੇ ਫਿਰ ਕਿਤੇ ਇਹ ਨਾ ਕਰ ਲਿਓ ਵੀ ਇਹ ਮੱਝ ਦਾ ਦੁੱਧ ਪੀਣਾ ਸੀ ਤੇ ਮੱਝ ਨੂੰ ਵੀ ਅੰਮ੍ਰਿਤ ਛਕਾ ਲਏਗੇ, ਹੋਰ ਬੇਅੰਮ੍ਰਿਤੀ ਮੱਝ ਦਾ ਦੁੱਧ ਕੀ ਪੀਣਾ। ਫਿਰ ਸਿੱਖੀ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਮੈਂ ਬੇਨਤੀ ਕਰਦੇ ਤੰਗ ਦੇਰੇ ਬਣ ਗਏ, ਸਮਝਿਓ ਕੋਸ਼ਿਸ਼ ਨੂੰ। ਤਾਂ ਤੇ ਹੁਣ ਮੱਝ ਦਾ ਅੰਮ੍ਰਿਤ ਨਹੀਂ ਛਕਿਆ, ਫਿਰ ਦੁੱਧ ਤਾਂ ਥਣੇ ਬਛਰੇ ਵਟਾਰਿਓ ਤੇ ਹੁਣ ਥਣਾਂ ਨੂੰ ਮਾਂਜਦਾ ਨਹੀਂ, ਕੀ ਬੱਛਾ ਪਾਸੇ ਹਟਾਇਆ, ਪਾਣੀ ਦੇ ਛਿੱਟੇ ਮਾਰੇ, ਜਾਣੀ ਕਿ ਥਣ ਧੋਤੇ, ਸੁੱਚੇ ਤਾਂ ਨੀ ਥਣ। ਬਾਣੀ ਦੇ ਫੈਸਲੇ ਦੇਖੋ, ਕਹਿੰਦੇ ਸੁੱਚਾ ਕੀ ਹੈ, ਫੂਲ ਭਵਰ ਜਲ ਮੀਨ ਵਗਾਰਿਓ, ਦੁੱਧ ਤਾਂ ਬਛਰੇ ਥਣੇ ਵਟਾਰਿਓ, ਫੂਲ ਭਵਰ ਜਲ ਮੀਨ ਵਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚੜਾਵੋ, ਅਵਰ ਨਾ ਫੂਲ ਅਨੂਪ ਨਾ ਪਾਵੋ ਰਹਾਓ, ਮਲੇ ਅਗਰ ਵੇਰੇ ਹੈ ਭੋਜੰਗਾ। ਭਾਵ ਕੀ ਕਿ ਫੁੱਲ ਹੈ ਇਹਨੂੰ ਭੌਰਾ ਜੂਠਾ ਕਰ ਗਿਆ, ਫੂਲ ਭਵਰ ਜਲ ਮੀਨ ਵਗਾਰਿਓ, ਜਿਹੜੀਆਂ ਜਲ ਹੈ ਇਹ ਕਹਿੰਦੇ ਮੱਛੀਆਂ ਦੇ ਵਿੱਚ, ਉੱਥੇ ਸਾਰੇ ਜਾਨਵਰ ਪਾਣੀ ਦੇ ਵਿੱਚ ਹੀ ਕਿਰਿਆ ਕਰਦੇ ਆ, ਉਹਦੇ ਵਿੱਚ ਹੀ ਬੱਚੇ ਜਨਮਦੇ ਆ, ਉਹਦੇ ਵਿੱਚ ਹੀ ਮਰਦੇ ਆ, ਉਹ ਪਤਾ ਨੀ ਕੀ ਕੁਛ ਹੋਈ ਜਾਂਦਾ। ਗੁਰਮਤ ਨੂੰ ਬਰਾਡ ਰੂਪ ਚ ਸਮਝੋ, ਗੁਰਮਤ ਕੀ ਹੈ। ਤਾਂ ਤੇ ਫਿਰ ਕਹਿੰਦੇ ਜੋ ਜਾਣੀ ਕਿ ਆਪਾਂ ਪਸ਼ੂ ਨੂੰ ਚਾਹੁੰਦੇ ਹਾਂ, ਉਹ ਪਹਿਲਾਂ ਜਾਣੀ ਕਿ ਬੱਚੇ ਨੇ ਮੂੰਹ ਲਾਇਆ, ਥਣ ਵੀ ਜੂਠੇ ਕਰਤੇ ਉਹਨੇ, ਤਾਂ ਥਣ ਵੀ ਜੂਠੇ ਕਰ ਦਿੱਤੇ ਆ। ਫਿਰ ਮਲਿਆਗਰ ਵਿਹਰੇ ਹੈ ਭੋਜੰਗਾ, ਚੰਦਨ ਕਹਿੰਦੇ ਆਪਾਂ ਬੜਾ ਵਧੀਆ ਜੀ ਸੁੱਚਾ ਜੀ ਹੋ ਰਿਹਾ, ਕਹਿੰਦੇ ਚੰਦਨ ਨੂੰ ਸੱਪ ਲਿਪਟੇ ਰਹਿੰਦੇ ਆ, ਸੱਪਾਂ ਦਾ ਜੂਠਾ ਉਹ ਚੰਦਨ ਹੈ ਜਿਹੜਾ, ਸੱਪਾਂ ਦਾ ਮੂੰਹ ਲੱਗਿਆ ਹੋਇਆ ਚੰਦਨ ਨੂੰ, ਸੱਪਾਂ ਦਾ ਮੂੰਹ ਲੱਗਿਆ ਹੋਇਆ ਚੰਦਨ ਨੂੰ। ਸਾਰੇ ਪ੍ਰਮਾਣ ਬਾਣੀ ਚੋਂ ਹੈ ਜੀ, ਨੋਟ ਕਰ ਲਿਓ। ਜਾਣੀ ਕਿ ਦਾਸ ਦਾ ਇੱਕੋ ਗੱਲ ਤੇ ਜ਼ੋਰ ਹੈ ਵੀ ਗੁਰਬਾਣੀ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਬਸ ਮੇਰਾ ਤੇ ਇਸੇ ਗੱਲ ਤੇ ਜ਼ੋਰ, ਤਾਂ ਤੰਗ ਪਿੰਜਰਿਆਂ ਤੋਂ ਬਾਹਰ ਨਿਕਲੋ। ਕਦੇ ਉਹ ਦਿਨ ਹੁੰਦੇ ਸੀ ਜਦੋਂ ਸਾਡੀ ਇੱਕ ਮਰਿਆਦਾ, ਇੱਕੋ ਜਿਹਾ ਯਾਨੀ ਕਿ ਸਾਡੇ ਖਿਆਲਾਤ, ਇੱਕੋ ਨਿਸ਼ਾਨਾ, ਇੱਕੋ ਸਿਧਾਂਤ ਸਾਡੇ ਹੁੰਦੇ ਸੀ। ਅੱਜ ਅਸੀਂ ਯਾਨੀ ਕਿ ਆਪਣੇ ਆਪਣੇ ਖਿਆਲ ਬਣਾ ਲਏ ਕਿ ਗੁਰਬਾਣੀ ਦੇ ਸਿਧਾਂਤ ਨੂੰ ਅਸੀਂ ਮੁੱਖ ਨਹੀਂ ਰੱਖਦੇ। ਦਾਸ ਨੇ ਤਾਂ ਗੁਰਬਾਣੀ ਦਾ ਸਿਧਾਂਤ ਦੇਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਤੇ ਇੱਦਾਂ ਹੁਣ ਆਪਾਂ ਨੂੰ ਗੁਰਬਾਣੀ ਦੇ ਕਿੰਨੇ ਬਚਨਾਂ ਤੋਂ ਪਤਾ ਲੱਗ ਗਿਆ ਨਾ ਜੀ। ਤਾਂ ਤੇ ਅੱਜ ਤੋਂ ਬਾਅਦ ਸਫਾਈ ਪੱਖ ਨੂੰ ਮੁੱਖ ਰੱਖਿਆ ਕਰੋ ਤੁਸੀਂ, ਤੇ ਸੁੱਚਮ ਨੂੰ ਨਹੀਂ ਮੁੱਖ ਰੱਖਿਆ ਜਾ ਸਕਦਾ। ਪਤਾਸੇ ਅੰਮ੍ਰਿਤਧਾਰੀ ਦੇ ਨਹੀਂ ਬਣਾਏ ਹੋਏ, ਪਤਾਸੇ ਅੰਮ੍ਰਿਤਧਾਰੀ ਦੇ ਨਹੀਂ ਬਣਾਏ ਹੋਏ। ਕੀ ਦਾਵਾ ਕਰ ਸਕਦੇ ਹੋ ਤੁਸੀਂ? ਪਤਾਸੇ ਕਿਵੇਂ ਬਣਾਏ ਆ, ਕਿਹਨੇ ਬਣਾਏ, ਕੀ ਪਤਾ ਕਿਵੇਂ ਬਣਾਏ ਆ? ਕੀ ਪਤਾ ਬਣਾਉਣ ਵੇਲੇ ਉਹ ਯਾਨੀ ਕਿ ਉਵੇਂ ਚਾਹ ਪੀ ਗਿਆ ਹੋਵੇ, ਉਵੇਂ ਦਾ ਦੁਕਾਨਦਾਰ ਸਾਰਾ ਦਿਨ ਪਤਾਸੇ ਹੱਥ ਮਾਰੀ ਜਾਂਦਾ, ਕੀ ਪਤਾ ਹੁਣ ਆਪਾਂ ਨੂੰ ਕੀ ਹੋਈ ਜਾਂਦਾ। ਪਰ ਆਪਾਂ ਕੀ ਕਰਨਾ, ਜਦੋਂ ਆਪਾਂ ਪਤਾਸੇ ਵਰਤਣੇ ਲੈ ਆਉਂਦੇ, ਕੋਈ ਮਤਲਬ ਨਹੀਂ ਕਿਵੇਂ 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 ਬਣਾਇਆ, ਕਿਹਨੇ ਬਣਾਇਆ, ਕੀ ਰਹਿਤ ਸੀ ਉਹਦੀ, ਲਿਆ ਕੇ ਆਪਾਂ ਸਾਫ਼ ਕਰ ਸਕਦੇ ਹਾਂ ਸਫਾਈ ਪੱਖ। ਕੀ ਕਹਿੰਦੇ ਹਾਂ ਅਸੀਂ ਜਦੋਂ ਕਿਤੇ ਅੰਮ੍ਰਿਤ ਸੰਚਾਰ ਸਮਾਗਮ ਹੁੰਦਾ, ਪ੍ਰਬੰਧਕਾਂ ਨੂੰ ਦੱਸ ਜਾਂਦੇ ਹਾਂ ਪਹਿਲਾਂ, ਐਂ ਕਰਿਓ ਸਿੰਘੋ, ਤੁਸੀਂ ਇੱਕ ਤਾਂ ਦਾਗੀ ਪਤਾਸੇ ਵਿੱਚੋਂ ਕੱਢ ਦਿਓ ਸਫਾਈ, ਇੱਕ ਫੁੱਟੇ ਪਤਾਸੇ ਕੱਢ ਦਿਓ, ਫੁੱਟਾ ਪਤਾਸੇ, ਫੁੱਟੇ ਤੇ ਦਾਗੀ ਪਤਾਸੇ ਕੱਢ ਕੇ ਸਬੂਤੇ ਸਬੂਤੇ ਚਿੱਟੇ ਪਤਾਸੇ ਛਾਂਟ ਲਿਓ। ਬੋਲੋ ਸਤਨਾਮ, ਸਫਾਈ ਹੋ ਗਈ। ਉਹ ਸਮਝ ਸਫਾਈ ਤੇ ਸੁੱਚਮ, ਪਤਾਸਿਆਂ ਦੀ ਸੁੱਚਮ ਦਾ ਦਾਵਾ ਕੌਣ ਕਰ ਸਕਦਾ? ਦੱਸ ਦੇ ਮੈਨੂੰ ਕੌਣ ਕਰ ਸਕਦਾ? ਸਫਾਈ, ਸਫਾਈ ਨਾ ਕਿਤੇ ਭੁੱਲ ਜਾਓ। ਤਾਂ ਤੇ ਸਫਾਈ ਪੱਖ ਨੂੰ ਮੁੱਖ ਰੱਖੋ, ਭਾਂਡਾ ਸਾਫ਼ ਹੋਵੇ, ਹੱਥ ਸਾਫ਼ ਹੋਣ, ਹੁਣ ਛਕਣ ਵੇਲੇ ਤੇ ਛਕਾਉਣ ਵਾਲੇ ਦੇ ਵੀ ਹੱਥ ਸਾਫ਼ ਹੋਣ। ਇਹਨਾਂ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਤਾਂ ਤੇ ਇੱਦਾਂ ਯਾਨੀ ਕਿ ਅਸੀਂ ਗੱਲ ਨੂੰ ਸਮਝਣੇ, ਗੱਲ ਕਿੱਥੇ ਚੱਲੀ ਸੀ? ਗੱਲ ਚੱਲੀ ਸੀ ਜੀ ਦੇਗ ਦੇਗ ਫੱਤੇ ਤੋਂ ਅੱਗੇ ਸਮੂਹਕ ਯਾਨੀ ਕਿ ਗੱਲ ਚੱਲੀ ਸੀ। ਰਸਦਾਂ ਕਿੱਥੋਂ ਆਈਆਂ ਕੋਈ ਪਤਾ ਨਹੀਂ। ਤੁਸੀਂ ਜੀ ਇਹਨਾਂ ਬਰੀਕੀਆਂ ਚ ਪੈਣ ਲੱਗ ਪਏ ਤਾਂ ਕੋਈ ਰਿਜਲਟ ਨਹੀਂ ਦੇਖਣਾ। ਕੋਈ ਕੀ ਐਲਾਨ ਕਰ ਦਿਆਂਗੇ ਵੀ ਕੇਵਲ ਅੰਮ੍ਰਿਤਧਾਰੀ ਸਿੰਘ ਹੀ ਗੁਰਦੁਆਰੇ ਰਸਦਾਂ ਭੇਜਣ, ਦੂਜਾ ਕੋਈ ਨਾ ਲੈ ਕੇ ਆਵੇ? ਕਰ ਸਕਦੇ ਹੋ ਐਲਾਨ? ਕਦੇ ਨਹੀਂ ਹੋ ਸਕਦਾ। ਨੋਟ ਕਰ ਲਿਓ ਉਸ ਪੁਆਇੰਟ। ਤਾਂ ਤੇ ਰਹੋ ਵਿਚਾਰ। ਤਾਂ ਤੇ ਇੱਦਾਂ ਯਾਨੀ ਕਿ ਇਹ ਰਿਹਾ ਜੀ ਯਾਨੀ ਕਿ ਤੱਤ ਸਿਧਾਂਤ ਦੀ ਗੱਲ ਵਿੱਚੋਂ ਚੱਲ ਪਈ ਸੀ। ਕਿੱਥੋਂ ਚੱਲੀ ਸੀ ਗੱਲ? ਗੱਲ ਸਾਡੇ ਕੁਝ ਸਿਧਾਂਤਾਂ ਤੋਂ ਚੱਲੀ ਸੀ। ਗੁਰੂ ਕਾ ਲੰਗਰ, ਆਓ ਹੁਣ ਮੈਂ ਲੰਗਰ ਸਮਝਾਵਾਂ। ਲੰਗਰ ਕੀ ਹੈ? ਲੰਗਰ ਵੀ ਫਾਰਸੀ ਦਾ ਲਫ਼ਜ਼ ਹੈ ਜਿਹਦਾ ਅਰਥ ਹੈ ਲੋਹੇ ਦਾ ਮੋਟਾ ਕੁੰਡਾ, ਗੁਲਾਈ ਟੈਪ ਜਿਹਨੂੰ ਕਿ ਆਪਾਂ ਲੋਹੇ ਦਾ ਮੋਟਾ ਕੁੰਡਾ, ਇਹਨੂੰ ਫਾਰਸੀ ਦੇ ਵਿੱਚ ਲੰਗਰ ਕਿਹਾ ਜਾਂਦਾ। ਹਰ ਕੁੰਡੇ ਨੂੰ ਲੰਗਰ ਨਹੀਂ ਕਿਹਾ ਜਾਂਦਾ, ਕੇਵਲ ਉਸ ਕੁੰਡੇ ਨੂੰ ਫਾਰਸੀ ਵਿੱਚ ਲੰਗਰ ਕਿਹਾ ਜਾਂਦਾ, ਲੋਹੇ ਦੇ ਕੁੰਡੇ ਨੂੰ, ਜਿਹੜਾ ਕਿ ਸਮੁੰਦਰੀ ਜਹਾਜ਼ ਨੂੰ ਰੋਕਣ ਵਾਸਤੇ ਕਿਤੇ ਹਿੱਟ ਕੀਤਾ ਹੁੰਦਾ। ਦੱਸਿਆ ਵੀ ਉੱਥੇ ਲੰਗਰ ਲੱਗਿਆ, ਭਾਵੇਂ ਕਿ ਕੁੰਡਾ ਲੱਗਿਆ ਹੋਇਆ, ਉਹ ਕੁੰਡਾ ਪਾ ਕੇ ਜਹਾਜ਼ ਰੋਕਿਆ ਜਾਣਾ ਯਾਤਰੂਆਂ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ। ਬੋਲੋ ਸਤਨਾਮ। ਉਹ ਲੰਗਰ ਲੱਗਿਆ ਹੁੰਦਾ ਸੀ, ਉਹ ਕੀ ਹੈ? ਲੋਹੇ ਦਾ ਮੋਟਾ ਕੁੰਡਾ, ਕੜਾ ਟਾਈਪ, ਕੜਾ ਟਾਈਪ ਲੋਹੇ ਦਾ ਮੋਟਾ ਕੁੰਡਾ, ਉਹ ਕੁੰਡਾ ਪਾ ਕੇ ਜਹਾਜ਼ ਰੋਕਿਆ ਜਾਂਦਾ ਤੇ ਫਿਰ ਮਤਲਬ ਯਾਤਰਾ ਨੂੰ ਪ੍ਰਸ਼ਾਦਾ ਛਕਾਉਣ ਵਾਸਤੇ ਵੀ ਲੰਗਰ ਲਾਇਆ। ਉਹ ਲੰਗਰ ਲੱਗਿਆ ਹੁੰਦਾ ਸੀਗਾ, ਕੁੰਡਾ ਲੱਗਿਆ ਹੁੰਦਾ ਸੀ। ਉੱਥੋਂ ਲਫ਼ਜ਼ ਹੈ ਗੁਰੂ ਕਾ ਲੰਗਰ, ਗੁਰੂ ਕਾ ਲੰਗਰ ਲੱਗਿਆ, ਗੁਰੂ ਦੇ ਖਾਲਸੇ ਨੇ ਗੁਰੂ ਕਾ ਲੰਗਰ ਲਾਇਆ। ਲੰਗਰ ਕਿਹਦਾ? ਗੁਰੂ ਕਾ। ਕਈ ਮੇਰੇ ਵਰਗੇ ਬਾਬੇ ਲਿਖਾ ਲੈਂਦੇ ਫਲਾਨੇ ਬਾਬਿਆਂ ਦਾ ਲੰਗਰ, ਆਹੋ ਬਾਬਾ ਘਰੋਂ ਲੈ ਕੇ ਆਇਆ ਨਾ ਦੱਸਦਾ। ਜੇ ਘਰੋਂ ਲਿਆਇਆ ਹੋਵੇ ਤਾਂ ਵੀ ਲੰਗਰ ਗੁਰੂ ਕਈ ਹੈ, ਫੇਰ ਵੀ ਨਹੀਂ ਬਣਦਾ। ਕਈ ਵਾਰੀ ਨੌ ਆਪਦੇ ਬਾਕੀ ਸਰ ਆਪਣੇ ਗੁਰੂ ਕਾ ਲੰਗਰ ਹੈ। ਇਹ ਫਲਾਨੇ ਬਾਬਿਆਂ ਦਾ ਲੰਗਰ ਹੈ, ਢਿਮਕੇ ਬਾਬਿਆਂ ਦਾ ਲੰਗਰ ਹੈ, ਫਲਾਨੇ ਬਾਬਿਆਂ ਦਾ ਦੇਸੀ ਘਿਓ ਦੀਆਂ ਜਲੇਬੀਆਂ ਦਾ ਲੰਗਰ ਹੈ। ਦੇਸੀ ਘਿਓ ਬਾਬਾ ਘਰੇ ਰਿੜਕ ਕੇ ਲੈ ਕੇ ਆਇਆ ਨਾ, ਰਿੜਕ ਕੇ ਲੈ ਕੇ ਆਇਆ ਘਰੋਂ। ਰਹੋ ਵਿਚਾਰ। ਤਾਂ ਤੇ ਇੱਦਾਂ ਗੁਰੂ ਕਾ ਲੰਗਰ, ਲੰਗਰ ਲਾ ਗਿਆ ਪਤਾ ਹੁਣ, ਤੇ ਫਿਰ ਖਾਲਸੇ ਨੇ ਲੰਗਰ ਗੁਰੂ ਕਾ ਲੰਗਰ ਲਾਇਆ, ਖਾਲਸੇ ਨੇ ਗੁਰੂ ਕਾ ਲੰਗਰ ਲਾਇਆ, ਤੇ ਫਿਰ ਉਹ ਤਾਂ ਕੁੰਡਾ ਪਾ ਕੇ ਰੋਕੇ, ਆਪਾਂ ਰੋਕਣਾ ਜਾਂਦੀ ਆ ਸੰਗਤ ਮੰਨ ਲਓ, ਆਪਾਂ ਲੰਗਰ ਲਾਇਆ। ਲੰਗਰ ਲਾ ਕੇ ਜੋ ਕੁਝ ਬਣਾਇਆ ਉਹ ਛਕਾਇਆ, ਲੰਗਰ ਨਹੀਂ ਛਕਿਆ ਜਾਂਦਾ। ਕੋਈ ਕਹਿਣਗੇ ਲੰਗਰ ਛਕ ਲਓ, ਲੈ ਲੰਗਰ ਕਿਵੇਂ ਛਕਿਆ ਜਾਊ? ਸੰਘ ਪਾਣ ਜਾਊਗਾ, ਉਹ ਤਾਂ ਕੁੰਡੇ ਨੂੰ ਕਹਿੰਦੇ ਆ ਪ੍ਰਸ਼ਾਦਾ। ਲੰਗਰ ਲਾਇਆ ਜਾਂਦਾ ਜੋ ਉੱਥੇ ਬਣੇ, ਦਾਣਾ ਪ੍ਰਸ਼ਾਦਾ ਬਣੇ ਯਾਨੀ ਕਿ ਚਾਹ ਦੁੱਧ ਜੋ ਬਣੇ ਉੱਥੇ ਉਹ ਛਕਾਇਆ ਜਾਂਦਾ। ਹੁਣ ਖਾਲਸੇ ਨੇ ਗੁਰੂ ਕਾ ਲੰਗਰ ਲਾਇਆ ਤੇ ਅਸੀਂ ਫਿਰ ਕਿਵੇਂ ਰੋਕਣਾ? ਜਾ ਰਹੀ ਸੰਗਤ ਨੂੰ ਭੈਣ ਜੀ ਪ੍ਰਸ਼ਾਦਾ ਛਕ ਕੇ, ਆ ਕੁੰਡਾ, ਇਹ ਕੁੰਡਾ ਪ੍ਰੇਮ ਦੇ ਬੋਲਾਂ ਦਾ, ਵੀਰ ਜੀ ਪ੍ਰਸ਼ਾਦਾ ਛਕ ਕੇ, ਬਾਪੂ ਜੀ ਪ੍ਰਸ਼ਾਦਾ ਛਕ ਕੇ, ਵੱਡੀ ਉਮਰ ਹੈ ਮਾਤਾ ਜੀ ਪ੍ਰਸ਼ਾਦਾ ਛਕ ਕੇ, ਜਾ ਰਹੀ ਸੰਗਤ ਨੂੰ ਪਿਆਰ ਨਾਲ ਹੱਥ ਜੋੜ ਕੇ ਬੇਨਤੀਆਂ ਕਰ ਕਰਕੇ ਰੋਕ ਕੇ ਪੰਗਤ ਵਿੱਚ ਬਹਾ ਕੇ ਪ੍ਰਸ਼ਾਦਾ ਛਕਾਉਣ ਨੂੰ ਕਿਹਾ ਜਾਂਦਾ ਗੁਰੂ ਕਾ ਲੰਗਰ ਲਾਇਆ। ਬੋਲੋ ਸਤਨਾਮ। ਇਹਨੂੰ ਕੀ ਕਿਹਾ ਜਾਂਦਾ? ਗੁਰੂ ਕਾ ਲੰਗਰ ਲਾਇਆ। لنگر لایا ہے روک روک کے کوئی بھی جا رہا ہے ہاتھ بن کے بھائی صاحب جی بھن جی ماتا جی یہ ہے سدھانت روز بول ورتنے میں چرجا کی کدی آپ نے سوچے ہی نہیں بھی گرو کا لنگر کی ہوا دیکھ دیکھ فتح خاص کہ جپارا کی ہوا جی بڑا زور لالا سے لاؤنے کی ہوا یہ ان گلوں سمجھو یہ مطابق اپنا جیون بنائیے پھر پیارو یعنی کہ جیون کی سفلتا رہو وچار یہ رہی جی یعنی کہ گرو گھر کے کچھ جو اسی عام بولے ورتتے ہاں نت وہ مہان بولیا بارے وچار آؤ جنا کا سما باقی ہے انہیں سمے دے وچ سچ دی پرکھ دے کچھ ایک پوائنٹ دین لگے جو کہ گھوڑیا خردے نا سنگت نے دیوان سنی ہے بہت وستار دیوان لگیا سی وہ انچ رپیٹ کرن لگا میں پہلا تو جدو سچ دی پرکھ سے گل چلتی ہے پہلی تو گل یہ ہوں بھی فریدا جے تو اکل لطیف کالے لکھنا لکھ اپنے گری بان مہ سرنیما کر بےک پہلا تو اپنے آپ پرکھنا ضروری ہوں پہلا لو جی پہلا میں تھوڑا جا سما تو آپ اپنی پرکھ کر لیے سارے تو پھر آپ اج کے جہے گرو بنے ہوئے ہیں انہوں کی پرکھ تمہوں میں کراؤں گا انہوں کی پرکھ کراؤں گا پہلا جرا کا آپ اپنی پرکھ کر لیے بھی کی آپ گرمت کے سدھانتوں وقت چلتے ہیں پہلا اپنی پھر دوجے کی پرکھ کئی بار ہوں اکھ دوجے ویکھتی ہے کئی بار لو جی اپنی پرکھ یہ بالکل سنکھیپ کیونکہ وستار تو ہرے کسی پوائنٹ سے دبان لگتا ہے اپنی پرکھ وہ سچ ہے جو گربانی کہہ رہی ہے جو گربانی دے مطابق گل گلت ہے وہ گلت ہے پاویں وہ برہم گیانی کہاؤن والا بابا کہندا ہے جی دے مگر 108 برہم گیانی فلانا سنگھ جی مہاراج پاویں کڈا وڈا ڈیرا ہووے اس بابے دا پاویں کنیاں گڈیاں ہون کنے اس کولے ہاتھی گھوڑے ہون جیڑی گل بانی تے پوری نہیں اتر دے اسیں کسے اکھوتی برہم گیانی دی او گل نہیں مننی بولو ستنام
شری واہ
پہلا تا آ سمجھ لے اپنی پرکھ اسی نہیں گل مننی جیڑی بانی تے اتر دی پوری جی برہم گیانی تو بابے نے جو کہتا پھر گرو یہ برہم گیانی اخوتی ہے جڑا یہ گرو تو بھی اتنے ہے گرو تو بھی اپر ہے جی رمجا کل ہو گیا سی جی کتنی بھی جات پوچھی جا رہی ہے وہ بابا غلط ہے وہ ڈیرا غلط ہے کیونکہ بانی کے مطابق کسی کی جات تھی پوچھ نہیں سکتے جان ہو جوت نہ پوچھو جاتی آگ ہے جات نہ ہے یہ تو کچھ رمج کل ہو چکی ہے پرخ کرو اپنے آپ کی کی آپ جی جاتا گوتاں وارنا کے بچ کرنٹ نہیں پی گئے جاتوں کے آدھار کے اتنے گردوارے بنائے گرمت کا ہی اصول ہے بھی اپنے ناؤں کے پیچھے گوت نہیں لاؤنا پر اس نو روکن اصول تو پہلے ہی ہے پر اس نو روکن واسطے 1936 اکال تخت صاحب تو حکم نامہ جاری ہویا باقاعدہ کہ اپنے ناؤں کے پیچھے گوت لاؤن والا سکھ تنخائیا ہوگا بولو ستنام یہ سربت خالسا پنتھ نے فیصلہ کیتا سیگا نہ کہ کسی ایک جتھیدار نے کیوں؟ کیونکہ جدو پورا یعنی کہ آپ کہہ لو خالسا پنتھ اکال پرکھ دی فوج خالسا پنتھ اکال پرکھ دی فوج اکال پرکھ دی بانی دے پرکاش وچ فیصلہ کردی ہے اکال پرکھ دی فوج اکال پرکھ دی بانی نو جواب دے ہے رم سمجھ لو گربانی دے پرکاش دے وچ اکال پرکھ دی فوج سربت خالسے نے فیصلہ کیتا پھر وہ جڑا گربانی دے مطابق سربت خالسے دا فیصلہ ہے وہ اکال تخت صاحب دی سٹمپ لا کے اکال دا تخت واہگرو دا تخت واہگرو دی ساری آپ سارے واہگرو دی پر گئے کہ واہگرو کا خالصہ بچھ اور کوئی نہیں تاں تے پھر وہ سربت خالسے دے فیصلے نو جڑا گربانی دے مطابق گرمتا گربانی دی مت مطابق کیتا گیا جو فیصلہ اس فیصلے تے اکال تخت صاحب دی سٹمپ لگدی او اکال تخت صاحب دا حکم نامہ بن جاندا اس حکم نامے نو اکال تخت صاحب دا بلارا سپوکس مین کہہ لو بلارا کہہ لو بولن والا پھر اس فیصلے نو اکال تخت صاحب دی مہر لا کے اکال تخت صاحب دا جتھیدار سنگتاں پرتی اگے جانی کہ اعلان کردا اس حکم نامے نو ریلیز کیتا جاندا بھی آ بھائی خالسا پنتھ دا فیصلہ ہویا پر او فیصلہ جڑا گربانی دی سکھیا مطابق خالسا پنتھ بھی گربانی دی سکھیا تو باہر جاندی گل فیصلہ نہیں کر سکتا وہ فیصلہ سربت خالسے دا بھی نہیں منیا جاؤ گا جڑا گربانی تو باہر ہے ایڈا وڈا سانوں سسٹم دتا سی گرو جی نے ਰਹੋ ਵਿਚਾਰੇ ਤਾਂ ਮੈਂ ਸੰਖੇਪ ਚ ਰਮਜ ਕਹਿ ਗਿਆ ਅੱਜ ਦਾ ਸਮਾਂ ਹੋਰ ਹੈ ਅੱਜ ਹੋਰ ਆ ਸਮਾਜ ਤਾਂ ਜਿਹੜਾ ਮਰਜ਼ੀ ਆ ਪੂਰਨ ਸਿੰਘ ਸੀਗਾ ਤਾਂ ਅਕਾਲ ਤਖ਼ਤ ਨੂੰ ਨਾ ਸਟੈਂਪ ਬਣਾ ਕੇ ਜੇਬ ਚ ਹੀ ਪਾਈ ਫਿਰਿਆ ਜਿਵੇਂ ਅਕਾਲ ਤਖ਼ਤ ਮੋਹਰ ਹੁੰਦੀ ਹੈ ਜਿੱਥੋਂ ਮਰਜ਼ੀ ਲਾਇਆ ਠੱਪਾ ਮੋਹਰ ਲਾਈ ਕੀਤੇ ਸਹਿਣ ਆਹ ਹੁਕਮਨਾਮਾ ਜਾਰੀ ਕਰਦਾ ਮੈਂ ਫਲਾਣੇ ਨੂੰ ਕੱਢਦਾ ਫਲਾਣੇ ਨੂੰ ਕਰਦਾ ਇਹ ਅਕਾਲ ਤਖ਼ਤ ਨੂੰ ਮੋਹਰ ਬਣਾ ਕੇ ਪਾਈ ਫਿਰਿਆ ਜੇਬ ਦੇ ਵਿੱਚ ਹੀ ਗਿੱਜੇ ਚ ਪਾਲਿਆ ਨੇ ਅਕਾਲ ਤਖ਼ਤ ਚਲੋ ਬਾਕੀ ਗੱਲਾਂ ਕਦੇ ਫੇਰ ਰਹੋ ਵਿਚਾਰ ਤਾਂ ਤੇ ਗੱਲ ਚੱਲੀ ਸੀ 1937 ਦੇ ਵਿੱਚ ਇਹ ਜਾਰੀ ਹੋ ਗਿਆ ਵੀ ਆਪਣੇ ਨਾਂ ਦੇ ਪਿੱਛੇ ਗੋਤ ਲਾਉਣ ਵਾਲਾ ਤਨਖਾਹੀ ਹੈ ਤੁਸੀਂ ਖੁਦ ਪੜ੍ਹ ਸਕਦੇ ਹੋ ਕਿਤਾਬ ਆਉਂਦੀ ਹੈ ਅਕਾਲ ਤਖ਼ਤ ਦੇ ਹੁਕਮਨਾਮੇ ਤੇ ਫਿਰ ਅੱਜ ਸੋਚੋ ਆਪਣੀ ਪਰਖ ਕਰੋ ਆਪਾਂ ਅੱਜ ਕੀ ਹੈ ਨਾਂ ਦੇ ਮਗਰੋਂ ਬਹੁਤਿਆਂ ਦੇ ਸਿੰਘ ਤੇ ਕੌਰ ਮਗਰੋਂ ਗਾਇਬ ਹੈ ਫਲਾਨੀ ਬਰਾੜ ਫਲਾਨੀ ਫਲਾਨੀ ਹੋਰ ਫਲਾਨਾ ਸਿੱਧੂ ਫਲਾਨਾ ਢਿੱਲੋ ਫਲਾਨਾ ਮਾਣ ਜੋ ਗੁਰੂ ਜੀ ਨੇ ਸਾਨੂੰ ਸਿੰਘ ਤੇ ਕੌਰ ਦੀ ਬਖਸ਼ਿਸ਼ ਕੀਤੀ ਸੀ ਨਾਵਾਂ ਦੇ ਨਾਲ ਉਹ ਮੇਸ ਦਿੱਤਾ ਜਿਹੜੇ ਗੋਤ ਲਾਉਣ ਤੋਂ ਤਨਖਾਹੀਆ ਕਿਹਾ ਸੀ ਉਹ ਗੋਤ ਚੌੜੇ ਹੋ ਕੇ ਫੇਰ ਲਾਉਣੇ ਬੋਲੋ ਸਤਨਾਮ ਪਰਖ ਕਰੋ ਆਪਣੇ ਆਪ ਦੀ ਕੀ ਅਸੀਂ ਗੁਰੂ ਦੇ ਹੁਕਮ ਤੇ ਰਹਿ ਗਏ ਪਰਖ ਕੀ ਬਣ ਗਏ ਅਸੀਂ ਅੱਜ ਫਿਰ ਇਹ ਪਰਖ ਹੋ ਗਈ ਫਿਰ ਪਰਖ ਕਰੋ ਅੱਜ ਆਪਣੇ ਆਪ ਦੀ ਆਪਾਂ ਸਾਰੇ ਕੀ 20-20 ਅਖੰਡ ਪਾਠ ਇਕੱਠੇ ਪ੍ਰਕਾਸ਼ ਕਰ ਲੈਣੇ ਗੁਰਮਤ ਹੈ ਗੁਰੂ ਇੱਕ ਹੈ ਕਿ 20 ਹੈ ਗੁਰੂ ਇੱਕ ਹੈ ਕਿ 20 ਹੈ ਇੱਕ ਤੇ ਫਿਰ ਇੱਕ ਗ੍ਰੰਥੀ ਸਿੰਘ ਬਾਣੀ ਸੁਣਾਵੇ ਤੇ ਸੁਣੀ ਭਾਵੇਂ 20 ਜਾਣੇ ਜਾਓ ਹੁਣ 20 ਦੇ 20 ਬੋਲਣਗੇ ਉਹ ਮੈਂ ਪੁੱਛਦਾ ਹੁੰਦਾ ਜੇ 20 ਦੇ 20 ਬੋਲਣਗੇ ਕਾਮਾ ਰੌਲੀ ਪੈ ਜੂਗੀ ਉੱਥੇ ਕੋਈ ਪਤਾ ਨਹੀਂ ਲੱਗਣਾ ਤੇ ਜੇ ਇੱਕ ਬੋਲੂ ਤੇ ਬਾਕੀ ਦੇ ਸੁਣੀ ਚੱਲਣਾ ਕੋਤਰੀ ਦਾ ਅਸਲ ਸਰੂਪ ਕੀ ਹੈ ਵੀ ਇੱਕ ਜਾਣਾ ਸੁਣਾਵੇ ਤੇ ਸੁਣਨ ਵਾਲਿਆਂ ਦੀ ਗਿਣਤੀ 100 ਤੋਂ ਨਾ ਘੱਟੇ ਬੋਲੋ ਸਤਨਾਮ ਵੀ ਜੇ 2 ਘੰਟਿਆਂ ਬਾਅਦ ਗ੍ਰੰਥੀ ਸਿੰਘ ਬਦਲਦਾ 2 ਘੰਟਿਆਂ ਬਾਅਦ ਸਰੋਤੇ ਬਦਲ ਜਾਣ ਪਾਠ ਦੀ ਸਮਾਪਤੀ ਤੱਕ ਗਿਣਤੀ 100 ਜਾਣਿਆਂ ਤੋਂ ਘੱਟੇ ਨਾ ਸੁਣਨ ਵਾਲਿਆਂ ਦੀ ਇਹ ਕੋਤਰੀ ਦਾ ਗੁਰਮਤ ਸਰੂਪ ਹੈ ਤੇ ਜੋ ਅੱਜ ਚੱਲ ਰਹੀਆਂ ਲੜੀਆਂ ਇਹਦੀ ਕੋਈ ਆਉਟਪੁੱਟ ਹੈ ਕੋਈ ਸੁਣਨ ਤੋਂ ਬਿਨਾਂ ਕੋਈ ਕਿਤੇ ਬਾਣੀ ਵਿੱਚ ਦੱਸਿਆ ਵੀ ਸੁਣਨ ਤੋਂ ਬਿਨਾਂ ਕੋਈ ਲਾਭ ਹੈ ਬਾਣੀ ਦਾ ਤੇ ਅੱਜ ਕੀ ਹੈ ਅੱਜ ਇੱਕ ਜਾਣੀ ਕਿ 20 ਅਖੰਡ ਪਾਠ ਪ੍ਰਕਾਸ਼ ਕਰ ਲਈ ਬੈਠੇ ਵਾ ਸਾਰੇ ਠੀਕ ਹੈ ਚੱਲੀ ਜਾਂਦਾ ਬਸ ਕਈ ਵਾਰੀ ਤਾਂ ਪਤਾ ਹੀ ਨਹੀਂ ਲੱਗਦਾ ਜੋ ਦੇਖੀਦਾ ਜਾ ਕੇ 20 ਅਖੰਡ ਪਾਠ ਪ੍ਰਕਾਸ਼ ਬਾਣੀ ਦੀ ਕੋਈ ਗੱਲ ਕਰਨ ਚ ਨਹੀਂ ਪੈਂਦੀ ਕੋਈ ਸਾਰੇ ਪਾਸੇ ਤਾਂ ਮੂੰਹ ਬੰਦ ਨੇ ਕਈ ਵਾਰੀ ਤਾਂ ਭੁਲੇਖਾ ਜਿਹਾ ਪੈ ਜਾਂਦਾ ਜੋ ਥੋੜੇ ਚਿਰ ਮਗਰੋਂ ਕਰਦਾ ਨਾ ਫੇਰ ਪਤਾ ਲੱਗਦਾ ਵੀ ਜਿਉਂਦਾ ਹੀ ਹੈ ਬੋਲੋ ਸਪਨਾ ਵੀ ਹੈਗਾ ਉਹ ਹੈਗਾ ਭੁਲੇਖਾ ਜਿਹਾ ਪੈ ਗਿਆ ਸੀਗਾ ਰਹੋ ਵਿਚਾਰ ਗੱਲ ਹੱਸਣ ਵਾਲੀ ਨੀ ਗੱਲ ਦਰਦ ਵਾਲੀ ਹੈ ਮੈਂ ਸਿੱਧੀ ਭਾਸ਼ਾ ਦੇ ਵਿੱਚ ਪ੍ਰਚਾਰ ਕਰਦਾ ਕੀ ਬਣਾ ਤਾ ਸਿੱਖੀ ਨੂੰ ਅਸੀਂ ਪਰਖ ਕਰੋ ਆਪਣੇ ਆਪ ਦੀ ਕੀ ਬਣਾਤੀ ਸਿੱਖੀ ਅਸੀਂ ਸਿੱਖੀ ਕੋਈ ਰਸਮ ਹੈ ਕੋਈ ਇਹ ਕੀ ਕੋਤਰੀਆਂ ਸਮਾਰ ਦੇਣਗੀਆਂ ਕੋਈ ਸਾਡਾ ਸਮਾਰਤਾ ਕੁਛ ਸਿੱਖੀ ਅੱਜ ਲਾਲ ਲਕੀਰ ਦੇ ਉੱਤੇ ਆ ਜਮਾਂ ਜੇ ਨਾ ਸੰਭਲੇ ਤਾਂ ਇਹ ਕੋਤਰੀਆਂ ਬਥੇਰੀਆਂ ਵੱਧ ਗਈਆਂ ਡੇਰੇ ਬਥੇਰੇ ਵੱਧ ਗਏ ਖੌਤੀ ਬ੍ਰਹਮ ਗਿਆਨੀ ਬਥੇਰੇ ਵੱਧ ਗਏ ਗੁਰੂ ਜੀ ਕਹਿੰਦੇ ਰਾਮ ਸੰਤ ਮੈਂ ਭੇਦ ਕਿਸ਼ ਨਾ ਹੀ ਇੱਕ ਜਨ ਕਈ ਮੈਂ ਲੱਖ ਕਰੋੜੀ ਲੱਖਾਂ ਕਰੋੜਾਂ ਦੇ ਵਿੱਚੋਂ ਕੋਈ ਤੇ ਇੱਥੇ ਤਾਂ ਇਕੱਲੇ ਪੰਜਾਬ ਦੇ ਵਿੱਚ ਹੀ 5-7 ਹਜ਼ਾਰ ਡੇਰਾ 5-7 ਹਜ਼ਾਰ ਬ੍ਰਹਮ ਗਿਆਨੀ ਤਾਂ ਇਕੱਲੇ ਪੰਜਾਬ ਚ ਹੈ ਇਕੱਲੇ ਪੰਜਾਬ ਦੇ ਵਿੱਚ ਹੀ ਪਰਖੋ ਬਾਣੀ ਤੇ ਪਰਖਿਆ ਮੈਂ ਤਾਂ ਬਾਣੀ ਤੇ ਪਰਖੋ ਸੋਚੋ ਤਾਂ ਤੇ ਅੱਜ ਕੀ ਹੋ ਰਿਹਾ ਪਰਖ ਚੱਲੀ ਹੈ ਜੀ ਸੱਚ ਦੀ ਪਰਖ ਆਪਣੇ ਤੇ ਤਾਂ ਤੇ ਭੁੱਲ ਕੇ ਵੀ ਤੁਸੀਂ ਅੱਜ ਤੋਂ ਬਾਅਦ ਕਿਸੇ ਕੋਤਰੀ ਵਿੱਚ ਅਖੰਡ ਪਾਠ ਨਾ ਕਰਾਇਓ ਕਿਸੇ ਡੇਰੇ ਚ ਬਾਣੀ ਆਪ ਪੜੋ ਤੇ ਧਿਆਨ ਨਾਲ ਸੁਣੋ ਸਾਰਾ ਟੱਬਰ ਬੈਠ ਕੇ ਸੁਣੋ ਜੇ ਨਹੀਂ ਪੜ੍ਹਨ ਜਾਣਦੇ ਕਿਸੇ ਚੰਗੇ ਗ੍ਰੰਥੀ ਸਿੰਘ ਕੋਲੋਂ ਬਾਣੀ ਸੁਣੋ ਉਹਨੂੰ ਕਹੋ ਵੀਰ ਜੀ ਤੁਸੀਂ ਬਾਣੀ ਸੁਣਾਓ ਅਸੀਂ ਆਪ ਨਾ ਸ਼ੁੱਧ ਪਾਠ ਕਰਨ ਨੂੰ ਜਾਣਦੇ ਫਿਰ ਉਹਨੇ 9 ਦਿਨਾਂ ਚ ਬਾਣੀ ਸੁਣਾ ਦਿੱਤੀ ਮੰਨ ਲਓ ਤਾਂ 9ਵੇਂ ਦਿਨ ਸਮਾਪਤੀ ਦੇ ਰਾਸ ਤੋਂ ਬਾਅਦ ਭਾਈ ਸਾਹਿਬ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਬਾਣੀ ਸੁਣਾਈ ਆ ਲਓ ਤੁਹਾਡਾ 9 ਦਿਨਾਂ ਦਾ ਪਰਿਵਾਰ ਦਾ ਖਰਚਾ ਇਹ ਮਰਿਆਦਾ ਹੈ ਪਰਿਵਾਰਕ ਖਰਚਾ ਗੁਜਰਾਨ ਹੈ ਅੱਜ ਦੀ ਮਹਿੰਗਾਈ ਮੁਤਾਬਕ ਉਹਦਾ ਸਤਿਕਾਰ ਕਰਤਾ ਜਿਹਨੇ ਬਾਣੀ ਬੋਲ ਕੇ ਸੁਣਾਈ ਤੇ ਤੁਸੀਂ ਸੁਣੀ ਰਹੋ ਵਿਚਾਰ ਏਦਾਂ ਇਹ ਮਰਿਆਦਾ ਤੇ ਆ ਜਾਓ ਕੋਤਰੀਆਂ ਚ ਪਾਠ ਨਾ ਕਰਾਇਆ ਕਰੋ ਐਵੇਂ 5,000 ਰੁਪਏ ਜਮ੍ਹਾਂ ਕਰਾਇਆ ਉਹਨੂੰ ਤੇ ਬਾਬੇ ਕਹਿਣਗੇ ਕੋਈ ਨੀ ਫਿਕਰ ਨਾ ਕਰਿਓ ਐਡਰੈਸ ਲਿਖਾ ਜਾਓ ਅਸੀਂ ਹੁਕਮਨਾਮਾ ਰਜਿਸਟਰੀ ਚ ਘਰੇ ਭੇਜ ਦਿਆਂਗੇ ਸਿੱਖੀ ਦੇਖ ਲਾ ਬਣਾਈ ਇਹਨਾਂ ਨੇ ਇਹ ਇਕੱਲੇ ਇਕੱਲੇ ਡੇਰੇਦਾਰ ਨੀ ਕਰਦੇ ਸ਼੍ਰੋਮਣੀ ਕਮੇਟੀ ਵੀ ਕੰਮ ਇਹੀ ਕਰਦੀ ਹੈ ਉਹ ਵੀ ਹੁਕਮਨਾਮੇ ਰਜਿਸਟਰੀ ਚ ਘੱਲ ਦਿੰਦੇ ਆ ਕਿ ਦੋਨੇ ਇੱਕ ਨੂੰ ਨੀ ਦੋਨੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੇ ਵੀ ਅਖੰਡ ਪਾਠਾਂ ਨੂੰ ਵਪਾਰ ਬਣਾਇਆ ਹੋਇਆ ਡੇਰੇਦਾਰ ਬਾਬਿਆਂ ਨੇ ਵੀ ਵਪਾਰ ਬਣਾਇਆ ਹੋਇਆ ਕਿਸੇ ਨੂੰ ਸ਼ੱਕ ਮੇਰੇ ਨਾਲ ਗੱਲ ਕਰ ਸਕਦਾ ਹੁੰਦਾ ਜਿਹੜੀ ਗੱਲ ਮੈਂ ਕਹਿੰਦਾ ਹੁੰਦਾ ਜ਼ਰੂਰਤ ਨਾਲ ਕਹਿਣਾ ਹੁੰਦਾ ਇਹ ਕੀ ਬਣਾ ਤਾਂ ਪਰਖ ਅਸੀਂ ਪਰਖ ਹੁਣ ਅਸੀਂ ਕੀ ਬਣ ਗਏ ਅਸੀਂ ਅੱਜ ਕੀ ਬਣ ਗਏ ਫਿਰ ਸੰਪਟ ਪਾਠਾਂ ਦੇ ਨਾਂ ਤੇ ਠੱਗੀਆਂ ਦਾ ਜਾਲ ਇਹ ਪਹਿਲੇ ਦੀਵਾਨ ਵਿੱਚ ਹੋ ਚੁੱਕਿਆ। ਦਸਵੀਂ ਪਾਤਸ਼ਾਹ ਤੱਕ ਵੀ ਕੋਈ ਸੰਪਟ ਪਾਠ ਹੋਇਆ? ਦਸਵੀਂ ਪਾਤਸ਼ਾਹ ਤੱਕ ਕਿ ਮਗਰੋਂ ਕੱਢਾਂ ਕੱਢੀਏ ਇਤਿਹਾਸ ਵਿੱਚ ਕਿਤੇ ਦੱਸੋ ਮੈਨੂੰ ਗੁਰਬਾਣੀ ਦੇ ਵਿੱਚ ਕੋਈ ਸੰਪਟ ਪਾਠ ਦੀ ਰਮਜ। ਭਾਈ ਗੁਰਦਾਸ ਦੀਆਂ 12 ਕਵਿਤ ਸਵਾਈਏ, ਨੰਦ ਲਾਲ ਸਿੰਘ ਦੀਆਂ ਗਜ਼ਲਾਂ ਕਿਤੇ ਦਿਖਾਓ ਰਮਜ, ਦਿਖਾਓ ਕਿਤੇ ਦਿਖਾ ਦੇ ਜਾਓ। ਇਹ ਨਹੀਂ ਮੈਂ ਮੰਨਣਾ ਵੀ ਫਲਾਣੇ ਬਾਬੇ ਬਾਬੇ ਤਾਂ ਬਹੁਤ ਕੁਛ ਕਰਦੇ ਕਰਨਗੇ, ਪ੍ਰਮਾਣ ਮੰਨੂ ਮੈਂ ਜੋ ਗੁਰਮਤ ਦਲੀਲ ਹੈ ਬਾਣੀ ਦਾ ਪ੍ਰਮਾਣ ਦਿਓ, 12 ਦਾ ਸਾਡੀ ਰਹਿਤ ਮਰਿਆਦਾ ਦਾ ਕਿਤੇ ਦੱਸੋ ਮੈਨੂੰ ਕਿੱਥੇ ਪ੍ਰਮਾਣ ਹੈ। ਤਾਂ ਤੇ ਅੱਜ ਅਸੀਂ ਤੰਤਰ ਸ਼ਾਸਤਰ ਬਣਾ ਦਿੱਤਾ ਗੁਰੂ ਗ੍ਰੰਥ ਸਾਹਿਬ ਨੂੰ, ਸੰਪਟ ਪਾਠ ਕੀ ਹੈ? ਤੰਤਰ ਸ਼ਾਸਤਰ ਦੀ ਨਕਲ, ਦਸਾਂ ਨੂੰ ਕਿੱਥੋਂ ਆਇਆ ਇਹ? ਤੰਤਰ ਸ਼ਾਸਤਰ ਦੀ ਨਕਲ ਹੈ। ਤਾਂ ਇਹ 8 ਸਾਲ ਤੋਂ 10 ਇਹ ਗੱਲ ਕਹਿ ਰਿਹਾ ਵਾਰ ਵਾਰ, ਪਰ ਇੱਕ ਤੁਹਾਨੂੰ ਮੈਂ ਹਮ ਖਿਆਲ ਲਿਖਤ ਦਾ ਪ੍ਰਮਾਣ ਵੀ ਦੇ ਦਿਆਂ ਹੁਣ। ਕਈਆਂ ਦਾ ਖਿਆਲ ਹੁੰਦਾ ਵੀ ਤਾਂ ਭਾਈ ਬਤੌਰ ਵਾਲੀਆਂ ਗੱਲਾਂ ਹੀ ਹੈ, ਇਹ ਪ੍ਰਮਾਣ ਮੈਂ ਤੁਹਾਨੂੰ ਹੁਣੇ ਛਪੀ ਪੁਸਤਕ ਦਾ ਦਿੰਦਾ। ਦਸ ਤਾਂ ਇਹ 8 ਸਾਲਾਂ ਤੋਂ ਗੱਲ ਕਹਿ ਰਿਹਾ, ਪਰ ਹੁਣੇ ਇੱਕ ਪੁਸਤਕ ਛਪੀ ਹੈ ਤਵੈ ਰੋਸ ਜਾਗਿਓ, ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕਿ ਇਸ ਵੀਰ ਨੇ ਕਿਤਾਬ ਲਿਖੀ ਹੈ, ਤੇ ਇਹ ਕਿਤਾਬ ਨੂੰ ਛਾਪਿਆ ਦਮਦਮੀ ਟਕਸਾਲ ਨੇ, ਜਿਹਦੇ ਵਿੱਚ ਕਿ ਸੰਪਟ ਪਾਠ ਪਖੰਡ ਲਿਖਿਆ ਹੋਇਆ, ਤੁਸੀਂ ਖੁਦ ਪੜ੍ਹ ਸਕਦੇ ਹੋ ਹਵਾਲਾ ਪੁਸਤਕ। ਕਿਉਂ ਕਈ ਵਾਰੀ ਹੁੰਦਾ ਨਾ ਵੀ ਇਹਦੇ ਕੱਲੇ ਦੀ ਖਿਆਲ ਹੈ ਜੀ, ਇਹ ਤਾਂ ਥੋੜਾ ਜਿਹਾ ਹਮ ਖਿਆਲ ਲਿਖਤ ਦੇਣੀ ਪੈਂਦੀ ਹੈ, ਹਮ ਖਿਆਲ ਦਾ ਪ੍ਰਮਾਣ। ਤਾਂ ਤੇ ਰਹੋ ਵਿਚਾਰ, ਅੱਜ ਤੋਂ ਬਾਅਦ ਤੁਸੀਂ ਇਹ ਬਚ ਜਾਓ ਇਹਨਾਂ ਗੱਲਾਂ ਤੋਂ, ਕਿਤੇ ਕੋਈ ਨਾ ਆਪਣੇ ਘਰੇ ਨਾ ਕਿਤੇ ਜਾ ਕੇ ਜਮਾਂ ਆਪਣੀ ਫੀਸ ਕਰਾਉਣੀ ਸੰਪਟ ਪਾਠ ਦੀ ਨਾ। ਤਾਂ ਕਹਿੰਦੇ ਜੀ ਬਸ ਜਿਹਦੇ ਨਾਂ ਤੇ ਰੱਖ ਲੈ ਬੇੜਾ ਪਾਰ ਹੋ ਜਾਣ, ਸੁਣਨ ਦੀ ਲੋੜ ਨਹੀਂ, ਕਹਿੰਦੇ ਮੂਹਰੇ ਲੱਕੜਾਂ ਜਾਂ ਲਾ ਦੇਣਗੇ। ਇੱਕ ਥਾਂ ਤੇ ਮੈਂ ਗਿਆ ਤੇ ਜਿਸ ਵੇਲੇ ਮੈਂ ਦੇਖਿਆ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਮੈਂ ਨਮਸਕਾਰ ਕਰਨ ਗਿਆ ਤੇ ਮੈਨੂੰ ਤਾਂ ਪਤਾ ਨਹੀਂ ਸੀ, ਇੱਕ ਆਇਆ ਭੱਜਿਆ ਭੱਜਿਆ ਭਾਈ ਮੈਨੂੰ ਤਾਂ ਇਕਦਮ ਦਿਖ ਦੇਖ ਦੇਖ ਅੰਦਰ ਨਾ ਪੜਦੀ ਅੰਦਰ ਨਾ ਪੜਦੀ, ਮੈਂ ਇਕਦਮ ਡਰ ਗਿਆ ਜਦੋਂ ਇਕਦਮ ਚਿੰਬੜ ਗਿਆ ਮੈਂ, ਕੀ ਹੋਇਆ ਅੰਦਰ ਨੂੰ ਸੰਪਟ ਪਾਠ ਪ੍ਰਕਾਸ਼ ਹੈ, ਉਹ ਸਾਹ ਰਲੇ ਨਾ ਉਹਦਾ ਅੰਦਰ ਨੂੰ ਦੇਖੀ ਕਿ ਅੰਦਰ ਪੜ ਗਿਆ ਸੀ ਕਿਤੇ, ਉਹ ਕੰਮ ਖਰਾਬ ਹੋ ਗਿਆ ਸੀ, ਆਹ ਬਣਾਤਾ ਇਹਨਾਂ ਨੇ, ਹਊਆ ਬਣਾਤਾ, ਖਊਆ ਬਣਾਤਾ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ ਹੈ, ਇਹਨਾਂ ਨੇ ਐਂ ਬਣਾਤਾ ਜਿਵੇਂ ਅੰਦਰ ਬੰਬ ਰੱਖਿਆ ਹੁੰਦਾ, ਇੰਨਾ ਡਰ ਪਾ ਦਿੱਤਾ ਇਹਨਾਂ ਨੇ ਵੀ ਅੰਦਰ ਨਾ ਵੜ ਜੇ ਕਿਤੇ, ਨਾ 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 ਤੂੰ ਆਏ ਨਹੀਂ ਕੀਤਾ, ਤੂੰ ਕਿਸੇ ਨਹੀਂ ਨਹਾਤਾ ਹੋਣਾ, ਤੂੰ ਆਏ ਨਹੀਂ ਕੀਤਾ ਹੋਣਾ, ਤੂੰ ਤਾਂ ਵੜ ਗਿਆ ਸੀ ਅੰਦਰ, ਲੈ ਦੇਖ ਲਾ ਆਹ ਕੁਛ ਬਣਾਤਾ, ਆ ਸਿੱਖੀ ਬਣਾਤੀ ਆ। ਤੇ ਆਮ ਬੋਲਿਆ ਕੋਈ ਕਿਉਂ ਨੀ? ਕਿਉਂਕਿ ਬਸ ਵੀ ਜੋ ਸੰਤ ਬਾਬੇ ਕਹਿੰਦੇ ਉਹ ਠੀਕ ਹੀ ਹੈ, ਜੇ ਤੁਸੀਂ ਗਲਤ ਗੱਲ ਬੋਲੋਗੇ ਤਾਂ ਬਾਬੇ ਸਰਾਪ ਦੇ ਦੇਣਗੇ। ਬੋਲੋ ਸਤਨਾਮ
ਸ੍ਰੀ,
ਬਾਬੇ ਸਰਾਪ ਦੇਖ ਲੋ ਫਿਰ, ਬਾਬਿਆਂ ਦਾ ਬਚਨ ਨੀ ਆਲਾ ਜਾਂਦਾ, ਬਾਬੇ ਜੋ ਕਰਦੇ ਠੀਕ ਕਰਦੇ ਆ, ਨਿੰਦਾ ਨੀ ਕਰੀਦੀ ਹੁੰਦੀ ਸੰਤਾਂ ਦੀ, ਸੰਤ ਦੀ ਅਵਸਥਾ ਕੀ ਆ ਉਹ ਨੀ ਦੱਸਿਆ। ਕਹਿੰਦੇ ਸੰਤ ਕੀ ਨਿੰਦਾ ਨਾਨਕਾ ਬਹਰ ਬਹਰ ਅਵਤਾਰ, ਉਹ ਜਿਹੜਾ ਗੁਰਮਤ ਤੋਂ ਬਾਹਰ ਜਾਵੇ ਸੰਤ ਹੈ ਉਹ ਸੰਤ ਹੁੰਦਾ ਉਹ। ਰਹੋ ਵਿਚਾਰ, ਇਹ ਹਊਏ ਸਾਡੇ ਸਿੱਖਾਂ ਚ ਬਣਾ ਦਿੱਤੇ ਪਰਖ, ਜਦ ਰੱਖੋ ਗੱਲ ਕਿੱਥੇ ਚੱਲਦੀ ਹੈ, ਪਰਖ ਦੂਜਿਆਂ ਦੀ ਪਰਖ ਤੋਂ ਪਹਿਲਾਂ ਆਪਣੀ ਪਰਖ ਲਾਈ ਹੈ ਮੈਂ, ਆਪਣੀ ਪਰਖ ਸਾਰਿਆਂ ਦੀ ਆਪਣੀ। ਤਾਂ ਤੇ ਇਹਨਾਂ ਗੱਲਾਂ ਤੋਂ ਉੱਪਰ ਉੱਠੋ, ਸੁੱਖ ਨਾ ਕਦੇ ਸੁੱਖਿਓ। ਇਹ ਬ੍ਰਾਹਮਣਵਾਦ, ਬ੍ਰਾਹਮਣ ਕਹਿੰਦਾ ਹੁੰਦਾ ਸੀ ਜਦੋਂ ਕੋਈ ਭੋਲਾ ਜਾਂਦਾ, ਪੰਡਿਤ ਜੀ ਅਰਦਾਸ ਕਰਦੇ ਹੋ ਕੰਮ ਹੋ ਜੇ, ਉਹ ਕਹਿੰਦੇ ਆਏ ਨੀ ਹੋਣਾ, ਤੂੰ ਦੇਵੀ ਦੇ ਕਾਂਟੇ ਸੁੱਖ ਲਾ ਤੇਰਾ ਕੰਮ ਹੋਜੂਗਾ। ਆ ਗਿਆ ਤੈਨੂੰ ਲਾ ਕੇ ਘਰ ਵਾਲੀ ਦੇ ਪਾ ਲੂਆ, ਪੱਥਰ ਦੀ ਦੇਵੀ ਨੇ ਕੀ ਕਰਨੇ ਐ। ਬੋਲੋ ਸਤਨਾਮ, ਨੋਟ ਕਰਿਓ, ਇੱਥੋਂ ਚੱਲੀ ਸੀ ਸੁੱਖ ਸੁੱਖ ਲਾ, ਸੁੱਖ ਦਾ ਭਾਵ ਇਸ ਤਰ੍ਹਾਂ ਸੌਦੇਬਾਜ਼ੀ। ਤੇ ਅੱਜ ਦੇ ਕਹਿਣਗੇ ਤੂੰ ਖੰਡ ਪਾਠ ਸੁੱਖ ਲਾ, ਵੀ ਪਤਾ ਹੀ ਵੀ ਕਰਨਾ ਤਾਂ ਆਪਾਂ ਹੀ ਹੈ, ਬਾਬਾ ਚਰਚਨ ਚੱਲੂ ਕੀ ਇਸ ਤਰ੍ਹਾਂ ਸੌਦੇਬਾਜ਼ੀ ਹੋ ਸਕਦੀ ਹੈ? ਤੇਰਾ ਅਖੰਡ ਪਾਠ ਕਰਾ ਦੂੰ ਬਾਬਾ, ਤੇ ਬਾਬੇ ਦੀਆਂ ਵੋਟਾਂ ਵੱਧ ਜਾਣਗੀਆਂ ਨਾ ਅਖੰਡ ਪਾਠ ਕਰਾਏ ਤੋਂ। ਅਖੰਡ ਪਾਠ ਦੀ ਲੋੜ ਗੁਰੂ ਨੂੰ ਹੈ ਕਿ ਸਿੱਖ ਨੂੰ ਆ, ਪੁੱਛਣਾ ਚਾਹੁੰਦਾ। ਅਖੰਡ ਪਾਠ ਦੀ ਲੋੜ ਸਿੱਖ ਨੂੰ ਹੈ ਨਾ ਕਿ ਗੁਰੂ ਨੂੰ। ਤੂੰ ਸੁਣਨੀ ਹੈ ਬਾਣੀ ਲਗਾਤਾਰ ਜਮ ਜਮ ਸੁਣ, ਪਰ ਅਸੀਂ ਸਾਨੂੰ ਤੇਰਾ ਅਖੰਡ ਪਾਠ ਕਰਾ ਦੂੰ। ਕਿਹਨੇ ਕਿਹਾ ਇਹ ਗੱਲ? ਇਹ ਪੁਜਾਰੀਆਂ ਨੇ ਗੱਲ ਪ੍ਰਗਟ ਕਰ ਦਿੱਤੀ ਕਿ ਸਿੱਖੀ ਨਹੀਂ ਇਹ। ਸਿੱਖੀ ਕੀ ਹੈ ਭਲਾ? ਅਰਦਾਸ ਕਰਨੀ ਹੈ, ਅਰਦਾਸ ਦੇ ਵਿੱਚ ਕੋਈ ਸੌਦੇਬਾਜ਼ੀ ਨਹੀਂ ਹੁੰਦੀ। ਬੋਲੋ ਸਤਨਾਮ, ਉਹ ਵੀ ਨਹੀਂ ਕਰਨੀ ਵੀ ਬਾਬਾ ਤੈਨੂੰ ਰੁਮਾਲਾ ਚੜਾ ਜੂ, ਮੇਰਾ ਫਲਾਨਾ ਕੰਮ ਹੋ ਜਾਏ, ਕਿ ਬਾਬਾ ਕਲਰਕ ਹੈ ਨਾ ਵੀ ਰੁਮਾਲੇ ਲੈ ਕੇ ਕੰਮ ਕਰਦਾ, ਵੀ ਫਾਈਲ ਦੇ ਵਿੱਚ ਪਹਿਲੇ 50 ਰੁਪਏ ਪਾ ਕੇ ਫੜਾ ਦੇ ਵੀ ਕਲਰਕ ਫਾਈਲ ਗਾਹਾਂ ਤੋਰ ਦੂ, ਬਾਬਾ ਤੈਨੂੰ ਪ੍ਰਸ਼ਾਦ ਚੜਾ ਜੂ 5 ਕਿਲੋ, ਆਹੋ ਬਾਬਾ ਪ੍ਰਸ਼ਾਦ ਲੈ ਕੇ ਕੰਮ ਕਰਦਾ ਨਾ। ਇਸ ਤਰ੍ਹਾਂ ਸੌਦੇਬਾਜ਼ੀ, ਇਹ ਵਿਪਰਨ ਕੀ ਰੀਤ ਬ੍ਰਾਹਮਣਵਾਦ ਸੀ, ਇਹ ਚਲਾਇਆ ਸੀ ਬ੍ਰਾਹਮਣ ਨੇ ਇਹ ਕੰਮ ਮੰਦਰਾਂ ਦੇ ਵਿੱਚ, ਨਕਲ ਅਸੀਂ ਕਰਨੇ। ਇਹ ਵਿਪਰਨ ਕੀ ਰੀਤ ਹੈ? ਇਹ ਵਿਪਰਨ ਕੀ ਰੀਤ? ਇਸ ਤਰ੍ਹਾਂ ਸੌਦੇਬਾਜ਼ੀ ਕਰਨੀ। ਗੁਰਮਤ ਹੈ ਅਰਦਾਸ, ਅਰਦਾਸ ਵਿੱਚ ਸੌਦੇਬਾਜ਼ੀ ਨਹੀਂ ਹੁੰਦੀ। ਤੇ ਗੁਰਮਤ ਵਿੱਚ ਜਾਂ ਸ਼ੁਕਰਾਨਾ ਤਾਂ ਤੇ ਖੁਸ਼ੀ ਹੈ, ਬਖਸ਼ਿਸ਼ ਹੈ, ਤਾਂ ਤੇ ਸ਼ੁਕਰਾਨੇ ਵਜੋਂ ਸੋਹਣਾ ਜਿਹਾ ਰਮਾਲਾ ਭੇਟ ਕਰ ਦਿੱਤਾ, ਸ਼ੁਕਰਾਨੇ ਵਜੋਂ ਗੁਰੂ ਦੇ ਦਰ ਤੇ ਪ੍ਰਸ਼ਾਦ ਪ੍ਰਵਾਨ ਕਰਵਾ ਕੇ ਸੰਗਤ ਜੇ ਵਰਤਾ ਦਿੱਤਾ ਤਾਂ ਮਨਜ਼ੂਰ ਹੈ ਸ਼ੁਕਰ। ਪਹਿਲਾਂ ਲੇਕਿਨ ਪਹਿਲਾਂ ਨਹੀਂ ਕਿਹਾ ਸੀ ਵੀ ਪ੍ਰਸ਼ਾਦ ਵੱਟੇ ਕੰਮ ਨਹੀਂ ਹੁੰਦਾ, ਰਮਾਲੇ ਵੱਟੇ ਕੰਮ ਨਹੀਂ ਹੁੰਦਾ, ਅਖੰਡ ਪਾਠ ਸੁੱਖ ਲਿਆ ਇਹ ਸੁੱਖਣਾ ਕਿਤੇ ਨਹੀਂ। ਗੁਰਮਤਿ ਚ ਅਰਦਾਸ ਹੈ ਤਾਂ ਤੇ ਸ਼ੁਕਰਾਨੇ ਵਜੋਂ ਯਾਨੀ ਕਿ ਜੇ ਪ੍ਰੇਮ ਹੈ ਤੇਰੇ ਅੰਦਰ ਪ੍ਰੇਮ ਦੇ ਤੌਰ ਤੇ ਕੁਝ ਭੇਟ ਕਰ ਦਿੱਤਾ ਤਾਂ ਪ੍ਰੇਮ ਭੇਟਾ ਮਨਜ਼ੂਰ ਹੈ। ਲੇਕਿਨ ਇਹ ਮਤ ਵੀ ਭੁਲੇਖੇ ਤੇ ਰਹਿ ਜਾਵੇ ਪਹਿਲਾਂ ਸੌਦੇਬਾਜ਼ੀ ਕਰ ਲਾਂ। ਸੌਦੇਬਾਜ਼ੀ ਕਦੋਂ ਕਰਦਾ ਕੋਈ ਜਿੱਥੇ ਵਿਸ਼ਵਾਸ ਨਾ ਹੋਵੇ, ਉੱਥੇ ਕੀਤੀ ਜਾਂਦੀ ਹੈ ਨਾ। ਜਿਵੇਂ ਦਫ਼ਤਰਾਂ ਵਿੱਚ ਵਿਸ਼ਵਾਸ ਨਹੀਂ, ਅੱਜ ਵੀ ਪਤਾ ਨੀ ਯਾਰ ਕਲਰਕ ਗਾਹਾਂ ਫਾਈਲ ਤੋਰੂ ਕੇ ਨਾ ਪਹਿਲੀ ਇਹਨੂੰ ਕਹਿ ਦਿਓ, ਪਹਿਲੀ ਦੇ ਦਿਓ। ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੁੱਖ ਸੁੱਖਦੇ ਆ ਵੀ ਬਾਬਾ ਤੈਨੂੰ ਰੁਮਾਲਾ ਚੜਾ ਜੂ, ਮੇਰਾ ਕੰਮ ਹੋ ਜੇ, ਜਾਂ ਪ੍ਰਸ਼ਾਦ ਚੜਾ ਜੂ, ਇਹਦਾ ਮਤਲਬ ਤੈਨੂੰ ਸ਼ੱਕ ਹੈ ਵੀ ਤੂੰ ਤਾਂ ਪਤਾ ਨੀ ਕੰਮ ਬਾਬਾ ਕਰੂ ਕੇ ਨਾ ਕਰੂਗਾ, ਪ੍ਰਸ਼ਾਦ ਦੇ ਲਾਲਚ ਕਰ ਦੂਗਾ, ਪਹਿਲਾਂ ਹੀ ਕਹਿ ਦਿਓ ਵੀ ਪ੍ਰਸ਼ਾਦ ਚੜਾ ਕੇ ਜਾਊਂਗਾ। ਕਿੱਥੇ ਗਈ ਗੱਲ ਦੇਖੋ। ਤਾਂ ਕਿ ਇਹ ਪਰਖ ਕਰੋ ਆਪਣੇ ਆਪ ਦੀ ਕੀ ਇਸ਼ਟ ਦੇ ਨਾਲ ਸੌਦੇਬਾਜ਼ੀ ਹੋ ਸਕਦੀ ਹੈ। ਨਹੀਂ, ਇਸ਼ਟ ਅੱਗੇ ਤਾਂ ਅਰਦਾਸ ਹੁੰਦੀ ਹੈ ਬਸ, ਬਿਰਥੀ ਕਦੇ ਨਾ ਹੋਵੇ ਈ ਜਾਣਕੀ ਅਰਦਾਸ। ਨਾਨਕ ਜੋਰ ਗੋਬਿੰਦਤਾ ਪੂਰਨ ਗੁਣ ਪਾਸ। ਅਰਦਾਸ ਕਰਨੀ ਕੇਵਲ ਯਾਦ ਰੱਖੋ, ਸੁੱਖ ਨੀ ਸੁੱਖ ਨੀ ਅੱਜ ਤੋਂ ਬਾਅਦ ਕਿਸੇ ਨੇ ਜਿਹੜਾ ਤੁਹਾਨੂੰ ਕਹਿੰਦਾ ਅਖੰਡ ਪਾਠ ਸੁੱਖ ਲੋ, ਉਹ ਮਨਮਤੀ ਹੈ। ਕਿਉਂਕਿ ਸੁੱਖ ਦਾ ਅਰਥ ਯਾਦ ਰੱਖਿਓ ਸੌਦੇਬਾਜ਼ੀ ਕਰਨੀ। ਫਿਰ ਇੱਦਾਂ ਅਸੀਂ ਸਾਰੀਆਂ ਗੱਲਾਂ ਨੂੰ ਯਾਨੀ ਕਿ ਆਪਣੇ ਆਪ ਦੇ ਉੱਤੇ ਸਮਝੀਏ, ਪਰਖੀਏ, ਤੇ ਅਸੀਂ ਪਿੱਛੇ ਲੱਗਣਾ ਗੁਰੂ ਦੇ ਤਾਂ ਕੱਲ ਵਚਨ ਹੋ ਗਿਆ ਗੁਰਬਾਣੀ, ਗੁਰਮੁਖਾਨਾ ਸੰਗ, ਪਰ ਉਹ ਵਚਨ ਮੰਨਣਾ ਜੋ ਗੁਰਮੁਖ ਗੁਰਬਾਣੀ ਦੇ ਅਨੁਸਾਰ ਵਚਨ ਦੱਸਦੇ ਆ। ਜੇ ਕੋ ਵਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਤਰੀਆ। ਆਹ ਪੁਆਇੰਟ ਰੱਖਿਓ ਯਾਦ ਵੀ ਜੇ ਕੋ ਵਚਨ ਕਮਾਵੇ ਸੰਤਨ ਕਾ, ਕਈ ਇੰਨਾ ਗੱਲ ਕਹਿ ਦਿੰਦੇ ਆ, ਸੰਤਨ ਦਾ ਭਾਵ ਇੱਥੇ ਗੁਰਮੁਖ ਜਾਣ, ਬਹੁ ਵਚਨ ਹੈ, ਗੁਰੂ ਦੇ ਪਿਆਰੇ। ਕੋਈ ਵੀ ਤੁਹਾਨੂੰ ਗੁਰੂ ਦਾ ਪਿਆਰਾ, ਗੁਰੂ ਦਾ ਵਚਨ ਸੁਣਾਉਂਦਾ, ਉਹ ਸੁਣ ਕੇ ਤੁਸੀਂ ਵਚਨ ਕਮਾਓ ਤੇ ਗੁਰੂ ਦੀ ਕਿਰਪਾ ਨਾਲ ਪਾਰ ਹੋ ਜਾਵੋਗੇ, ਸੋ ਗੁਰਪ੍ਰਸਾਦੀ ਤਰੀਆ। ਤਰਨਾ ਗੁਰੂ ਦੀ ਕਿਰਪਾ ਨਾਲ ਹੁੰਦਾ। ਇਹ ਸੰਤਨ ਕਾ ਕਿਹੜਾ ਬਚਨ? ਜੋ ਉਹਨਾਂ ਨੇ ਗੁਰਬਾਣੀ ਦਾ ਬਚਨ ਸੁਣਾਇਆ। ਇਹ ਸੰਤਨ ਦਾ ਬਚਨ ਨਹੀਂ ਹੁੰਦਾ ਜੇ ਫਤਿਹ ਕਰੋ ਮੈਂ ਕਿਸੇ ਭੋਲੇ ਭਾਲੇ ਸਿੱਖ ਨੂੰ ਗੁਮਰਾਹ ਕਰਾਂ, ਤੂੰ ਐਂ ਕਰ ਵੀ ਸਾਡੇ ਤਾਂ ਘਰੇ ਮੱਝਾਂ ਨੂੰ ਪੱਠੇ ਪਾਇਆ ਕਰ 15 ਦਿਨ, ਤੇ ਉਹ ਸਮਝੇ ਵੀ ਸੰਤਨ ਕਾ ਬਚਨ ਹੈ। ਇਹ ਸੰਤਨ ਕਾ ਬਚਨ ਨਹੀਂ ਵੀ ਆਪਦੇ ਘਰੇ ਕੰਮ ਤੇ ਲਾਈ ਰੱਖਣਾ। ਆਪਾਂ ਗੁਰਸਿੱਖ ਇੱਕ ਦੂਜੇ ਦੀ ਯਾਨੀ ਕਿ ਖੁਸ਼ੀਆਂ ਗਮੀਆਂ ਦੇ ਮੌਕਿਆਂ ਤੇ ਮਦਦ ਖੁਸ਼ੀ ਨਾਲ ਕਰਦੇ ਹਾਂ, ਉਹ ਅਲੱਗ ਭਾਵ ਹੁੰਦਾ। ਭਾਵ ਕਿਸੇ ਨੂੰ ਐਵੇਂ ਬਦਲਾ ਕੇ ਯਾਨੀ ਕਿ ਲਾਲਚ ਦੇ ਕੇ ਜਾਂ ਦੱਸ ਕੇ ਆ ਦੇਖੋ ਭਾਈ ਗੁਰਮੁਖਾਂ ਦਾ ਵਚਨ ਮੰਨਣਾ ਹੁੰਦਾ, ਘਰੇ ਪੱਠੇ ਪਾਉਣਾ ਇਹ ਗੁਰਮੁਖਾਂ ਦਾ ਵਚਨ ਨਹੀਂ। ਇਹ ਤਾਂ ਉਹਦਾ ਆਪਦਾ ਯਾਨੀ ਕਿ ਨਿੱਜੀ ਲੋਹ ਸਵਾਰਥ ਹੈ, ਉਹੀ ਵਚਨ ਮੰਨਣਾ ਗੁਰਮੁਖਾਂ ਦਾ ਜੋ ਗੁਰੂ ਦਾ ਵਚਨ ਸੁਣਾਇਆ ਉਹਨਾਂ ਨੇ। ਜੇ ਕੋ ਵਚਨ ਕਮਾਵੇ ਸੰਤਨ ਕਾ, ਕਿਹੜਾ ਵਚਨ? ਸੋ ਗੁਰਪ੍ਰਸਾਦੀ ਤਰੀਆ ਤੋਂ ਸਿੱਧ ਹੁੰਦਾ ਵੀ ਉਹ ਵਚਨ ਜੋ ਉਹਨਾਂ ਨੇ ਗੁਰੂ ਦਾ ਵਚਨ ਸੁਣਾਇਆ, ਉਹ ਗੁਰੂ ਦਾ ਵਚਨ ਕਮਾਉਣ ਦੇ ਨਾਲ ਹੀ ਗੁਰੂ ਦੀ ਕਿਰਪਾ ਨਾਲ ਪਾਰ ਹੋਵਾਂਗੇ ਨਾ। ਤਾਂ ਵੀ ਇਦਾਂ ਜੋੜਨਾ ਹੁੰਦਾ ਤੇ ਬਹੁਤੀ ਮਨਮਤ ਦੇ ਅਰਥ ਕੱਢ ਲੈਂਦੇ ਆ ਸਾਧ ਸੰਤ ਲਫ਼ਜ ਦੇ। ਕੀ ਹੁੰਦਾ? ਜਿਸ ਤਰ੍ਹਾਂ ਕਿ ਚਾਰ ਪਦਾਰਥ ਜੇ ਕੋ ਮੰਗਿਆ ਸਾਧ ਜਣਾ ਕੀ ਸੇਵਾ ਲੱਗ ਗਿਆ, ਸਾਧ ਜਣਾ ਚ ਬਹੁ ਵਚਨ ਆ ਗਿਆ। ਜੇ ਕੋਈ ਚਾਰ ਪਦਾਰਥ ਚਾਹੁੰਦਾ ਗੁਰੂ ਤੇ ਇਕੱਠੀ ਹੋਈ ਸਮੁੱਚੀ ਸੰਗਤ ਦੀ ਸੇਵਾ ਵਿੱਚ ਲੱਗ ਜਾਵੇ, ਬੋਲੋ ਸਤਨਾਮ। ਆਹ ਸਾਰੀ ਸਾਧ ਸੰਗਤ ਜਿਹਨੇ ਤੁਸੀਂ ਬੈਠੇ ਹੋ, ਆਹ ਸਾਧ ਜਣਾ ਦੀ ਸੰਗਤ ਹੈ। ਇਹ ਉਹ ਨਹੀਂ ਕਿ ਡੇਰੇ ਦਾ ਸਾਧ ਦੇ ਖੁਰੜੇ ਪੂਜਣ ਲੱਗ ਜੇ ਜਾ ਕੇ, ਸਾਧ ਇਹਨਾਂ ਕੀ ਸੇਵਾ ਲੱਗ ਰਿਹਾ, ਜਨਾ ਖਾਣੀ ਸਾਧ ਬਣ ਕੇ ਬਹਿ ਜੂ। ਫਿਰ ਤਾਂ ਗੁਰੂ ਦਸਵੇਂ ਪਾਤਸ਼ਾਹ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਸੀ ਕਿ ਡੇਰੇਦਾਰ ਸਾਧਾ ਸੰਤਾਂ ਨਾਲ ਜੋੜਿਆ ਸੀ? ਫਿਰ ਉਹ ਜਾਂਦੇ ਕਹਿ ਜਾਂਦੇ ਭਾਈ ਤੁਸੀਂ ਡੇਰੇਦਾਰ ਸਾਧਾ ਸੰਤਾਂ ਨਾਲ ਜੁੜ ਜਿਓ, ਤੇ ਕੀ ਲੋੜ ਕਹਿਣ ਸੀ? ਕਹਿਣਦੇ ਸੀ ਵੀ ਗੁਰੂ ਮਾਨਿਓ ਗ੍ਰੰਥ, ਤੇ ਸਾਡੇ ਲਈ ਸਾਰਿਆਂ ਤੋਂ ਵੱਡਾ ਸਾਧ, ਸਾਰਿਆਂ ਤੋਂ ਵੱਡਾ ਸੰਤ ਗੁਰੂ ਗ੍ਰੰਥ ਸਾਹਿਬ ਜੀ ਹੈ। ਸਤਿਗੁਰ ਸੰਤ ਮਿਲਿਆ ਸੰਤ ਪਾਈਐ, ਸਤਿਗੁਰ ਸੰਤ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ। ਕਿਹੜਾ ਸੰਤ? ਭਲਾ ਗੁਰੂ ਸੰਤ ਜਿਹਨੇ ਸਾਨੂੰ ਯਾਨੀ ਕਿ ਗਿਆਨ ਅੰਜਨ ਦਈਆ। ਨੋਟ ਕਰੋ, ਪੰਗਤੀਆਂ ਦੇ ਅਰਥ ਇੱਕ ਦੂਜੇ ਦੇ ਸੰਬੰਧਿਤ ਹੁੰਦੇ ਆ। ਗਿਆਨ ਅੰਜਨ ਗੁਰਦੀਆ, ਉਹ ਜਿਸ ਗੁਰੂ ਨੇ ਗਿਆਨ ਅੰਜਨ ਦਈਆ ਦਿੱਤਾ ਸਾਨੂੰ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ, ਪਰਮੇਸ਼ਰ ਦੀ ਕਿਰਪਾ ਕੀਤੀ ਤੇ ਮੈਨੂੰ ਗੁਰੂ ਸੰਤ ਦਾ ਮੇਲ ਕਰਾਇਆ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਉੱਥੇ ਸੰਤ ਕੌਣ ਹੈ? ਪਹਿਲੀ ਪੰਕਤੀ ਦੇ ਵਿੱਚ ਗੁਰੂ, ਗੁਰੂ ਨੂੰ ਸੰਤ ਕਿਹਾ ਉੱਥੇ, ਗੁਰੂ ਸੰਤ ਮਿਲਿਆ। ਤੇ ਜਾਂ ਫਿਰ ਪਰਮਾਤਮਾ ਨੂੰ ਵੀ ਸੰਤ ਕਿਹਾ, ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵਾ। ਉਹ ਸਾਰਿਆਂ ਦਾ ਮਾਲਕ ਖਸਮ ਜੋ ਪਰਮਾਤਮਾ ਹੈ, ਭਗਤ ਜੀ ਕਹਿੰਦੇ ਉਹ ਆਪ ਸੰਤ ਕਹਾਉਂਦਾ। ਉਹ ਪਰਮਾਤਮਾ ਭਾਗ ਹੋਇਆ ਗੁਰ ਸੰਤ ਮਿਲਾਇਆ, ਭਾਗ ਹੋਏ ਤੇ ਗੁਰੂ ਨੇ ਅਕਾਲ ਪੁਰਖ ਮਿਲਾਇਆ। ਗੁਰੂ ਨੇ ਗੁਰ ਉੱਥੇ ਰਾਲੇ ਨੂੰ ਸਿਹਾਰੀ ਹੈ, ਉੱਥੇ ਨੋਟ ਕਰ ਲਿਓ ਭਾਵੇਂ ਗੁਰ। ਗੁਰੂ ਨੇ ਸੰਤ, ਗੁਰੂ ਨੇ ਸੰਤ, ਗੁਰੂ ਤੋਂ ਵੱਡਾ ਸੰਤ ਕਿਹੜਾ? ਗੁਰੂ ਤੋਂ ਵੱਡਾ ਸੰਤ ਹੈ ਪਰਮਾਤਮਾ। ਗੁਰ ਪਰਮੇਸ਼ਰ ਇੱਕੋ ਜਾਣ, ਉਹ ਅਲੱਗ ਭਾਵ ਹੈ, ਪਰ ਇੱਥੇ ਕੀ ਭਾਵ ਹੈ? ਗੁਰ ਸੰਤ ਮਿਲਾਇਆ, ਗੁਰੂ ਨੇ ਰੱਬ ਮਿਲਾਇਆ, ਗੁਰੂ ਨੇ ਰੱਬ ਮਿਲਾਇਆ। ਤੇ ਹੋਰ ਗੁਰੂ ਨੇ ਇਹ ਨਹੀਂ ਕਿਹਾ ਵੀ ਤੁਹਾਡੇ ਡੇਰੇਦਾਰ ਕੋਲੇ ਵਗ ਜਾ ਗੁਰਸੰਤ ਮਿਲਾਇਆ, ਕਹਿ ਦਿੰਦੇ ਆ। ਇਹਨਾਂ ਗੱਲਾਂ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਿਓ ਜੀ। ਵਿਸਤਾਰ ਦਾ ਹੁਣ ਸਮਾਂ ਨਹੀਂ, ਕਿਉਂਕਿ ਇਹ ਰਹੀ ਪਰਖ ਕਿ ਜੋ ਬਾਣੀ ਵਿੱਚ ਸਾਧ ਸੰਤ ਲਹੋ ਜਿਹਾ ਆਪਣੀਆਂ ਦੇਹਾਂ ਤੇ ਲਾਉਂਦੇ ਹੈ, ਤਾਂ ਤੇ ਉਸ ਵੇਲੇ ਗੁਰੂ ਦੇ ਜਦੋਂ ਗੁਰੂ ਜੀ ਬਾਣੀ ਉਚਾਰਨ ਕਰ ਰਹੇ ਸੀ ਉਸ ਵੇਲੇ ਗੁਰੂ ਦੀ ਸੁਰਤ ਵਿੱਚ ਅੱਜ ਦੇ ਆਹ ਡੇਰੇਦਾਰ ਨਹੀਂ ਸੀ। ਦਵਾ ਦਵ ਲਿਖੀ ਗਈ ਇਹਨਾਂ ਦੀ ਮਹਿਮਾ, ਇਹਨਾਂ ਦੀ ਨਹੀਂ ਲਿਖੀ ਇਹ ਮਹਿਮਾ, ਜਿਹੜੇ ਆਪਣੀ ਮਰਜ਼ੀ ਨਾਲ ਗੁਰਮਤ ਨੂੰ ਵਿਗਾੜ ਕੇ ਪੇਸ਼ ਕਰਦੇ ਆ। ਤੇ ਸੰਤ ਭਲੇ ਗੁਰਸਿੱਖ ਹੈ, ਸਾਰੇ ਗੁਰਸਿੱਖ ਜਿਹੜੇ ਗੁਰੂ ਦੀ ਸਿੱਖਿਆ ਤੋਂ ਆਪ ਚੱਲਦੇ ਆ, ਨਿਤਨੇਮ ਕਰਦੇ ਆ, ਬਾਣੀ ਪੜ੍ਹਦੇ ਆ, ਗੁਰੂ ਦੀ ਮੱਤ ਤੇ ਆਪ ਚੱਲਦਾ, ਦੂਜਿਆਂ ਨੂੰ ਗੁਰੂ ਮੱਤ ਦਿੰਦੇ ਆ, ਤਾਂ ਕਿ ਉਹ ਸਾਰੇ ਗੁਰਮੁਖ ਜਨ ਹੀ ਸਮਝ ਲਓ ਭਲੇ ਸੰਤ ਹੈ। ਬੋਲੋ ਸਤਨਾਮ। ਸਮੁੱਚੀ ਸੰਗਤ ਜਿਹੜੇ ਗੁਰਸਿੱਖ ਹੈ, ਜਿਹੜੇ ਗੁਰਮਤ ਤੋਂ ਬਾਹਰ ਜਾਂਦੇ ਆ, ਉਹ ਨੀਤੀ ਸੰਤ ਭਲੇ ਗੁਰਸਿੱਖ ਹੈ। ਅੱਜ ਹੈ ਗੁਰਸਿੱਖ, ਅੱਜ ਤਾਂ ਬਹੁਤੇ ਹੁੰਦੇ, ਗੁਰੂ ਦੀ ਗੱਲ ਦੱਸੀ ਡੰਗ ਵੱਜਦਾ, ਗੁਰੂ ਦੀ ਬਾਣੀ ਤਾਂ ਲਕੋ ਲਕੋ ਕੇ ਰੱਖਦੇ, ਵੀ ਜੇ ਕਿਤੇ ਪਤਾ ਲੱਗ ਗਿਆ ਗੁਰੂ ਦੀ ਬਾਣੀ ਦਾ ਤੇ ਮੇਰੇ ਖੁਰਡੇ ਕੌਣ ਪੁੱਜੂ। ਅੱਜ ਤਾਂ ਇਹ ਜੇ ਵੀ ਹੈਗੇ ਨੇ, ਬਾਣੀ ਨੂੰ ਤਾਂ ਲਕੋ ਕੇ ਰੱਖਣਾ, ਬਸ ਰੁਮਾਲੇ ਚੜਾ ਜਾਓ, ਪ੍ਰਸ਼ਾਦ ਚੜਾ ਜਾਓ, ਬਸ ਬਾਰੀ ਬਾਰੀ ਬਸ, ਜੋ ਪਿਓ ਦਾਦੇ ਦਾ ਖਜ਼ਾਨਾ ਨਹੀਂ ਵੇਖਣਾ ਫੋਲ ਕੇ, ਨਾ 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 ਨਾ, ਤਾਂ ਤੇ ਰਹੋ ਵਿਚਾਰ ਏਦਾਂ। ਇਹ ਰਹੀ ਜੀ ਆਪਣੀ ਪਰਖ, ਇੱਥੇ ਮੈਨੂੰ ਸੰਕੋਚ ਕਰਾਂ। ਆਓ ਹੁਣ ਅੱਜ ਦੇ ਗੁਰੂਆਂ ਨੂੰ ਪਰਖ ਲਈਏ, ਦੂਸਰੀ ਪਰਖ। ਪਹਿਲਾਂ ਬਹੁਤ ਵਿਸਥਾਰ ਵਿੱਚ ਪਹਿਲਾਂ ਹੋ ਚੁੱਕਿਆ, ਆ ਜਿਹੜਾ ਨੂਰ ਮਹਿਲ ਵਾਲਾ ਬਿਹਾਰੀ ਭਈਆ ਬਣਿਆ ਹੋਇਆ ਹੈਗਾ ਸਤਿਗੁਰੂ ਇੱਥੇ ਆ ਕੇ, ਇਹ ਕੀ ਹੈ? ਇਹ ਬਸ਼ਰਮ ਹੈ ਬਹੁਤ ਵੱਡਾ। ਇਹ ਬਸ਼ਰਮ ਦਾ ਪਹਿਲਾ ਨਾਂ ਹੈ ਮਹੇਸ਼ ਕੁਮਾਰ ਝਾ। ਇਹ ਬਸ਼ਰਮ ਭਰਤੀ ਹੋ ਗਿਆ ਦਿੱਲੀ ਮਾਨਵ ਕੇਂਦਰ ਵਾਲਿਆਂ ਦੇ, ਧਰਮ ਦਾ ਪ੍ਰਚਾਰਕ ਬਣ ਗਿਆ। ਮਾਨਵ ਨਾਂ ਕੀ ਰੱਖਿਆ ਬਸ਼ਰਮ ਨੇ? ਦੂਜਾ ਵੇਦ ਪ੍ਰਵਕਤਾ ਆਨੰਦ, ਬਸ਼ਰਮ ਦਾ ਦੂਜਾ ਨਾਂ। ਉਨ੍ਹਾਂ ਨੇ ਪ੍ਰਚਾਰ ਕਰਨ ਵਾਸਤੇ ਬਾਹਰ ਭੇਜ ਦਿੱਤਾ ਤੇ ਉੱਥੇ ਜਨਾਨੀ ਬਾਜੀ ਦੇ ਵਿੱਚ ਪੈ ਗਿਆ। ਉਨ੍ਹਾਂ ਨੇ ਵਾਪਸ ਬੁਲਾਇਆ ਆਪਦੀ ਸੰਸਥਾ ਵਿੱਚੋਂ ਇਸ ਨੂੰ ਕੱਢ ਦਿੱਤਾ। ਨੂਰ ਮਹਿਲ ਵਾਲੇ ਦੀ ਗੱਲ ਹੈ। ਜਿਸ ਵੇਲੇ ਕੱਢਿਆ ਉੱਥੋਂ ਧੱਕੇ ਖਾਂਦਾ ਆ ਗਿਆ ਪਟਿਆਲੇ ਇਲਾਕੇ ਵਿੱਚ। ਬਸ਼ਰਮ ਨੇ ਤੀਜਾ ਨਾਂ ਰੱਖ ਲਿਆ ਮਹਾਰਾਜ ਲਾਈਟਾਂ ਵਾਲਾ, ਬਸ਼ਰਮ ਦਾ ਤੀਜਾ ਨਾਂ। ਫਿਰ ਇੱਥੇ ਕੰਮ ਚੱਲਿਆ ਨਾ, ਇੱਥੋਂ ਵਗ ਗਿਆ ਨੂਰ ਮਹਿਲ ਦੇ ਇਲਾਕੇ ਵਿੱਚ, ਬਸ਼ਰਮ ਨੇ ਫਿਰ ਨਾਂ ਬਦਲ ਲਿਆ। ਕੋਈ ਸ਼ਰਮ ਤਾਂ ਹੈ ਨੀ। ਤੇ ਚੌਥਾ ਨਾਂ ਕੀ ਬਣ ਗਿਆ ਇਸ ਦਾ? ਫਿਰ ਆਸ਼ੂਤੋਸ਼। ਇਹਨੇ ਵੱਖ ਵੱਖ ਨਾਂ ਤੇ ਕਰੈਕਟਰ ਬਾਰੇ ਇਹਦੇ ਬਹੁਤ ਪਰਚੇ ਵੰਡੇ ਜਾ ਚੁੱਕੇ, ਤੁਹਾਨੂੰ ਪਤਾ ਹੀ ਹੋਊਗਾ। ਤੇ ਫਿਰ ਜਾਣੀ ਕਿ ਜਿਹੜੇ ਕਹਿੰਦੇ ਜੋਤ ਵਿਖਾਉਂਦੇ, ਜੋਤ ਵਿਖਾ ਦਿੰਦੇ ਆ। ਮਾਨਸਿਕ ਹਿਪਨੋਟਿਜ਼ਮ ਹੁੰਦਾ, ਮਦਾਰੀ ਵੀ ਬਹੁਤ ਕੁਝ ਵਿਖਾ ਦਿੰਦਾ। ਸੜੀ ਜੀ ਟੋਕਰੀ ਦੇ ਵਿੱਚੋਂ ਨਾ ਉਹ ਜਿਸ ਵੇਲੇ ਮਦਾਰੀ ਆਉਂਦੇ ਸਾਡੇ ਸਕੂਲ ਵਿੱਚ, ਮੈਨੂੰ ਮਾਸਟਰ ਬਹਾ ਦਿੰਦੇ ਮਦਾਰੀ ਦੇ ਮੂਹਰੇ, ਕਿਉਂਕਿ ਮੈਂ ਹਾਜ਼ਰ ਜਵਾਬ ਸੀ, ਵਾਹਿਗੁਰੂ ਦੀ ਦਾਤ ਹੁੰਦੀ ਹੈ। ਇੱਕ ਮੈਂ ਸੰਗਦਾ ਨਹੀਂ ਸੀ, ਮੈਨੂੰ ਮਾਸਟਰ ਬਹਾਦੁਰ ਸਕੂਲਾਂ ਚ ਵੀ ਆਉਂਦੇ ਹੁੰਦੇ ਸੀਗੇ, ਅੱਧੀ ਛੁੱਟੀ ਨਾਲ ਇਜਾਜ਼ਤ ਲੈ ਲੈਂਦੇ ਖੇਡਾਂ ਪਾਉਣ ਦੀ। ਉਹ ਮੈਨੂੰ ਡੰਡਾ ਜਿਹਾ ਲੈ ਕੇ ਮੂਹਰੇ ਬਹਾਉਂਦੇ ਮਾਸਟਰ, ਪਹਿਲਾਂ ਤਾਂ ਜਦੋਂ ਹਾਸੀ ਖੇਡਦੇ ਗੱਲਾਂ ਚੱਲਦੀਆਂ ਉਹ ਤੇ ਗੱਲ ਸਮਝ ਮੈਂ ਕਿਉਂ ਲਈ ਇਹ। ਫਿਰ ਉਹ ਕੀ ਕਰਦਾ ਜੀ, ਦਿਖਾਉਣ ਦੀ ਗੱਲ ਚੱਲੀ ਹੈ, ਟੋਕਰੀ ਚੱਕ ਕੇ ਦਿਖਾ ਦਿੰਦਾ, ਦੇਖੋ ਭਾਈ ਟੋਕਰੀ ਖਾਲੀ ਹੈ। ਹਾਂਜੀ ਖਾਲੀ ਹੈ, ਸਾਰੇ ਕਹਿੰਦੇ ਮਾਸਟਰ ਭੈਣ ਜੀ ਸਾਰੇ ਬੈਠੇ, ਪਰ ਕਹਿੰਦੇ ਬੱਚਿਆਂ ਨੂੰ ਤਾਂ ਪਤਾ ਨਹੀਂ ਲੱਗਦਾ, ਬੱਚੇ ਬੈਠੇ ਸਾਰੇ ਖਾਲੀ। ਫਿਰ ਉਹ ਮੈਨੂੰ ਕਹਿੰਦਾ, ਮੂਹਰੇ ਬੈਠੇ ਬੰਦੇ ਨੂੰ ਸੰਬੋਧਨ ਕਰਦੇ, ਫਿਰ ਮੈਨੂੰ ਕਹਿੰਦਾ ਹਾਂ ਬਈ ਬਠਿੰਡੇ ਤੋਂ ਮੰਗਾ ਦਿਆਂ ਸੇਬ। ਮੈਂ ਕਹਿ ਦਿੰਦਾ ਮੰਗਾ ਦੇ। ਫਿਰ ਕਹਿੰਦੇ ਝੂਰ ਲੁਟੀ ਚੱਕਾ, ਫਿਰ ਮੈਂ ਝੂਰ ਲੁਟੀ ਚੱਕ ਕਹਿ ਦਿੰਦਾ, ਸਮਝੋ ਗੱਲ ਕਿ ਫਿਰ ਝੂਰ ਲੁਟੀ ਚੱਕਣ ਦੀ ਦੇਰ ਚੱਕੀ ਟੋਕਰੀ ਥੱਲੇ ਸਿਓ ਪਏ ਹੁੰਦੇ। ਕਹਿੰਦੇ ਦੇਖਿਆ ਤਾਂ ਦਿਖਾਤੇ ਉਹਨੇ, ਦਿਖਾਉਣ ਦਾ ਕੀ ਹੈ? ਏਦਾਂ ਹੀ ਟੋਕਰੀ ਚੋਂ ਪਤਾ ਨਹੀਂ ਕਿੰਨਾ ਕੁਝ ਕੱਢ ਕੇ ਦਿਖਾਤਾ। ਫਿਰ ਕਹਿ ਦਿੰਦਾ ਚਾਂਦੀ ਦੇ ਰੁਪਈਏ ਕੱਢਦੇ ਮੂੰਹ ਚੋਂ। ਮੈਂ ਕਹਿ ਦਿੰਦਾ ਕੱਢ ਦੇ, ਇਹ ਮੈਂ ਬਹਿੰਦਾ ਹੁੰਦਾ ਤਾਂ ਦੱਸਿਆ ਤੁਹਾਨੂੰ ਮੈਂ, ਤੇ ਮੇਰੇ ਸਿਰ ਤੇ ਰੱਖ ਲੈਂਦਾ ਹੱਥ ਤੇ ਕਹਿੰਦਾ ਕਹਿੰਦੇ ਝੂਰ ਲੁੱਟੀ ਚੱਕ, ਫਿਰ ਨਾਲ ਦਿਨ ਢੇਰ ਲੱਭ ਜੂ ਚਾਂਦੀ ਦੇ ਰੁਪਈਆਂ ਦਾ। ਜਦੋਂ ਮੈਂ ਕਹਿੰਦਾ ਝੂਰ ਲੁੱਟੀ ਚੱਕ ਕਹਿਣ ਦੀ ਦੇਰ ਤੇ ਨਾਲ ਦੀ ਨਾਲ ਬੁੱਕ ਭਰ ਜਾਂਦਾ ਚਾਂਦੀ ਦੇ ਰੁਪਈਆਂ ਦਾ ਦਿਖਾਤੇ। ਉਦੋਂ ਬੜਾ ਅਸਰ ਜਿਹਾ ਹੁੰਦਾ ਸਾਡੇ ਬੱਚਿਆਂ ਤੇ, ਜੋ ਨਿਆਣੇ ਸੀ ਵੀ ਹਾਂ ਯਾਰ ਤਾਂ ਕਮਾਲ ਕਰਦਾ, ਸਿੱਖ ਨਾ ਲਈਏ ਤਾਂ ਚਾਂਦੀ ਦੇ ਰੁਪਈਏ ਬਣਾ ਲੈਂਦਾ, ਲੱਸਿਓ ਬਠਿੰਡੇ ਤੋਂ ਮੰਗਾ ਲੈਂਦਾ, ਆਪਾਂ ਵੀ ਸਿੱਖ ਲਈਏ, ਆਪਾਂ ਤਾਂ ਮੌਜ ਨਾ ਮੰਗਾ ਮੰਗਾ ਖਾਈ ਚੱਲਿਆ ਕਰਾਂਗੇ, ਕਦੇ ਕਿਤੋਂ ਕੁਛ ਮੰਗਾ ਲਿਆ ਕਰਾਂਗੇ ਤਾਂ ਮੌਜ ਹੀ ਬਣ ਜੂਗੀ। ਤੇ ਜਦੋਂ ਜਾਣੀ ਕਿ ਏਦਾਂ ਖਿਆਲ ਉੱਠ ਹੀ ਰਿਹਾ ਸੀ ਮਨ ਵਿੱਚ ਮੇਰੇ, ਇੰਨੇ ਨੂੰ ਪਤਾ ਲੱਗ ਗਿਆ ਕੁਛ ਨੀ ਇਹ ਤਾਂ, ਕਿਉਂ? ਜਦੋਂ ਕਹਿੰਦਾ ਕੋਈ ਨਾ ਕੋਈ ਪ੍ਰਸ਼ਾਦੇ ਛਕਾ ਦੇ, ਬਹੁਤ ਭੁੱਖ ਲੱਗੀ ਹੈ। ਮੈਂ ਕਿਹਾ ਤੁਸੀਂ ਤਾਂ ਬਠਿੰਡੇ ਤੋਂ ਸਿਓ ਮੰਗਾ ਸਕਦੇ ਹੋ। ਨਾਲ ਦੀ ਨਾਲ ਕਹਿੰਦਾ ਜੀ ਚਵਾਨੀ ਚਵਾਨੀ ਛੈਣੀ ਛੈਣੀ ਵੀ ਦੇ ਕੇ ਜਾਇਓ। ਮੈਂ ਕਿਹਾ ਤੂੰ ਤਾਂ ਚਾਂਦੀ ਦੇ ਰੁਪਈਏ ਬਣਾਉਂਦਾ ਸੀ। ਕਹਿੰਦੇ ਜੇ ਚਾਂਦੀ ਦੇ ਰੁਪਈਏ ਬਣਦੇ ਹੁਣ ਸੇਬ ਟੋਕਰੀ ਚ ਆਉਂਦੇ ਹੁਣ ਤੇ ਮੈਨੂੰ ਭੌਂਕਦੇ ਫਿਰਨ ਦੀ ਕੀ ਲੋੜ ਹੈ? ਬੋਲੋ ਸਤਨਾਮ। ਜੇ ਐਂ ਬਣਦੇ ਘਰੇ ਬੈਠ ਬਣਾ ਕੀ ਖੇਡਾਂ ਪਾਉਣ ਦੀ ਕੀ ਲੋੜ ਹੈ? ਸੇਬ ਮਗਾ ਮਗਾ ਖਾਈ ਚਲੀ ਗਈ, ਚਾਂਦੀ ਰੁਪਈਏ ਬਣਾਈ। ਕਹਿਣ ਦਾ ਭਾਵ ਦਿਖਾ ਤਾਂ ਮਦਾਰੀ ਬਹੁਤ ਕੁਛ ਦਿੰਦਾ, ਨੂਰ ਮਹਿਲਾ ਮਦਾਰੀ ਮਦੂਰੀ ਹੋਗਾ, ਹੋਰ ਕੀ? ਉਹ ਵੀ ਬਹੁਤ ਕੁਛ ਦਿਖਾਉਣ ਦਾ, ਦਿਖਾਉਣ ਦਾ ਕੀ ਹੈ? ਦੇਖਣ ਦਾ ਕੀ ਹੈ? ਦਿਖਾਉਣ ਦਾ ਕੀ ਹੈ? ਕਹਿਣ ਦਾ ਭਾਵ ਮਾਨਸਿਕ ਹਿਪਨੋਟਿਜ਼ਮ। ਤਾਂ ਇਹ ਪਖੰਡ ਵਾਦ ਤੋਂ ਬਚਿਓ। ਤਾਂ ਹਰ ਪਖੰਡੀ ਜੋ ਛੱਡਿਆ ਜਾਂਦਾ ਪੰਜਾਬ ਵਿਚ, ਤਕਰੀਬਨ ਉਹਦੇ ਪਿੱਛੇ ਸਰਕਾਰੀ ਸ਼ੈ ਹੁੰਦੀ ਹੀ ਹੁੰਦੀ ਹੈ, ਤਕਰੀਬਨ ਉਹਦੇ ਪਿੱਛੇ ਪੰਥ ਦੋਖੀ ਸ਼ਕਤੀਆਂ ਦਾ ਹੱਥ ਹੁੰਦਾ ਹੀ ਹੁੰਦਾ ਹੈ ਕਿ ਸਾਨੂੰ ਵੀ ਪਤਾ ਹੈ। ਪਰ ਸਤਿਗੁਰਾਂ ਦੀ ਬਖਸ਼ਿਸ਼ ਕੀ ਹੈ, ਜਾਮ ਗੁਰੂ ਹੋਏ ਬਲ ਲੱਖ ਬਾਹੇ ਕਿਆ, ਕਿ ਜਦੋਂ ਗੁਰੂ ਵੱਲ ਹੋਵੇ, ਸੱਚੇ ਸਤਿਗੁਰੂ ਦੇ ਦਰ ਦਾ ਹੋਕਾ ਮਾਰਨਾ ਹੋਵੇ ਤੇ ਫਿਰ ਲੱਖਾਂ ਬਾਹਾਂ ਕੀ ਕਰ ਸਕਦੀਆਂ। ਲੋ ਸਤਨਾਮ, ਲੱਖ ਬਾਹੇ ਥੱਕੇ ਜੇ ਰਹੋ ਵਿਚਾਰ, ਇਸ ਪਖੰਡ ਵਾਦ ਤੋਂ ਸੁਚੇਤ ਹੋਣਾ ਹੈ। ਫਿਰ ਦੂਸਰਾ, ਯਾਨੀ ਕਿ ਅਗਲੀ ਗੱਲ ਮੈਂ ਫਿਰ ਇੱਕ ਸਾਂਝੀ ਤੁਹਾਨੂੰ ਪਰਖ ਦੇ ਜਾਵਾਂ, ਜੇ ਸਾਰੇ ਗੁਰੂਆਂ ਚ ਨਹੀਂ ਉਹ ਗੱਲ ਤੁਹਾਨੂੰ ਮਿਲੂ, ਇੱਕ ਸਾਂਝੀ ਤੌਰ ਤੇ ਪਰਖ ਵੀ ਅੱਜ ਦਾ ਗੁਰੂ ਹੈ, ਇਹਦੀ ਕੋਈ ਕਰਨੀ ਕੁਰਬਾਨੀ ਹੈ? ਜਿਹੜੇ ਅੱਜ ਦੇ ਬਣੇ, ਕੋਈ ਕਰਨੀ ਕੁਰਬਾਨੀ? ਕੁਰਬਾਨੀ ਨਾ। ਇੱਧਰ ਵੇਖੋ, ਕੱਲ ਆਪਣੇ ਸੁਣ ਲਿਆ ਵੀ ਨੌਵੇਂ ਪਾਤਸ਼ਾਹ ਜੀ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਵਾਸਤੇ ਸ਼ਹੀਦੀ ਦਿੱਤੀ, ਜਬਰ ਜਰੂਰ ਧੱਕੇ ਦੇ ਖਾਬ ਸ਼ਹੀਦੀ ਦਿੱਤੀ। ਤੇ ਅੱਜ ਦੇ ਜਿਹੜੇ ਸਾਂਝੇ ਕਹਾਉਂਦੇ ਆ, ਸਾਂਝੀ ਕਰਨੀ ਕੋਈ ਨੀ, ਯਾਨੀ ਕਿ ਕੇਵਲ ਇੱਕ ਅਰਜ ਕਰਦੇ ਮਾਂ ਕੋਈ ਨਾਂ ਰੱਖ ਕੇ ਸਾਂਝਾ ਨਹੀਂ ਬਣ ਜਾਂਦਾ। ਜਿਵੇਂ ਰਾਮ ਰਹੀਮ ਸਿੰਘ, ਹੁਣ ਫਰਜ ਕਰੋ ਨਾਂ ਦਾ ਕੀ ਹੈ, ਨਾਂ ਤਾਂ ਮੈਂ ਰੱਖ ਲੂ, ਪੰਥ ਪ੍ਰੀਤ ਰਾਮ ਰਹੀਮ ਸਿੰਘ, ਕਿਉਂਕਿ ਨਾ ਟੈਕਸ ਲੱਗਦਾ ਕੋਈ ਨਾਂ ਤੇ, ਕੀ ਮੈਨੂੰ ਕੋਈ ਚੈਲੰਜ ਕਰ ਸਕਦਾ ਵੀ ਕਿਉਂ ਨਾ ਰੱਖ ਲੈ, ਰੱਖ ਲਿਆ ਨਾ ਮੈਨੂੰ ਕਹਿੰਦੇ ਕਿਉਂ ਟੈਕਸ ਤਾਂ ਕੋਈ ਲੱਗਦਾ ਨੀ। ਏਦਾਂ ਕੋਈ ਸਾਂਝਾ ਨਹੀਂ ਬਣ ਜਾਂਦਾ, ਸਾਂਝੇ ਸੀ ਤਾਂ ਦੇਖੋ ਗੁਰੂ ਘਰ ਦੀ ਕਰਨੀ। ਅੱਜ ਦੇ ਸਾਂਝੇ ਕਹਾਉਣ ਵਾਲੇ, ਪਹਿਲਾਂ ਤਾਂ ਸਿੱਖਾਂ ਨਾਲ ਕਿੰਨਾ ਧੱਕਾ ਹੋਇਆ ਦਿੱਲੀ ਦੇ ਵਿੱਚ, ਕਿਸੇ ਗੁਰੂ ਨੇ ਕੁਰਬਾਨੀ ਦੇਣ ਦੀ ਗੱਲ ਤਾਂ ਅੱਡ ਜਬਰ ਜੋਨ ਧੱਕੇ ਦੇ ਖਿਲਾਫ ਇੱਕ ਬਿਆਨ ਵੀ ਨਹੀਂ ਸਰਿਆ ਵੀ ਧੱਕਾ ਹੋਇਆ। ਤਾਂ ਹੁਣੇ ਗੁਜਰਾਤ ਵਿੱਚ ਮੋਦੀ ਸਰਕਾਰ ਨੇ ਬੜਾ ਧੱਕਾ ਕੀਤਾ ਮੁਸਲਮਾਨ ਭਰਾਵਾਂ ਨਾਲ, ਜਿਹੜੇ ਕਹਿੰਦੇ ਅਸੀਂ ਹਿੰਦੂਆਂ ਦੇ ਵੀ ਹੈ, ਅਸੀਂ ਮੁਸਲਮਾਨਾਂ ਦੇ ਵੀ ਹੈ, ਅਸੀਂ ਸਿੱਖਾਂ ਦੇ ਵੀ ਹੈ, ਅਸੀਂ ਕਹਿੰਦੇ ਚੌੜੇ ਹੋ ਸਟੇਜਾਂ ਤੇ ਕਰਨੀ। ਫਿਰ ਗੁਜਰਾਤ ਵਿੱਚ ਜਾ ਕੇ ਮਾੜਾ ਜਿਹਾ ਲਾ ਦਿੰਦੇ ਨਾ ਮੋਰਚਾ ਵੀ ਮੋਦੀ ਸਰਕਾਰ ਜ਼ਾਲਮ ਹੈ ਤੇ ਮੁਸਲਮਾਨਾਂ ਭਰਾਵਾਂ ਨਾਲ ਮੋਰਚਾ ਲਾਉਣਾ, ਤਾਂ ਕਿਤੇ ਬਿਆਨ ਹੀ ਦਬਾਉਣ ਦੇ ਅੱਜ ਦੇ ਤੋਂ ਵੀ ਗੁਜਰਾਤ ਵਿੱਚ ਮੁਸਲਮਾਨ ਭਰਾਵਾਂ ਨਾਲ ਧੱਕਾ ਹੋਇਆ, ਰਾਮ ਰਹੀਮ ਸਿੰਘ ਤੋਂ ਬਦਵਾਨ ਬਿਆਨ ਹੀ ਦਵਾ ਦਿੰਦੇ ਨਾ। ਪਰਖ ਕਰੋ ਤਾਂ ਬਿਆਨ ਵੀ ਨਹੀਂ ਸਰਿਆ ਇੱਕ। ਤੇ ਇੱਧਰਲੇ ਪਾਸੇ ਵੇਖੋ, ਸਾਂਝੀ ਵਾਲਤਾ, ਗੁਰੂ ਨਾਨਕ ਸਾਹਿਬ ਨੇ ਬਾਬਰ ਦੇ ਵੇਲੇ ਸਾਰੀਆਂ ਸੰਗਤਾਂ ਦੇ ਨਾਲ ਗ੍ਰਿਫਤਾਰੀ ਦਿੱਤੀ। ਜੇ ਬਾਬਰ ਗੁਰੂ ਬਾਬਾ ਜੀ ਨੂੰ ਛੱਡਣ ਵਾਸਤੇ ਤਿਆਰ ਹੋਇਆ ਰਿਹਾ ਕਰਨ ਵਾਸਤੇ, ਗੁਰੂ ਬਾਬਾ ਜੀ ਕਹਿੰਦੇ ਅਸੀਂ ਤਾਂ ਜਾਵਾਂਗੇ ਜੇ ਸਾਰਿਆਂ ਨੂੰ ਛੱਡੋਗੇ। ਬੋਲੋ ਸਤਨਾਮ, ਇਹ ਸਾਰਿਆਂ ਦੇ ਸਾਂਝੇ ਕਰਨੇ। ਛੇਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰਤਾ ਚਲਾਕੀ ਦੇ ਨਾਲ, ਚਲੋ ਤਾਂ ਇਤਿਹਾਸ ਲੰਬਾ, ਪਰ ਜਦੋਂ ਗੱਲ ਰਿਹਾਈ ਤੇ ਆਈ, ਉੱਥੇ 52 ਪਹਾੜੀ ਹਿੰਦੂ ਰਾਜੇ ਕੈਦ ਸੀ, ਇੱਕ ਇੱਕ ਰਾਜਾ ਇੱਕ ਥਮਲੇ ਨਾਲ ਬੰਨ ਕੇ ਰੱਖਿਆ ਹੁੰਦਾ ਸੀਗਾ, ਅੱਜ ਤੱਕ 52 ਥਮਲੇ ਗਿਣ ਸਕਦੇ ਹੋ ਜਾ ਕੇ। ਆਮ ਕੈਦ ਨੀ, ਨੂੜ ਕੇ ਰੱਖੇ ਹੁੰਦੇ ਸੀ ਥਮਲਿਆਂ ਦੇ ਨਾਲ ਨੂੜ ਕੇ। ਤੇ ਗੁਰੂ ਸਾਹਿਬ ਗਏ, ਉਸ ਜੇਲ੍ਹ ਦੇ ਦਰੋਗੇ ਹਰਦਾਸ ਨੂੰ ਕੁਝ ਸਮਝਾਇਆ, ਉਹਨਾਂ ਥੋੜੀ ਢਿੱਲ ਵਰਤਾਈ, ਜੋ ਗੁਰੂ ਸਾਹਿਬ ਜੀ ਨੂੰ ਰਸਦ ਮਿਲਦੀ ਹੁੰਦੀ ਸੀ ਸਰਕਾਰੀ ਰਸਦ, ਗੁਰੂ ਸਾਹਿਬ ਨੀ ਛੱਡਦੇ ਸੀ ਸਰਕਾਰੀ ਰਸਦ ਦਾ ਪ੍ਰਸ਼ਾਦਾ, ਜੋ ਭਾਈ ਜੇਠਾ ਜੀ ਤੇ ਭਾਈ ਪੁਰਾਣਾ ਜੀ ਸ਼ਹਿਰ ਦੇ ਵਿੱਚ ਮਜ਼ਦੂਰੀ ਕਰਕੇ ਉਹਦੀ ਰਸਦ ਲੈ ਕੇ ਆਉਂਦੇ, ਉਹ ਪ੍ਰਸ਼ਾਦਾ ਛਕਿਆ ਕਰਦੇ ਛੇਵੇਂ ਪਾਤਸ਼ਾਹ ਜੀ, ਤੇ ਜਿਹੜੀ ਰਸਦ ਮਿਲਦੀ ਹੁੰਦੀ ਉਹਦਾ ਪ੍ਰਸ਼ਾਦ ਬਣਾ ਕੇ ਸਾਰਿਆਂ ਨੂੰ ਛਕਵਾ ਦਿੰਦੇ, ਜਿਹੜੇ ਕਹਿੰਦੇ ਸੀ ਉਹਨੂੰ ਸੌਖੇ ਕੀਤਾ ਪਹਿਲੀ ਗੱਲ ਤਾਂ ਜਾ ਕੇ। ਫਿਰ ਜਿਸ ਵੇਲੇ ਗੱਲ ਰਿਹਾਈ ਦੀ ਆਈ, ਗੁਰੂ ਸਾਹਿਬ ਕਹਿੰਦੇ ਅਸੀਂ ਤਾਂ ਬਾਹਰ ਜਾਵਾਂਗੇ ਜੀ, ਆ 52 ਦੇ 52 ਪਹਾੜੀ ਰਾਜਾਂ ਨੂੰ ਛੱਡੋਗੇ। ਬੋਲੋ ਸਤਨਾਮ, ਦੇਖਿਆ ਮੇਰੇ ਸਤਿਗੁਰੂ ਸਾਂਝੇ, ਅੱਜ ਦੇ ਰਾਮ ਰਹੀਮਾਂ ਨਾਲ ਕਰ ਲੋ ਕੰਪੈਰਿਜ਼ਨ ਮਾੜਾ ਜਾ, ਕਰਨੀ ਕੀ ਹੈ, ਕਰਨੀ ਕੀ ਅੱਜ ਦੇ ਨਾਲ ਕੰਪੈਰਿਜ਼ਨ ਕਰ ਲੋ। ਤੇ ਫਿਰ ਗੁਰੂ ਸਾਹਿਬ ਜੀ ਜਿਸ ਵੇਲੇ ਇੰਨਾ ਕਿਹਾ, ਉਹ ਕਹਿੰਦੇ ਜੀ ਫਿਰ ਜਿਹੜੇ ਜਿੰਨੇ ਤੁਹਾਡੇ ਪੱਲੇ ਲੱਗ ਕੇ ਲੱਗ ਜਾਣਗੇ ਲੜ ਫੜ ਕੇ ਉਹਨਾਂ ਨੂੰ ਛੱਡ ਦਿਆਂਗੇ। ਤੇ ਗੁਰੂ ਸਾਹਿਬ ਨੇ 52 ਕਲੀਆਂ ਵਾਲਾ ਚੋਲਾ ਪਾਇਆ, ਜੋ ਅੱਜ ਤੱਕ ਕੁੜਾਣੀ ਕਲਾਂ ਪਿਆ, ਅੱਜ ਤੱਕ ਉਹ ਚੋਲਾ 52 ਕਲੀਆਂ ਵਾਲਾ ਚੋਲਾ ਪਾਇਆ। ਤੇ ਫਿਰ ਇੱਕ ਇੱਕ ਰਾਜੇ ਨੇ ਇੱਕ ਇੱਕ ਕਲੀ ਫੜੀ ਤੇ 52 ਦੇ 52 ਰਾਜਿਆਂ ਨੂੰ ਰਿਹਾ ਕਰਕੇ ਲੈ ਕੇ ਆਏ, ਬੰਦੀ ਛੋੜ ਕੱਟੇ ਬੰਧਨ ਉਹ ਹੈ ਸਾਂਝੇ, ਉਹਨੇ ਸਾਂਝੇ। ਤੇ ਨੌਵੇਂ ਪਾਤਸ਼ਾਹ ਨੇ ਕਦੋਂ ਸੁਣ ਲਿਆ ਵੀ ਨਾਲੇ ਹਿੰਦੂ ਮਤ ਦੇ ਨਾਲ ਖਿਆਲ ਰਲਦੇ ਨਹੀਂ ਸੀ, ਪਰ ਗੁਰੂ ਜੀ ਨੇ ਵੀ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੋਣਾ ਚਾਹੀਦਾ, ਜਬਰ ਜੁਲਮ ਧੱਕੇ ਦੇ ਨਾਲ ਕੁਝ ਥੋਪਿਆ ਨਹੀਂ ਜਾ ਸਕਦਾ, ਜਬਰ ਜੁਲਮ ਧੱਕੇ ਦੇ ਨਾਲ। ਤੇ ਗੁਰੂ ਜੀ ਨੇ ਜਬਰ ਜੁਲਮ ਧੱਕੇ ਦੇ ਖਿਲਾਫ ਸ਼ਹੀਦੀ ਦਿੱਤੀ, ਮਨੁੱਖੀ ਅਧਿਕਾਰਾਂ ਦੀ ਰਾਖੀ ਕੀਤੀ। ਤੇ ਉਸ ਵੇਲੇ ਮੰਦਰ ਢਹਿੰਦੇ ਸੀ ਤਾਂ ਤੇ ਮੂਰਤੀਆਂ ਤੋੜਦੇ ਸੀ, ਟਿੱਕੇ ਚੱਟਦੇ ਸੀ, ਤੇ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ, ਉਹ ਹੈ ਸਾਂਝੇ। ਜਦਕਿ ਨੌਵੇਂ ਪਾਤਸ਼ਾਹ ਨਾ ਟਿੱਕਾ ਲਾਉਂਦੇ ਸੀ ਨਾ ਜਨੇਊ ਪਾਉਂਦੇ ਸੀ, ਕਿ ਜਨੇਊ ਤਾਂ ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਸੀ ਪਾਉਣ ਤੋਂ। ਤੇ ਨਾ ਸਿੱਖ ਧਰਮ ਚ ਮੂਰਤੀ ਪੂਜਾ ਨੂੰ ਕੋਈ ਥਾਂ ਹੈ। ਪਰ ਗੁਰੂ ਜੀ ਕਹਿੰਦੇ ਜਬਰਦਸਤੀ ਮੂਰਤੀਆਂ ਤੋੜਦੀਆਂ ਟਿੱਕੇ ਚੱਕਣੇ ਨਹੀਂ, ਇਹ ਤਾਂ ਧਰਮ ਥੋੜਾ ਜਬਰ ਜ਼ੁਲਮ ਧੱਕਾ ਹੈ। ਤੇ ਸਾਂਝੀ ਵਾਲ ਤਾਂ ਦੇਖਿਆ ਸ਼ਹੀਦੀ ਦਿੱਤੀ ਗੁਰੂ ਸਾਹਿਬ ਨੇ, ਅੱਜ ਦੇ ਗੁਰੂ ਨੂੰ ਕਿਸੇ ਨੂੰ ਮਾੜਾ ਜਿਹਾ ਕਹਿ ਦਿਓ? ਅੱਜ ਦੇ ਰੀਸ ਕਰਕੇ ਫਿਰ ਉਹਦੇ ਮੁੰਡਿਆਂ ਦੇ ਵੀ ਕੀ ਕਰਦੇ ਹੈ? ਸਾਹਿਬਜ਼ਾਦੇ ਕਹਿੰਦੇ ਆ ਸਤਿਗੁਰ ਕੀ ਰੀਸ ਹੈ ਹੋਰ ਕੱਚ ਪਿੱਚ ਬੋਲਦੇ। ਸਾਹਿਬਜ਼ਾਦੇ ਤਾਂ ਉਹ ਸੀ ਜਿਹੜੇ ਦੋ ਤਾਂ ਚਮਕੌਰ ਦੇ ਜੰਗ ਦਾ ਤੋਰੇ, ਦੋ ਨੀਹਾਂ ਚ ਚੜ੍ਹ ਕੇ 7 ਸਾਲ ਤੇ 9 ਸਾਲ ਦੀ ਉਮਰ ਬਾਬਿਆਂ ਵਰਗੀ ਕਰਨੀ। ਜਿਹੜੇ ਅੱਜ ਦੇ ਕਰਦੇ ਨਾ ਸਾਡਾ ਸਾਹਿਬਜ਼ਾਦੇ ਸਾਡੇ ਸਾਹਿਬਜ਼ਾਦੇ, ਇਹ ਗੁਰੂ ਦੀ ਕੁਰਬਾਨੀ ਤਾਂ ਨਹੀਂ? ਤੁਸੀਂ ਜਾ ਕੇ ਵਗ ਜਿਓ ਜੇ ਜਾਂ ਕਹਿ ਦਿਓ ਫਿਰ ਗੁਰੂ ਜੀ, ਜਦੋਂ ਜੇ ਤੁਸੀਂ ਨੀ ਕੁਰਬਾਨੀ ਦੇਣੀ ਆਪਣੇ ਸਾਹਿਬਜ਼ਾਦੇ ਨੂੰ ਭੇਜ ਦਿਓ, ਆਈ ਪਤਾ ਲੱਗੋ ਵੀ ਸਾਹਿਬਜ਼ਾਦਾ ਤਾਂ ਰਾਤੇ ਰਾਤ ਅਮਰੀਕਾ ਚੜ ਗਿਆ। ਬੋਲੋ ਸਤਨਾਮ, ਦੇਸੀ ਛੱਡ ਗਿਆ ਸਾਹਿਬਜ਼ਾਦਾ, ਤਾਂ ਪਤਾ ਲੱਗੂ ਵੀ ਕੁਰਬਾਨੀ ਮੰਗਦੇ ਉੱਥੇ ਤਾਂ ਉੱਡ ਚੱਲੋ ਇੱਥੋਂ, ਤਾਂ ਪਤਾ ਲੱਗੂ ਵੀ ਸਾਹਿਬਜ਼ਾਦਾ ਤਾਂ ਮਾਰ ਗਿਆ ਜਹਾਜ਼ ਤੇ ਉਡਾਰੀ, ਫਿਰ ਪਤਾ ਲੱਗੂ ਸਾਹਿਬਜ਼ਾਦਿਆਂ ਦਾ ਇਹਨਾਂ ਦਾ ਮਾੜਾ ਕਰਨੀ ਤੇ ਪਰਖੇ ਪਰਖ ਨਿਰਪੱਖ ਕੀਤੀ ਹੈ ਮੈਂ ਪਰਖ। ਨਿੰਦਾ ਹੁੰਦੀ ਹੈ ਕੋਲੋਂ ਗੱਲ ਬਣਾ ਕੇ ਬਦਨਾਮੀ ਕਰਨੀ, ਪਰਖ ਪਹਿਲਾਂ ਆਪਣੇ ਤੇ ਲਾ ਦਿੱਤੀ ਹੈ। ਤੇ ਜੇ ਅੱਜ ਦੇ ਗੁਰੂ ਭਲਾ ਚਾਹੁੰਦੇ ਹੋਣ ਤੇ ਸਿੱਧਾ ਕਹਿਣ ਤਮਾਕੂ ਪੀਣ ਵਾਲਾ ਸਾਡਾ ਚੇਲਾ ਨਹੀਂ। ਤਮਾਕੂ ਪੀਣ ਨਾਲ ਕਿੰਨੀਆਂ ਬਿਮਾਰੀਆਂ ਲੱਗਦੀਆਂ ਸਾਇੰਸ ਵੀ ਸਿੱਧ ਕਰ ਚੁੱਕੀ ਹੈ, ਤੇ ਅੱਜ ਦੇ ਗੁਰੂ ਇਹ ਦੋਗਲੀਆਂ ਗੱਲਾਂ ਕਿਉਂ ਕਰਦੇ ਆ? ਤੇ ਆਹ ਸਰੀਰ ਤੋਂ ਵੱਡਾ ਡੇਰਾ ਕਿਹੜਾ? ਡੱਡਾ ਡੇਰਾ ਇਹੋ ਨਹੀਂ ਜਹਿ ਡੇਰਾ ਤਾਂ ਜਾਨ, ਉਹ ਆ ਡੇਰਾ ਤਾਂ ਸੰਜਮ ਗੁਰਖ ਹੈ ਸ਼ਬਦ ਪਛਾਣ। ਉਹ ਜਿਹਨੇ ਸਰੀਰ ਰੂਪੀ ਡੇਰੇ ਦੇ ਵਿੱਚ ਤਮਾਕੂ ਪਾਲਿਆ, ਇੱਟਾਂ ਦੇ ਡੇਰੇ ਤੋਂ ਬਾਹਰ ਹੋ ਕੇ ਪਾਲਿਆ ਤਾਂ ਕੀ ਹੋ ਗਿਆ? ਦੋਗਲੀਆਂ ਨੀਤੀਆਂ ਕੀ? ਕਦ ਕੀ ਸੱਚਾ ਸੁੱਚਾ ਬੰਦਾ ਕੋਈ ਦੋਗਲੀ ਗੱਲ ਕਰਦਾ? ਇਹ ਦੋਗਲੀਆਂ ਗੱਲਾਂ ਕਰਦੇ ਅੱਜ ਦੇ ਗੁਰੂ। ਜੇ ਜ਼ਿਆਦਾ ਸਿੱਧਾ ਕਹੋ ਵੀ ਤਮਾਕੂ ਪੀਣ ਵਾਲੇ ਨੂੰ ਨਾਮ ਨਹੀਂ ਮਿਲੂਗਾ, ਕਿਉਂ? ਉਹਨਾਂ ਨੂੰ ਪਤਾ ਫਿਰ ਇਕੱਠ ਘੱਟ ਜੂ, ਬਹੁ ਗਿਣਤੀ ਇੱਥੇ ਤਮਾਕੂ ਪੀਣ ਵਾਲਿਆਂ ਦੀ ਆਉਂਦੀ ਹੈ, ਇਕੱਠ ਘੱਟ ਜੂ। ਫਿਰ ਦੂਜਿਆਂ ਨੂੰ ਕਹਿਣਗੇ ਜੀ ਕੇਸਾਂ ਦੀ ਕੀ ਲੋੜ ਹੈ, ਨਾਲੇ ਆਪ ਦਾੜੇ ਮਨਵਾਉਣ ਨੂੰ ਤਿਆਰ ਨਹੀਂ। ਬੋਲੋ ਸਤਨਾਮ, ਇਹ ਦਾੜੇ ਮਨਵਾ ਦਿਓ ਨਾ ਜੇ ਨਹੀਂ ਲੋੜ ਤਾਂ। ਦਿਸਦਾ ਸਰੂਪ ਤਾਂ ਸਾਬਤੀ ਹੈ, ਉੱਤੋਂ ਭਾਵੇਂ ਕੁਛ ਕਰ ਛੱਡਿਆ ਹੋਵੇ, ਉਹ ਤਾਂ ਯਾਨੀ ਕਿ ਕੇਸਗੀ ਬੰਨੀ ਜਾਂਦੀ ਹੈ। ਤੇ ਜੇ ਨਹੀਂ ਲੋੜ ਦਾੜਿਆਂ ਦੀ ਮਨਾ ਦਿਓ, ਮਨਾਉਂਦੇ ਨੀ ਨਾਲੇ, ਕਿਉਂਕਿ ਪਤਾ ਵੀ ਜੇ ਦਾੜੀ ਮਨਾ ਦਿੱਤੀ ਨਾ ਫਿਰ ਮਹਾਰਾਜ ਜੀ ਕਿਸੇ ਨੇ ਨੀ ਕਹਿਣਾ। ਬੋਲੋ ਸਤਨਾਮ, ਸ਼ਕਲ ਭੈੜੀ ਜੀ ਲੱਗੂ ਵੀ ਦੇਖੀ ਕਿਹੋ ਜਿਹਾ ਮੂੰਹ ਸਿਰ ਮੁੰਨੇ ਵਾਲਾ ਮਹਾਰਾਜ ਹੈ ਮਹਾਰਾਜ, ਨਾਲੇ ਫਿਰ ਉਹ ਬੰਦਾ ਧੰਨ ਹੋਜੂ ਕਿਹੜਾ? ਫਿਰ ਮੈਂ ਕਹਿਣਾ ਹੁੰਦਾ ਵੀ ਜੇ ਤੇਰੇ ਗੁਰੂ ਨੇ ਦਾੜਾ ਮਨਾਤਾ ਨਾ, ਫਿਰ ਵੀ ਮੈਂ ਉਹਨੂੰ ਧੰਨ ਕਹਿੰਦਾ। ਫਿਰ ਮੈਂ ਕਹੂੰਗਾ ਧੰਨ ਹੈ ਉਹ ਕੇਸ ਕੱਟਣ ਵਾਲਾ ਜਿਹਨੇ ਤੇਰੇ ਗੁਰੂ ਦਾ ਦਾੜਾ ਮੁੰਨਤਾ। ਬੋਲੋ ਸਤਨਾਮ, ਫਿਰ ਦਾੜੇ ਚ ਹੱਥ ਪਵਾਇਆ ਕਰੂ ਕਿਸੇ ਤੋਂ, ਹਨਾ ਗੁਰੂ ਕਹਾਉਣ ਵਾਲਾ? ਇੱਕ ਕੰਮ ਤਾਂ ਹੋਊ ਹੀ ਦੋਨਾਂ ਚੋਂ, ਦੋਗਲੀਆਂ ਨੀਤੀਆਂ ਜੇ ਨਹੀਂ ਲੋੜ ਤਾਂ ਦਾੜਿਆਂ ਨੂੰ ਫਿਰ ਮਨਾ ਦਿਓ ਫਿਰ। ਫਿਰ ਸ਼ਾਸਤਰ ਦੀ ਦੋਗਲੀ ਨੀਤੀ, ਸਿੱਖਾਂ ਦੀਆਂ ਕਿਰਪਾਨਾਂ ਤੇ ਤਰਕਾਂ ਕਰਨਗੇ ਤੇ ਆਪਦੀਆਂ ਕੋਠੀਆਂ ਦੇ ਉੱਤੇ ਬੰਦੂਕਾਂ ਵਾਲਿਆਂ ਦੇ ਪਹਿਰੇ ਲੱਗੇ ਹੋਏ ਆ। ਸਰਦਾ ਸ਼ਾਸਤਰ ਬਿਨਾਂ ਸਰਦਾ? ਨਿੰਦਾ ਕਿਉਂ ਕਰੋ ਫਿਰ ਜੀ, ਜੀਵਨ ਸਰਦਾ ਨੀ। ਡੇਰਿਆਂ ਚੋਂ ਬਾਹਰ ਨਿਕਲਣਗੇ ਅੱਗੇ ਪਿੱਛੇ ਬੰਦੂਕਾਂ ਵਾਲੇ ਹੁੰਦੇ ਆ, ਤੇ ਗੁਰੂ ਜੀ ਨੇ ਸ਼ਾਸਤਰਧਾਰੀ ਪਹਿਲਾਂ ਹੀ ਬਣਾਇਆ ਸਰਿਆ ਕਿਸੇ ਦਾ, ਨਾ ਤਾਂ ਰਾਮ ਚੰਦਰ ਦਾ ਸਰਿਆ, ਨਾ ਕ੍ਰਿਸ਼ਨ ਦਾ ਸਰਿਆ। ਉਹ ਵੀ ਅਰਜਨ ਨੂੰ ਕਹਿੰਦਾ ਚਲਾ ਮੈਂ ਤੇਰੇ ਨਾਲ ਹਾਂ ਸ਼ਾਸਤਰ ਚਲਾ, ਦੇਵੀਆਂ ਕੋਲੇ ਵੀ ਸ਼ਾਸਤਰ ਦਿਖਾਏ ਹੈ, ਤਾਂ ਤੇ ਸਿੱਖ ਵਾਸਤੇ ਸ਼ਾਸਤਰ ਅੰਗ ਹੈ। ਤੇ ਅੱਜ ਦੇ ਗੁਰੂ ਨੂੰ ਪੁੱਛੋ ਤੇਰੀ ਕੀ ਨੀਤੀ ਹੈ ਸ਼ਾਸਤਰ ਦੇ ਪ੍ਰਤੀ? ਸ਼ਾਸਤਰ ਹਥਿਆਰ ਕੋਈ ਨੀਤੀ ਨੀ ਦੋ ਗਲੀ। ਜੇ ਕਹਿਣਗੇ ਕੀ ਲੋੜ ਹੈ ਫਿਰ ਕਹਿ ਦਿਓ ਫਿਰ ਤੁਹਾਨੂੰ ਕੀ ਲੋੜ ਹੈ, ਤੁਸੀਂ ਕਾਹਦੇ ਵਾਸਤੇ ਪਹਿਰੇ ਲਾਏ ਹੋਏ ਆ? ਫਿਰ ਲੋੜ ਨਹੀਂ ਤਾਂ ਏਦਾਂ ਸ਼ਾਸਤਰ ਪ੍ਰਤੀ ਵੀ ਦੋਗਲੀ ਨੀਤੀ, ਕੇਸਾਂ ਪ੍ਰਤੀ ਵੀ ਦੋਗਲੀ ਨੀਤੀ, ਤਮਾਕੂ ਪ੍ਰਤੀ ਵੀ ਦੋਗਲੀ ਨੀਤੀ, ਪਰਖ ਪਰਖ। ਤੇ ਫਿਰ ਲਾਡ ਮਤਰੇਈ ਵਾਲਾ, ਮਤਰੇਈ ਵਾਲਾ ਲਾਡ ਹੈ ਕਿੱਦਾਂ? ਭਲਾ ਆਮ ਕਹਾਵਤ ਬਣਾਈ ਹੈ ਸਿਆਣੇ ਪੁਰਸ਼ਾਂ ਨੇ, ਝੂਠਾ ਲਾਡ ਮਤਰੇਈ ਦਾ ਮੂੰਹ ਚੁੰਮੇ ਟੁੱਕਣਾ ਦੇਈ ਦਾ। ਇਹ ਤੱਤ ਕੱਢਿਆ ਵੀ ਮਤਰੇਈ ਮਾਂ ਨਾ ਕਈ ਵਾਰ ਸਾਰੀਆਂ ਨੇ ਵਿੱਚ ਹੁੰਦੀਆਂ, ਮਾਫ ਕਰਨਾ। ਇਹ ਯਾਨੀ ਕਿ ਸਿਧਾਂਤਕ ਪੁਆਇੰਟ ਯਾਨੀ ਕਿ ਜੋ ਬਜ਼ੁਰਗਾਂ ਨੇ ਬਣਾਇਆ ਵਿੱਚ ਚੰਗੇ ਜੀਵਨ ਵਾਲੀਆਂ ਹੁੰਦੀਆਂ, ਇਹ ਤਾਂ ਇੱਕ ਪ੍ਰਮਾਣ ਲਿਆ ਮੈਂ। ਤਾਂ ਤੇ ਆਮ ਕਹਾਵਤ ਬਣਾਈ ਸੀ ਵੀ ਬਹੁਤੀਆਂ ਇੱਦਾਂ ਦੀਆਂ ਹੁੰਦੀਆਂ ਵੀ ਉਹ ਦਿਖਾਵੇ ਦਾ ਲਾਡ ਤਾਂ ਕਰਦੀਆਂ, ਜੇ ਕੋਈ ਗੁਆਂਢ ਚੋਂ ਭੈਣ ਆ, ਜੇ ਕੋਈ ਰਿਸ਼ਤੇਦਾਰ ਆ ਜੇ ਤੇ ਚੁੰਮਾ ਚੱਟੀ ਜੀ ਕਰ ਦਈਏ ਮੇਰਾ ਲਾਲ ਹੈ ਮੇਰਾ ਹੀਰਾ ਹੈ ਇੱਦਾਂ। ਪਰ ਕਹਿੰਦੇ ਕਈ ਇੱਦਾਂ ਹੈ ਵੀ ਉਹ ਲਾਡ ਦਿਖਾਵੇ ਦਾ ਕਰਦੀਆਂ, ਪਿੱਠ ਪਿੱਛੇ ਕੱਚੀ ਲੱਸੀ। ਤਾਂ ਤੇ ਇੱਦਾਂ ਯਾਨੀ ਕਿ ਸਾਨੂੰ ਵੀ ਇੱਕ ਦੋ, ਚਲੋ ਉਹ ਤਾਂ ਯੋਗ ਨਹੀਂ, ਇੱਕ ਦੋ ਯਾਨੀ ਕਿ ਸਾਡਾ ਸੰਬੰਧ ਤਾਂ ਉਹਨਾਂ ਬੰਦਿਆਂ ਦੇ ਨਾਲ ਜਿਨ੍ਹਾਂ ਦੀਆਂ ਮਾਵਾਂ ਚੜ੍ਹਾਈ ਕਰ ਗਈਆਂ ਸੀ ਬਚਪਨ ਵਿੱਚ, ਤੇ ਉਹਨਾਂ ਉਹ ਕੱਚੀ ਲੱਸੀ ਨਾਲ ਹੀ ਪਲੇ ਆ, ਦੱਸਦੇ ਵੀ ਹੁੰਦੇ ਮੈਨੂੰ ਇਹ ਤਾਂ, ਚਲੋ ਰਹੋ ਵਿਚਾਰ। ਤੇ ਆਮ ਯਾਨੀ ਕਿ ਦਿਖਾਵੇ ਦਾ ਲਾਡ ਬਹੁਤ ਕਰੂ ਪਰ ਟੁੱਕਣਾ ਦੇਈਂਦਾ, ਇਹ ਸਿਆਣੇ ਪੁਰਸ਼ਾਂ ਨੇ ਤੱਤ ਕੱਢਿਆ। ਤੇ ਅੱਜ ਹੁਣ ਪਰਖ ਲਾ ਦਿਆਂ ਮੈਂ, ਪਰਖ ਕਰ ਲਿਓ ਤੁਸੀਂ ਵੀ ਕਹਿੰਦੇ ਹੋ ਨਾ, ਤਾਂ ਤੇ ਉਹ ਇਹ ਕੀ ਹੈ ਲਾਡ ਮਤਰੇਈ ਵਾਲਾ ਹੈ, ਜਿੰਨਾ ਮਰਜ਼ੀ ਕਹੀ ਚੱਲਿਓ ਪਿਤਾ ਜੀ ਉਹ ਫੋਕਾ ਲਾਡ ਲੜਾਉਣਗੇ ਸਾਡੇ ਪੁੱਤ ਹੈ, ਪਰ ਪਰਖ ਤੋਂ ਪਤਾ ਲੱਗੂ ਵੀ ਐਵੇਂ ਮਤਰੇਈ ਵਾਲਾ ਫੋਕਾ ਲਾਡ ਹੈ। ਉਹਦੀ ਨਿਸ਼ਾਨੀ ਕੀ ਹੈ? ਟੁੱਕਣਾ ਦੇਈਦਾ, ਟੁੱਕ ਤਾਂ ਟੋਕਣਾ ਤੇ ਮਿਲਦਾ। ਬੋਲੋ ਸਤਨਾਮ। ਪਰਖ ਹੈ ਮਤਰੇਈ ਦੇ ਲਾਡ ਦੀ, ਟੁੱਕਣਾ ਦੇਈਦਾ ਟੁੱਕ ਟੋਕਣਾ ਤੇ, ਟੁੱਕ ਨਹੀਂ ਦੇਈਦਾ, ਟੁੱਕ ਨਹੀਂ ਮਿਲਦਾ, ਟੁੱਕ ਟੋਕਣਾ ਤੇ ਮਿਲੂਗਾ। ਘਰ ਪਿਤਾ ਦਾ ਤੇ ਪੁੱਤਾਂ ਨੂੰ ਰੋਟੀਆਂ ਮੁੱਲ ਮਿਲਦੀਆਂ। ਬੋਲੋ ਸਤਨਾਮ। ਰੋਟੀਆਂ ਮੁੱਲ ਦੀਆਂ ਜੇ ਟੋਕਣਾ ਤਾਂ ਦੇਸੀ ਘਜਾਂ ਜਲੇਬੀਆਂ ਖਾਲਾ ਸ਼ਾਹੀ ਕੰਟੀਨ ਚ ਟੋਕਣਾ ਤਾਂ ਜੋ ਮਰਜ਼ੀ, ਜੇ ਨਹੀਂ ਤਾਂ ਜੇਬ ਦੇ ਵਿੱਚ ਟੋਕਣ ਲੈਣ ਰੁਪਈਏ ਤਾਂ ਖਾਂਦਿਆਂ ਨੂੰ ਦੇਖੀ ਜਾ। ਇੱਕ ਪੁੱਤ ਦੇਖੀ ਜਾਂਦਾ, ਇੱਕ ਦੇਸੀ ਘਜਾਂ ਜਲੇਬੀਆਂ ਖਾਈ ਜਾਂਦਾ। ਬੋਲੋ ਸਤਨਾਮ। ਕੀ ਬਾਪ ਦੇ ਘਰ ਇਹ ਹੋ ਸਕਦਾ? ਹੋ ਸਕਦਾ ਕਿਤੇ ਬਾਪ ਦੇ ਘਰ ਇਹ? ਪਿਤਾ ਬਣਨਾ ਬਹੁਤ ਔਖਾ। ਪਿਤਾ ਤਾਂ ਉਹ ਸੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਤਾਂ ਪ੍ਰਸ਼ਾਦੇ ਦੀ ਗੱਲ ਤਾਂ ਕੀ, ਇੰਨਾ ਪਿਆਰ ਕੀਤਾ ਆਪਣੇ ਗੁਰਸਿੱਖਾਂ ਦੇ ਨਾਲ ਕਿ ਆਪਣੇ ਚਾਰੇ ਪੁੱਤ ਕੁਰਬਾਨ ਕਰਕੇ, ਆਪਣੀ ਗੋਦ ਖਾਲੀ ਕਰਕੇ, ਸੱਖਣੀ ਕਰਕੇ, ਫਿਰ ਸਾਨੂੰ ਅਡੋਪਟ ਕੀਤਾ, ਗੋਦ ਪਾਇਆ, ਸਾਨੂੰ ਨਾਦੀ ਪੁੱਤਰ ਬਣਾਇਆ। ਨਾਦੀ ਪੁੱਤਰ ਸਾਨੂੰ ਤਾਂ ਬਣਾਇਆ ਤਾਂ ਅਸੀਂ ਪਿਤਾ ਕਹਿੰਦੇ, ਸਾਡੇ ਉੱਪਰ ਦੇ ਉਹਨਾਂ ਨੇ ਆਪਣੇ ਬਿੰਦੀ ਪੁੱਤਰ ਵਾਰੇ ਹੈ। ਬੋਲੋ ਸਤਨਾਮ। ਤਿੰਨ ਪੁੱਤਰ ਨੇ ਕਿ ਸੀਸ ਪਰ ਵਾਰ ਦੀਏ ਸੁੱਤ ਚਾ। ਅੱਜ ਦਾ ਗੁਰੂ ਕਹਿ ਸਕਦਾ ਵੀ ਮੇਰਾ ਮੇਰੇ ਚੇਲਿਆਂ ਦੇ ਨਾਲ ਪੁੱਤਾਂ ਤੋਂ ਵੱਧ ਪਿਆਰ ਹੈ? ਕਹਿ ਸਕਦਾ ਅੱਜ ਦਾ ਗੁਰੂ? ਨਹੀਂ ਕਹਿ ਸਕਦਾ। ਉਹ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ, ਜਿਨ੍ਹਾਂ ਨੇ ਸਾਡੇ ਤੋਂ ਆਪਣੇ ਪੁੱਤਰ ਕੁਰਬਾਨ ਕਰਤੇ, ਬਿੰਦੀ ਪੁੱਤਰ, ਫਿਰ ਸਾਨੂੰ ਨਾਦੀ ਪੁੱਤਰ ਬਣਾਇਆ ਗੋਦ ਖਾਲੀ ਕਰਕੇ। ਪਹਿਲਾਂ ਗੋਦ ਖਾਲੀ ਕਰਕੇ ਸਾਡੇ ਉੱਤੋਂ ਦੀ, ਤੇ ਦੁਨੀਆਂ ਵਾਰ ਦੀਏ ਨੋਟ ਪੁੱਤਰਾਂ ਤੋਂ, ਦੁਨੀਆਂ ਵਾਰ ਦੀਏ ਨੋਟ ਪੁੱਤਰਾਂ ਤੋਂ, ਬਾਜਾਂ ਵਾਲੇ ਨੇ ਸਿੱਖਾਂ ਤੋਂ ਪੁੱਤ ਵਾਰੇ, ਸਿੱਖਾਂ ਐਸੇ ਪਿਤਾ ਨੂੰ ਛੱਡ ਕੇ ਤੂੰ ਕੱਚੇ ਪਿੱਲੇ ਜੇ ਗੁਰੂ ਬਣਾ ਲਏ। ਐਸਾ ਪਿਤਾ ਨਹੀਂ ਜ਼ਿਆਦਾ ਪੁੱਤਾਂ ਦਾ ਦਾਨੀ, ਉਹ ਪੁੱਤਾਂ ਦੇ ਦਾਨੀ ਨੂੰ ਛੱਡ ਕੇ ਸਿੱਖੋ ਹੋਰ ਪਿਤਾ ਬਣਾ ਲਏ? ਕੀ ਸੱਪਣੇ ਚ ਨੱਕ ਡਵਾ ਕੇ ਨਹੀਂ ਮਰ ਜਾਣਾ ਚਾਹੀਦਾ? ਉਹ ਜਿਹੜਾ ਸਿੱਖ ਕਹਾਉਣ ਵਾਲਾ ਪੁੱਤਾਂ ਦੇ ਦਾਨੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਪੁੱਤ ਨਹੀਂ ਬਣਿਆ, ਮੈਨੂੰ ਤਾਂ ਯਕੀਨ ਨਹੀਂ ਆਉਂਦਾ ਵੀ ਕਿਸੇ ਹੋਰ ਦਾ ਬਣ ਗਿਆ ਹੋਊਗਾ। ਬੋਲੋ ਸਤਨਾਮ। ਹੋਰ ਕਿਹਦਾ ਬਣ ਗਿਆ ਹੋਊ? ਹੋਰ ਕਿਹਦਾ ਬਣ ਗਿਆ? ਹੋਰ ਕਿਸੇ ਦਾ ਬਣ ਗਿਆ? ਪੁੱਤਾਂ ਦੇ ਦਾਨੀ ਨੂੰ ਛੱਡ ਕੇ ਪਰਖ ਕਰੇ ਵੱਜਦੇ ਦੇ ਪੱਲੇ ਕੀ ਹੈ, ਕਰਨੀ ਰੂਹਾਨੀਅਤ ਕੀ ਹੈ? ਕੱਖ ਨੀ। ਲੈਕਚਰ ਮੈਂ ਸਾਰਿਆਂ ਦੇ ਸੁਣਿਆ, ਕੱਖ ਵੀ ਨੀ ਲੈਕਚਰ ਦੇ ਵਿੱਚ। ਕਿਸੇ ਕਿਸੇ ਗੱਲ ਵਿੱਚ ਜੇ ਦਮ ਹੈ ਤਾਂ ਉਹ ਪੰਕਤੀ ਇੱਥੋਂ ਹੀ ਛੱਡੀ ਹੈ। ਬੋਲੋ ਸਤਨਾਮ। ਕਿਸੇ ਕਿਸੇ ਗੱਲ ਚ ਦਮ ਹੈ ਤਾਂ ਉਹ ਪੰਕਤੀ ਇੱਥੋਂ ਹੀ ਛੱਡੀ ਹੈ, ਇੱਥੋਂ ਹੀ ਛੰਟੀ ਹੈ। ਤਾਂ ਕੋਈ ਅੱਜ ਦੇ ਗੁਰੂ ਨੂੰ ਕੋਈ ਬਾਣੀ ਉਤਰਦੀ ਹੈ? ਆਉਂਦੀ ਹੈ ਕੋਈ ਬਾਣੀ? ਨਾ ਨਾ ਨਾ, ਲੱਚਰ ਤਰਜਾਂ ਦੇ ਗੀਤ ਆਉਂਦੇ ਆ, ਉੱਤੇ ਪਹਿਲਾਂ ਗੰਦੀ ਤਰਜ ਲਿਖਣਗੇ ਫੇਰ ਥੱਲੇ ਲਿਖਣਗੇ। ਉਹ ਕਹਿਦੇ ਆ ਲਿਖਿਆ, ਉਹ ਤਾਂ ਨਾ ਉੱਤੇ ਲਿਖਣਗੇ ਕਿ ਡਿੱਗ ਪੀ ਚਰੀ ਦੇ ਵਿੱਚ ਗਾਨੀ ਚੁੱਕ ਲਿਆ ਮੋਰ ਬਣ ਕੇ। ਗੰਦੀ ਗੰਦੀ ਲਾਈਨ ਲਿਖਤੀ ਇਹਨਾਂ ਦੀ ਕਿਤਾਬ ਦੀ ਗੱਲ ਹੈ, ਮੈਂ ਕੋਲੋਂ ਨੀ ਬਣਾਈ, ਥੱਲੇ ਫੇਰ ਲਿਖਣਗੇ। ਉਹ ਜਿਹੜੀ ਕਿਤਾਬ ਦੇ ਵਿੱਚ ਗੰਦੀਆਂ ਲਾਈਨਾਂ ਲਿਖੀਆਂ ਹੋਣ ਉਹ ਧਾਰਮਿਕ ਕਿਤਾਬ ਹੁੰਦੀ ਹੈ? ਜੇ 200 ਸ਼ਬਦ ਹੈ 200 ਲੱਚਰ ਲੈਣਾ ਵੀ ਲਿਖੀਆਂ ਹੋਈਆਂ ਉੱਥੇ, ਤੁਸੀਂ ਪੜ੍ਹ ਲਓ, ਮੈਂ ਕੋਲੋਂ ਨਹੀਂ ਬਣਾਈ। ਨਿੰਦਾ ਹੁੰਦੀ ਹੈ ਕੋਲੋਂ ਗੱਲ ਬਣਾਉਣੀ ਵੀ ਹੋਵੇ ਨਾ, ਇਹ ਉਹਨੂੰ ਕਹਿੰਦੇ ਨਿੰਦਾ ਯਾਦ ਰੱਖਿਓ। ਤਾਂ ਇੱਦਾਂ ਬਸ ਉਹ ਫਿਰ ਜਿਹਨੇ ਲਾਉਣਾ ਉਹ ਪਹਿਲਾਂ ਗਾਣਾ ਸੁਣੂਗਾ ਤਰਜ, ਫਿਰ ਜਦੋਂ ਤਰਜ ਖੜਕੂਗੀ ਬੋਲਾਂ ਨੂੰ ਤਾਂ ਕਿਹੜਾ ਸੁਰਨਾ ਹੈ, ਸੁਰ ਤਾਂ ਤਰਜ ਚ ਹੀ ਹੁੰਦੀ ਹੈ। ਬਸ ਤਰਜਾਂ ਦੇ ਉੱਤੇ ਭੰਗੜੇ ਪੈਂਦੇ ਆ, ਫਿਰ ਭੰਗੜੇ ਤੋਂ ਉਹ ਤਾਂ ਵਿਆਹਾਂ ਚ ਵੀ ਪੈਂਦੇ ਫਿਰਦੇ ਆ, ਭੰਗੜਿਆਂ ਦਾ ਕੀ ਹੈ? ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ, ਛੜੱਪ ਟੱਪਣੇ ਟੱਪਣੇ ਗੁਰੂ ਟੱਪਣੇ। ਵਿਚਾਰ ਇਹਨਾਂ ਗੱਲਾਂ ਨੂੰ ਸੋਚਿਓ, ਤਾਂ ਤੇ ਰਹੋ ਵਿਚਾਰ। ਤੇ ਫਿਰ ਇੱਕ ਪ੍ਰਸ਼ਨ ਮੈਂ ਜ਼ਰੂਰ ਕਰਦਾ ਹੁੰਦਾ ਹਾਂ, ਸਾਰੇ ਪੰਜਾਬ ਹਰਿਆਣਾ ਰਾਜਸਥਾਨ ਚ ਕੀਤੇ, ਅੱਜ ਤੱਕ ਜਵਾਬ ਨਹੀਂ ਆਇਆ, ਮਸਤਾਨਾ ਜੀ ਨੂੰ ਗੁਰਗੱਦੀ ਕਿਹਨੇ ਦਿੱਤੀ? ਇਹ ਭੇਦ ਦੀ ਗੱਲ ਹੈ, ਵਿਸਥਾਰ ਨਹੀਂ ਅੱਜ ਕਰਨਾ। ਤਾਂ ਤੇ ਕੋਈ ਵੀ ਮੈਨੂੰ ਮਿਲ ਸਕਦਾ ਜਿੱਥੇ ਵੀ ਮਰਜ਼ੀ। ਕਈ ਵਾਰ ਕੀ ਹੁੰਦਾ, ਮੈਂ ਪਹਿਲਾਂ ਅਰਜ਼ ਕਰ ਦੇਵਾਂ ਵੀ ਜਿਸ ਤਰ੍ਹਾਂ ਡਬਲ ਦਬਾਨ ਹੁੰਦਾ, ਟਾਈਮ ਨਹੀਂ ਹੁੰਦਾ, ਫੋਨ ਤੇ ਮੇਰੇ ਨਾਲ ਕਿਸੇ ਵੀ ਮਤ ਦਾ ਬੰਦਾ ਟਾਈਮ ਫਿਕਸ ਕਰਕੇ ਮੈਨੂੰ ਮਿਲ ਸਕਦਾ। ਕੁਝ ਗੱਲਾਂ ਇਹੋ ਜਿਹੀਆਂ ਜਿਹੜੀਆਂ ਸਟੇਜ ਤੇ ਕਹੀਆਂ ਨਹੀਂ ਜਾ ਸਕਦੀਆਂ, ਮੁੜ ਕੇ ਉਹ ਅੱਜ ਦੇ ਕਿਸੇ ਕੱਚੇ ਪਿੱਲੇ ਗੁਰੂ ਕੋਲ ਨਹੀਂ ਜਾਊਗਾ ਜਿਹੜਾ ਮੈਨੂੰ ਪਰਸਨਲੀ ਮਿਲ ਲਿਆ, ਕਿਉਂਕਿ ਉਹ ਸਟੇਜਾਂ ਤੇ ਗੱਲਾਂ ਕਰਨ ਯੋਗ ਨਹੀਂ। ਜਿਹੜੇ ਕੁਝ ਗੱਲਾਂ ਕਿਉਂਕਿ ਮੈਂ ਖੋਜੀ ਹੈ, ਕੱਲੇ ਕੱਲੇ ਨੂੰ ਮੈਂ ਅੰਦਰ ਤੱਕ ਖੋਜਿਆ ਹੋਇਆ, ਕਿਤੇ ਕੋਲ ਗਿਆ ਨਹੀਂ ਹੋਣਾ। ਅੱਠਵੀਂ ਕਲਾਸ ਤੋਂ ਮੈਂ ਪਿਆ ਹੋਇਆ ਇਸ ਪਾਸੇ ਨੂੰ, ਖੋਜੀ ਵਿਰਤੀ ਦਿੱਤੀ ਸੀ ਸਤਿਗੁਰਾਂ ਨੇ। ਕੱਲੇ ਕੱਲੇ ਗੁਰੂ ਨੂੰ ਮੈਂ ਆਪਣੇ ਕਾਲਜ ਦੇ ਦਿਨਾਂ ਤੱਕ ਹੀ ਖੋਜ ਲਿਆ ਸੀ, ਕਾਲਜ ਦੀ ਲਾਈਫ ਤੱਕ ਹੀ। ਉਹ ਤੋਂ ਬਾਅਦ ਆਇਆ ਮੈਂ ਗੁਰਮਤਿ ਚ, ਕਾਲਜ ਦੀ ਲਾਈਫ ਤੱਕ ਮੈਂ ਬਾਕੀ ਸਾਰੇ ਗੁਰੂਆਂ ਨੂੰ ਖੋਜ ਚੁੱਕੇ ਪ੍ਰੈਕਟੀਕਲੀ। ਰਹੋ ਵਿਚਾਰ। ਤਾਂ ਤੇ ਇੱਦਾਂ ਜਾਣੀ ਕਿ ਜੋ ਇਹ ਬਚ ਜੋ ਪਿਆਰਿਓ, ਨਾ ਕੋਈ ਕਰਨੀ ਹੈ, ਜਾਣੀ ਕਿ ਸਾਰੀਆਂ ਦੋਗਲੀਆਂ ਨੀਤੀਆਂ, ਗੁਰਮੁਖਾਂ ਦੀਆਂ ਦੇਹਾਂ ਨਹੀਂ ਪੂਜੀਆਂ, ਬਾਣੀ ਸੁਣਾਉਣ ਵਾਲਿਆਂ ਦੇ ਡੇਰੇ ਨਹੀਂ ਪੂਜਣੇ, ਇੱਕ ਡੇਰੇ ਨਾਲ ਤੇ ਇੱਕ ਦੇਹ ਨਾਲ ਨਹੀਂ ਜੁੜਨਾ, ਜੁੜਨਾ ਗੁਰੂ ਨਾਲ, ਬਾਣੀ ਨਾਲ। ਤੇ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮਿਲੇ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ, ਸੰਗਤਾਂ ਦਾ ਧੰਨਵਾਦ, ਬੜੇ ਪਿਆਰ ਦੇ ਨਾਲ ਸੁਣਿਆ ਹੈ।